ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਬੁਲੇਟਿਨ ਲੈ ਕੇ ਸ੍ਰੀ ਮੁਕਤਸਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ। ਅੱਜ ਦਿਨ ਬੁੱਧਵਾਰ 4 ਮਾਰਚ 21 ਫੱਗਣ ਨਾਨਕਸ਼ਾਹੀ ਸੰਮਤ 551 ਪਹਿਲਾਂ ਚੋਣਵੀਆਂ ਖਬਰਾਂ। ਨਾਗਰਿਕਤਾ ਸੋਧ ਬਿੱਲ ਸੰਯੁਕਤ ਰਾਸ਼ਟਰ ਵੱਲੋਂ ਵੀ ਵਿਰੋਧ। ਮਨੁੱਖੀ ਹੱਕਾਂ ਬਾਰੇ ਸੰਯੁਕਤ ਰਾਸ਼ਟਰ ਹਾਈ ਕਮਿਸ਼ਨਰ ਦੀ ਸੁਪਰੀਮ ਕੋਰਟ ਤੱਕ ਪਹੁੰਚ। ਕੇਜਰੀਵਾਲ ਦਾ ਪੰਜਾਬ ਦੀ ਸਰਕਾਰ ਤੇ ਪਿਆ ਪ੍ਰਭਾਵ। ਕੈਪਟਨ ਨੂੰ ਕਹਿਣਾ ਪਿਆ ਔਰਤਾਂ ਨੂੰ ਬੱਸ ਕਿਰਾਏ ਵਿਚ 50% ਦੀ ਛੋਟ। ਟਰਾਂਸਪੋਰਟ ਕਾਰੋਬਾਰੀ ਵਿਚ ਅਜੇਰੇਦਾਰੀ ਖਤਮ ਕਰਨ ਲਈ ਕਦਮ ਚੁੱਕਣ ਦਾ ਭਰੋਸਾ। ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਆਖਿਆ ਸਰਕਾਰ ਹੀ ਨਿਕੰਮੀ। ਕਾਂਗਰਸੀ ਵਿਧਾਇਕ ਵੜਿੰਗ ਨੇ ਆਪਣੀ ਸਰਕਾਰ ਤੇ ਹੱਲਾ ਬੋਲਿਆ। ਲੋਕ ਸਭਾ ਵਿਚ ਦਿੱਲੀ ਹਿੰਸਾ ਮੁੱਦੇ ਤੇ ਦੂਜੇ ਦਿਨ ਵੀ ਹੰਗਾਮਾ। ਡੇਰਾ ਮੁਖੀ ਦੀ ਮਾਫ਼ੀ ਸਬੰਧੀ ਤਤਕਾਲੀ ਜਥੇਦਾਰਾਂ ਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਖਿਲਾਫ਼ ਕਾਰਵਾਈ ਦੀ ਮੰਗ ਉਠੀ। ਦਿੱਲੀ ਦੰਗਿਆਂ ਤੇ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਕੇ ਐਕਸ਼ਨ ਦੀ ਮੰਗ ਚੁੱਕੀ। ਅਤੇ ਦਿੱਲੀ ਦੇ ਮੈਟਰੋ ਵਿੱਚ 5 ਚੋਰਨੀਆਂ ਗ੍ਰਿਫਤਾਰ ਪ੍ਰਵਾਸੀ ਭਾਰਤੀਆਂ ਨੂੰ ਬਣਾਉਂਦੀਆਂ ਸਨ ਨਿਸ਼ਾਨਾ। ਹੁਣ ਖਬਰਾਂ ਦੀ ਵਿਸਥਾਰ। ਮਨੁੱਖੀ ਹੱਕਾਂ ਬਾਰੇ ਸੰਯੁਕਤ ਰਾਸ਼ਟਰ ਹਾਈ ਕਮਿਸ਼ਨਰ ਦੇ ਦਫ਼ਤਰ ਨੇ ਨਾਗਰਿਕਤਾ ਸੋਧ ਕਾਨੂੰਨ ਤੇ ਸੁਪਰੀਮ ਕੋਰਟ ਦਾ ਰੁਖ ਕੀਤੈ। ਸੰਯੁਕਤ ਰਾਸ਼ਟਰ ਦੀ ਇਸ ਇਕਾਈ ਨੇ ਸਿਖਰਲੀ ਅਦਾਲਤ ਨੂੰ ਸਿਟੀਜ਼ਨ ਅਮੈਂਡਮੈਂਟ ਬਿੱਲ ਬਾਰੇ ਹੋ ਰਹੀ ਸੁਣਵਾਈ ਦੌਰਾਨ ਕੌਮਾਂਤਰੀ ਮਨੁੱਖੀ ਅਧਿਕਾਰ ਕਾਨੂੰਨ ਨੇਮ ਤੇ ਮਿਆਰਾਂ ਨੂੰ ਵੀ ਧਿਆਨ ਵਿਚ ਰੱਖਣ ਦੀ ਬੇਨਤੀ ਕੀਤੀ। ਪਟੀਸ਼ਨ ਹਾਈ ਕਮਿਸ਼ਨਰ ਮਿਸ਼ੇਲ ਬੈਚਲਟ ਵੱਲੋਂ ਦਾਇਰ ਕੀਤੀ ਹੈ। ਉਹ ਅਦਾਲਤੀ ਮਿੱਤਰ ਵਜੋਂ ਕੇਸ ਨਾਲ ਜੁੜਨਾ ਚਾਹੁੰਦੇ ਨੇ। ਸੰਯੁਕਤ ਰਾਸ਼ਟਰ ਦੀ ਇਕਾਈ ਦਾ ਕਹਿਣਾ ਹੈ ਕਿ ਉਹ ਨਾਗਰਿਕਤਾ ਸੋਧ ਬਿੱਲ ਦੇ ਭਾਰਤੀ ਸੰਵਿਧਾਨ ਮੁਤਾਬਕ ਦਰੁਸਤ ਹੋਣ ਦੀ ਸਮੀਖਿਆ ਕਰਨ ਦੀ ਪ੍ਰਕਿਰਿਆ ਵਿਚ ਅਦਾਲਤ ਨੂੰ ਸਹਿਯੋਗ ਦੇਣਾ ਚਾਹੁੰਦੇ ਹਨ ਕਿਉਂਕਿ ਮਨੁੱਖੀ ਹੱਕਾਂ ਬਾਰੇ ਕੌਮਾਂਤਰੀ ਕਾਨੂੰਨ ਤਹਿਤ ਭਾਰਤ ਦੀ ਬਣਦੀ ਜ਼ਿੰਮੇਵਾਰੀ ਨੂੰ ਵੀ ਇਸ ਅਧੀਨ ਪਰਖਿਆ ਜਾਏਗਾ। ਨਾਗਰਿਕਤਾ ਸੋਧ ਬਿੱਲ ਤੇ ਮਨੁੱਖੀ ਹੱਕਾਂ ਬਾਰੇ ਸੰਯੁਕਤ ਰਾਸ਼ਟਰ ਹਾਈ ਕਮਿਸ਼ਨਰ ਵੱਲੋਂ ਸੁਪਰੀਮ ਕੋਰਟ ਵਿਚ ਕੀਤੀ ਪਹੁੰਚ ਬਾਰੇ ਜਨੇਵਾ ਸਥਿਤ ਭਾਰਤੀ ਸਥਿਤ ਸਥਾਈ ਕਮਿਸ਼ਨ ਨੂੰ ਜਾਣੂ ਕਰਵਾ ਦਿੱਤਾ ਗਿਐ। ਭਾਰਤੀ ਵਿਦੇਸ਼ ਮੰਤਰਾਲੇ ਨੇ ਇਸ ਤੇ ਟਿੱਪਣੀ ਕਰਦਿਆਂ ਆਖਿਆ ਕਿ ਸਿਟੀਜ਼ਨ ਅਮੈਂਡਮੈਂਟ ਬਿੱਲ ਭਾਰਤੀ ਸੰਸਦ ਦੇ ਆਜ਼ਾਦਾਨਾ ਹੱਕ ਨਾਲ ਜੁੜਿਆ ਤੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਆਖਿਆ ਕਿ ਸਰਕਾਰ ਇਸ ਰੁੱਖ ਤੇ ਕਾਇਮ ਹੈ ਕਿ ਕੋਈ ਵੀ ਵਿਦੇਸ਼ੀ ਧਿਰ ਭਾਰਤ ਦੇ ਅੰਦਰੂਨੀ ਮਸਲੇ ਵਿਚ ਦਖਲ ਨਹੀਂ ਦੇ ਸਕਦੀ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਆਖਿਆ ਕਿ ਪਿਛਲੇ ਹਫ਼ਤੇ ਉੱਤਰੀ ਪੂਰਬੀ ਦਿੱਲੀ ਵਿਚ ਹੋਈ ਫਿਰਕੂ ਹਿੰਸਾ ਦੌਰਾਨ 79 ਘਰ ਤੇ 327 ਦੁਕਾਨਾਂ ਪੂਰੀ ਤਰ੍ਹਾਂ ਅੱਗਜਨੀ ਦੀਆਂ ਭੇਟ ਚੜ ਗਈਆਂ। ਹੁਣ ਆਖਿਆ ਕਿ ਪੁਲਿਸ ਮੁਤਾਬਕ ਹੁਣ ਤੱਕ 41 ਲਾਸ਼ਾਂ ਬਰਾਮਦ ਕੀਤੀਆਂ। ਉਪ ਮੁੱਖ ਮੰਤਰੀ ਨੇ ਸੋਮਵਾਰ ਸ਼ਾਮ ਤੱਕ ਦੇ ਅੰਕੜਿਆਂ ਦੇ ਹਵਾਲੇ ਨਾਲ ਆਖਿਆ ਕਿ ਫਿਰਕੂ ਹਿੰਸਾ ਨਾਲ ਦੰਗਈਆਂ ਨੇ 79 ਘਰ ਤੇ 327 ਦੁਕਾਨਾਂ ਸਾੜ ਦਿੱਤੀਆਂ। ਨਫ਼ਰਤੀ ਸੁਨੇਹਾਂ ਬਾਰੇ ਸ਼ਿਕਾਇਤ ਲਈ ਵਟਸਐਪ ਨੰਬਰ ਤੇ ਈਮੇਲ ਆਈਡੀ ਵੀ ਉਨ੍ਹਾਂ ਜਾਰੀ ਕੀਤੀ। ਉਧਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇ ਉੱਤਰੀ ਪੂਰਬੀ ਦਿੱਲੀ ਵਿਚ ਹੋਏ ਫਿਰਕੂ ਦੰਗਿਆਂ ਬਾਰੇ ਦੋਵਾਂ ਆਗੂਆਂ ਨੇ ਵਿਚਾਰ ਵਟਾਂਦਰਾ ਕੀਤੈ। ਕੌਮੀ ਰਾਜਧਾਨੀ ਵਿਚ ਆਮ ਆਦਮੀ ਪਾਰਟੀ ਦੇ ਮੁੜ ਸੱਤਾ ਵਿਚ ਆਉਣ ਮਗਰੋਂ ਕੇਜਰੀਵਾਲ ਦੀ ਪ੍ਰਧਾਨ ਮੰਤਰੀ ਮੋਦੀ ਨਾਲ ਇਹ ਪਹਿਲੀ ਮੀਟਿੰਗ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਰੋਡਵੇਜ਼ ਤੇ PRTC ਦੀਆਂ ਬੱਸਾਂ ਵਿਚ ਸਫ਼ਰ ਕਰਨ ਤੇ ਸੂਬੇ ਦੀਆਂ ਔਰਤਾਂ ਨੂੰ ਕਿਰਾਏ ਵਿਚ 50% ਦੀ ਛੋਟ ਦੇਣ ਦਾ ਐਲਾਨ ਕੀਤੈ। ਟਰਾਂਸਪੋਰਟ ਕਾਰੋਬਾਰ ਵਿਚ ਅਜੇਰੇਦਾਰੀ ਅਤੇ ਮੁਨਾਫਾਖਾਰੀ ਨੂੰ ਰੋਕਣ ਲਈ ਕਦਮ ਚੁੱਕਣ ਅਤੇ ਰੇਤ ਮਾਫੀਆ ਤੇ ਲਗਾਮ ਕੱਸਣ ਲਈ ਛੇਤੀ ਨਵੀਂ ਮਾਈਨਿੰਗ ਨੀਤੀ ਲਿਆਉਣ ਦਾ ਐਲਾਨ ਵੀ ਕੀਤਾ ਗਿਐ। ਵਜਾਰਤੀ ਮੀਟਿੰਗ ਵਿਚ ਰੇਤ ਮਾਫੀਆ ਨੂੰ ਠੱਲਣ ਅਤੇ ਪਾਵਰ ਪਰਚੇਜ਼ ਐਗਰੀਮੈਂਟ ਬਾਰੇ ਵਾਈਟ ਪੇਪਰ ਲਿਆਉਣ ਬਾਰੇ ਚਰਚਾ ਕੀਤੀ। ਬੱਸ ਕਿਰਾਏ ਵਿਚ ਛੋਟ ਬਾਰੇ ਹਾਲੇ ਤੱਕ ਤਰੀਕ ਦਾ ਐਲਾਨ ਨਹੀਂ ਕੀਤਾ। ਕੈਪਟਨ ਨੇ ਆਖਿਆ ਕਿ ਅਗਲੇ 2 ਸਾਲਾਂ ਵਿਚ ਮਿੰਨੀ ਬੱਸਾਂ ਲਈ 5,000 ਨਵੇਂ ਰੂਟ ਪਰਮਿਟ ਜਾਰੀ ਕੀਤੇ ਜਾਣਗੇ ਤਾਂ ਜੋ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਲਾਭ ਮਿਲ ਸਕੇ। ਵਿਧਾਨ ਸਭਾ ਵਿਚ ਟਰਾਂਸਪੋਰਟ ਵਿਭਾਗ ਵਿਚ ਵਿਭਾਗ ਦੇ ਮੰਤਰੀ ਦੀ ਥਾਂ ਮੁੱਖ ਮੰਤਰੀ ਦਫ਼ਤਰ ਦਾ ਦਖਲ ਅਤੇ ਕਾਨੂੰਨੀ ਵਿਵਸਥਾ ਦੇ ਮੁੱਦੇ ਤੇ ਹੰਗਾਮਾ ਹੋਇਆ। ਟਰਾਂਸਪੋਰਟ ਵਿਭਾਗ ਦੇ ਮੁੱਦੇ ਤੇ ਕਾਂਗਰਸ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੀ ਹੀ ਸਰਕਾਰ ਨੂੰ ਨਿਸ਼ਾਨੇ ਤੇ ਲਿਆ। ਇਸ ਤਰ੍ਹਾਂ ਕਾਨੂੰਨ ਵਿਵਸਥਾ ਦੇ ਮੁੱਦੇ ਤੇ ਅਕਾਲੀ ਦਲ ਦੇ ਵਿਧਾਇਕਾਂ ਨੇ ਸੂਬੇ ਵਿਚ ਗੈਂਗਸਟਰ ਤੇ ਅਪਰਾਧੀਆਂ ਦਾ ਰਾਜ ਹੋਣ ਦਾ ਦੋਸ਼ ਲਾਉਂਦਿਆਂ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤੈ। ਪੰਜਾਬ ਵਿਧਾਨ ਸਭਾ ਵਿਚ ਅੱਜ ਜਦੋਂ ਅਕਾਲੀ ਦਲ ਦੇ ਵਿਧਾਇਕ ਬਿਕਰਮ ਸਿੰਘ ਮਜੀਠਾ ਨੇ ਸੂਬੇ ਵਿਚ ਗੈਂਗਸਟਰ ਤੇ ਅਪਰਾਧੀਆਂ ਦਾ ਬੋਲਬਾਲਾ ਹੋਣ ਦਾ ਦੋਸ਼ ਲਾਉਂਦਿਆਂ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਨਿਸ਼ਾਨਾ ਸਾਧਿਆ ਤਾਂ ਜੇਲ੍ਹ ਮੰਤਰੀ ਤੇ ਅਕਾਲੀ ਵਿਧਾਇਕਾਂ ਦਰਮਿਆਨ ਤਿੱਖੀ ਤਕਰਾਰ ਹੋਈ। ਅਕਾਲੀ ਵਿਧਾਇਕਾਂ ਨੇ ਆਖਿਆ ਕਿ ਸੂਬੇ ਵਿਚ ਕਾਨੂੰਨੀ ਵਿਵਸਥਾ ਲੀਹੋਂ ਰੱਥ ਚੁੱਕੀ ਹੈ ਤੇ ਲੋਕਾਂ ਨੂੰ ਪੁਲਿਸ ਤੇ ਕੋਈ ਭਰੋਸਾ ਨਹੀਂ ਰਿਹਾ। ਪੰਜਾਬ ਦੇ ਲੋਕ ਪੁਲਿਸ ਦੀ ਸੁਰੱਖਿਆ ਲੈਣ ਦੀ ਥਾਂ ਗੈਂਗਸਟਰਾਂ ਤੇ ਅਪਰਾਧੀਆਂ ਨੂੰ ਫਿਰੌਤੀ ਦੇਣਾ ਬਿਹਤਰ ਸਮਝਦੇ ਨੇ। ਅਕਾਲੀ ਵਿਧਾਇਕ ਨੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਵੀ ਨਿਸ਼ਾਨਾ ਸਾਧਿਆ ਤੇ ਆਖਿਆ ਕਿ ਜੇਲ੍ਹ ਮੰਤਰੀ ਨੇ ਵੀ ਇੱਥੋਂ ਤੱਕ ਕਹਿ ਦਿੱਤਾ ਕਿ ਸਾਡੀ ਸਰਕਾਰ ਬਿਲਕੁਲ ਨਿਕੰਮੀ ਹੈ, ਇਸ ਲਈ ਤੁਹਾਡੇ ਅਕਾਲੀਆਂ ਖਿਲਾਫ਼ ਕਾਰਵਾਈ ਨਹੀਂ ਹੋ ਰਹੀ। ਅਮਰਿੰਦਰ ਸਿੰਘ ਰਾਜਾਵੜਿੰਗ ਨੇ ਆਖਿਆ ਕਿ ਪੰਜਾਬ ਵਿਚ ਖੇਤਰੀ ਟਰਾਂਸਪੋਰਟ ਅਫਸਰਾਂ ਦੀਆਂ ਤੈਨਾਤੀਆਂ ਤੇ ਭ੍ਰਿਸ਼ਟ ਅਫਸਰਾਂ ਖਿਲਾਫ਼ ਕਾਰਵਾਈ ਕਰਨ ਦੇ ਮਾਮਲੇ ਵਿਚ ਟਰਾਂਸਪੋਰਟ ਮੰਤਰੀ ਲਾਚਾਰ ਦਿਖਾਈ ਦੇ ਰਹੇ ਨੇ। ਕਾਂਗਰਸੀ ਵਿਧਾਇਕ ਨੇ ਆਖਿਆ ਕਿ ਮੁਕਤਸਰ ਦਾ RTA ਹਰਦੀਪ ਸਿੰਘ ਜਿਸ ਖਿਲਾਫ਼ ਗਬਨ ਦਾ ਮਾਮਲਾ ਦਰਜ ਹੈ, ਇਸ ਖਿਲਾਫ਼ ਸਰਕਾਰ ਕੋਈ ਕਾਰਵਾਈ ਨਹੀਂ ਕਰ ਰਹੀ। ਵਿਧਾਇਕ ਨੇ ਆਖਿਆ ਕਿ ਸਾਬਕਾ ਟਰਾਂਸਪੋਰਟ ਮੰਤਰੀ ਅਰਨਾ ਚੌਧਰੀ ਅਤੇ ਮੌਜੂਦਾ ਟਰਾਂਸਪੋਰਟ ਮੰਤਰੀ ਰਜੀਆ ਸੁਲਤਾਨਾ ਵੱਲੋਂ ਦੋ ਟੁੱਕ ਕਿਹਾ ਗਿਆ ਕਿ ਇਨ੍ਹਾਂ ਅਧਿਕਾਰੀਆਂ ਦੀ ਤੈਨਾਤੀਆਂ ਉਪਰੋਂ ਹੁੰਦੀਆਂ। ਉਨ੍ਹਾਂ ਆਖਿਆ ਕਿ ਜੇਕਰ ਮੰਤਰੀ ਬੇਵੱਸ ਨੇ ਤੇ ਮੰਤਰੀਆਂ ਕੋਲ ਅਫਸਰਾਂ ਨੂੰ ਤਬਦੀਲ ਕਰਨ ਜਾਂ ਕਾਰਵਾਈ ਕਰਨ ਦਾ ਅਖਤਿਆਰ ਨਹੀਂ ਤਾਂ ਟਰਾਂਸਪੋਰਟ ਵਿਭਾਗ ਵਿਚ ਤੈਨਾਤ ਅਫਸਰਾਂ ਦਾ ਜੁਗਾੜ ਕਿੱਥੇ ਫਿੱਟ ਹੈ, ਇਹ ਗੱਲ ਸਪਸ਼ਟ ਹੋਣੀ ਚਾਹੀਦੀ ਹੈ। ਲੋਕ ਸਭਾ ਵਿਚ ਲਗਾਤਾਰ ਦੂਜੇ ਦਿਨ ਦਿੱਲੀ ਹਿੰਸਾ ਦੇ ਮਾਮਲੇ ਤੇ ਹੰਗਾਮਾ ਹੋਇਆ। ਭਾਜਪਾ ਤੇ ਵਿਰੋਧੀ ਧਿਰਾਂ ਦੇ ਮੈਂਬਰਾਂ ਵਿਚਾਲੇ ਤਲਖੀ ਦਾ ਮਾਹੌਲ ਬਣਿਆ ਰਿਹਾ। ਵਿਰੋਧੀ ਧਿਰ ਨੇ ਦਿੱਲੀ ਹਿੰਸਾ ਦੇ ਮਾਮਲੇ ਤੇ ਤੁਰਤ ਵਿਚਾਰ ਚਰਚਾ ਦੀ ਮੰਗ ਕੀਤੀ। ਸਪੀਕਰ ਓਮ ਬਿਰਲਾ ਨੇ ਆਖਿਆ ਕਿ ਇਸ ਮੁੱਦੇ ਤੇ ਚਰਚਾ 11 ਮਾਰਚ ਨੂੰ ਹੋਲੀ ਤੋਂ ਬਾਅਦ ਕੀਤੀ ਜਾਏਗੀ, ਪਰ ਵਿਰੋਧੀ ਧਿਰਾਂ ਤੁਰਤ ਚਰਚਾ ਤੇ ਅੜੀਆਂ ਰਹੀਆਂ। ਵਿਰੋਧੀ ਧਿਰਾਂ ਦੇ ਮੈਂਬਰ ਸਦਨ ਦੇ ਐਨ ਵਿਚਾਲੇ ਆ ਕੇ ਨਾਅਰੇਬਾਜ਼ੀ ਕੀਤੀ। ਦੋਵਾਂ ਧਿਰਾਂ ਦੇ ਮੈਂਬਰ ਇਕ ਦੂਜੇ ਦੇ ਬੈਂਚਾਂ ਵੱਲ ਚਲੇ ਗਏ ਤਾਂ ਸਪੀਕਰ ਨੇ ਕਾਰਵਾਈ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ। ਡੇਰਾ ਮੁਖੀ ਨੂੰ ਸਾਲ 2015 ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਿਨਾਂ ਮੰਗੇ ਮਾਫ਼ੀ ਦੇਣ ਦੇ ਵਿਰੋਧ ਦਾ ਮਾਮਲਾ ਮੁੜ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪਹੁੰਚ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਕੁਲਵੰਤ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਇਕ ਪੱਤਰ ਸੌਂਪ ਕੇ ਮਾਫ਼ੀ ਦਾ ਫੈਸਲਾ ਕਰਨ ਵਾਲੇ ਤਤਕਾਲੀ ਜਥੇਦਾਰ ਅਤੇ ਇਸ ਫੈਸਲੇ ਦਾ ਸਮਰਥਨ ਕਰਨ ਵਾਲੇ ਸ਼੍ਰੋਮਣੀ ਕਮੇਟੀ ਮੈਂਬਰ ਤੇ ਅਕਾਲੀ ਆਗੂਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਆਖਿਆ ਕਿ ਕਈ ਅਜਿਹੇ ਮਾਮਲੇ ਉਭਾਰੇ ਨੇ ਜਿਨ੍ਹਾਂ ਕਰਕੇ ਨਾ ਸਿਰਫ਼ ਸਿੱਖ ਸੰਸਥਾ ਸਗੋਂ ਸਿੱਖੀ ਨੂੰ ਵੀ ਨਮੋਸ਼ੀ ਚੱਲਣੀ ਪਈ। ਇਨ੍ਹਾਂ ਕੁਝ ਹੋਣ ਦੇ ਬਾਵਜੂਦ ਉਸ ਵੇਲੇ ਦੇ ਜਥੇਦਾਰਾਂ ਨੇ ਹੁਕਮਰਾਨਾਂ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ, ਜਿਸ ਨਾਲ ਸਿੱਖਾਂ ਦੀ ਸਰਵਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਨੂੰ ਢਾਅ ਲੱਗੀ ਹੈ। ਉਨ੍ਹਾਂ ਆਖਿਆ ਕਿ ਜਦੋਂ ਮਾਫ਼ੀ ਦਿੱਤੀ ਗਈ ਸੀ ਉਸ ਵੇਲੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੇ ਵੀ ਇਸ ਦਾ ਵਿਰੋਧ ਕੀਤਾ ਸੀ। ਪੰਜ ਪਿਆਰਿਆਂ ਨੇ ਵਿਰੋਧ ਕਰਦਿਆਂ ਜਥੇਦਾਰ ਨੂੰ ਤਲਬ ਕਰਕੇ ਸਪਸ਼ਟੀਕਰਨ ਮੰਗਿਆ ਸੀ, ਪਰ ਹੁਕਮਰਾਨਾਂ ਨੇ ਪੰਜ ਪਿਆਰਿਆਂ ਨੂੰ ਨੌਕਰੀਆਂ ਤੋਂ ਫਾਰਗ ਕਰ ਦਿੱਤਾ। ਸੱਚ ਦਾ ਪਰਦਾ ਫਾਸ਼ ਕਰਨ ਵਾਲੇ ਜਥੇਦਾਰਾਂ ਦਾ ਹੋਰ ਥਾਂ ਤਬਾਦਲਾ ਕਰ ਦਿੱਤਾ। ਉਨ੍ਹਾਂ ਆਖਿਆ ਕਿ ਇਸ ਫੈਸਲੇ ਦਾ ਸ਼੍ਰੋਮਣੀ ਕਮੇਟੀ ਦੀ ਉਸ ਵੇਲੇ ਦੀ ਅੰਤਰਿਮ ਕਮੇਟੀ ਨੇ ਸਮਰਥਨ ਕਰਦਿਆਂ ਲੱਖਾਂ ਰੁਪਏ ਦੇ ਇਸ਼ਤਿਹਾਰ ਦਿੱਤੇ। ਸੰਗਤ ਦੇ ਰੋਸ ਨੂੰ ਵੇਖਦਿਆਂ ਜਥੇਦਾਰਾਂ ਨੂੰ ਇਹ ਵਾਪਸ ਫੈਸਲਾ ਲੈਣਾ ਪਿਆ। ਹੁਣ ਮੰਗ ਉੱਠੀ ਹੈ ਕਿ ਇਸ ਮਾਮਲੇ ਵਿਚ ਤਤਕਾਲੀ ਜਥੇਦਾਰਾਂ ਸਮੇਤ ਫੈਸਲੇ ਦਾ ਸਮਰਥਨ ਕਰਨ ਵਾਲੀ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਅਕਾਲੀ ਆਗੂਆਂ ਖਿਲਾਫ਼ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਰਿਆਦਾ ਮੁਤਾਬਕ ਕਾਰਵਾਈ ਕੀਤੀ ਜਾਵੇ, ਇਨ੍ਹਾਂ ਨੂੰ ਇੱਥੇ ਤਲਬ ਕੀਤਾ ਜਾਵੇ, ਇਸ ਸਬੰਧੀ ਸਪਸ਼ਟੀਕਰਨ ਲਏ ਜਾਣ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਡਵੋਕੇਟ ਜਨਰਲ ਨੂੰ ਸੁਖਨਾ ਝੀਲ ਨਾਲ ਲੱਗਦੇ ਇਲਾਕੇ ਵਿਚ ਉਸਾਰੀਆਂ ਸਬੰਧੀ ਹਾਈਕੋਰਟ ਵੱਲੋਂ ਜਾਰੀ ਕੀਤੇ ਹੁਕਮਾਂ ਨੂੰ ਘੋਖਣ ਲਈ ਆਖਿਆ। ਕੈਪਟਨ ਨੇ ਆਖਿਆ ਕਿ ਉਨ੍ਹਾਂ ਦੀ ਸਰਕਾਰ ਨੇ ਫੈਸਲੇ ਦੀ ਕਾਪੀ ਪ੍ਰਾਪਤ ਕੀਤੀ ਹੈ ਅਤੇ ਐਡਵੋਕੇਟ ਜਨਰਲ ਵੱਲੋਂ ਇਸ ਨੂੰ ਘੋਖ ਕੇ ਆਪਣੀਆਂ ਸਿਫਾਰਿਸ਼ਾਂ ਦਿੱਤੀਆਂ ਜਾਣਗੀਆਂ। ਕੈਪਟਨ ਨੇ ਆਖਿਆ ਕਿ ਪੰਜਾਬ ਸਰਕਾਰ ਇਸ ਮਸਲੇ ਦੇ ਹੱਲ ਲਈ ਵਿਧਾਨਕ ਜਾਂ ਨਿਆਇਕ ਪੱਧਰ ਤੇ ਫੈਸਲਾ ਲਵੇਗੀ ਅਤੇ ਅਸੀਂ ਲੋਕਾਂ ਦੇ ਨਾਲ ਖੜੇ ਹਾਂ ਅਤੇ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਲਈ ਹਰੇਕ ਕਦਮ ਚੁੱਕੇਗੀ। ਸੁਖਨਾ ਝੀਲ ਦੀ ਕਾਨੂੰਨ ਹੋਂਦ ਵਜੋਂ ਮਾਨਤਾ ਦਿੰਦਿਆਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਸ ਨਾਲ ਲੱਗਦੇ ਇਲਾਕੇ ਵਿਚ ਸਾਰੇ ਅਣਅਧਿਕਾਰਤ ਤੇ ਅਣਅਧਿਕਾਰਤ ਢਾਂਚਿਆਂ ਨੂੰ 3 ਮਹੀਨਿਆਂ ਵਿਚ ਢਾਉਣ ਦੇ ਹੁਕਮ ਦਿੱਤੇ ਨੇ ਤੇ ਪੰਜਾਬ ਤੇ ਹਰਿਆਣਾ ਨੂੰ 100 ਕਰੋੜ ਰੁਪਏ ਦਾ ਜੁਰਮਾਨਾ ਵੀ ਲਾਇਆ। ਇਹ ਮਾਮਲਾ ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕ ਕਮਰ ਸੰਧੂ ਨੇ ਉਠਾਉਂਦਿਆਂ ਕਿਹਾ ਸੀ ਕਿ ਇਸ ਇਲਾਕੇ ਵਿਚ ਲੋਕਾਂ ਨੇ ਘਰ ਮਾਸਟਰ ਪਲਾਨ ਅਨੁਸਾਰ ਬਣਾਏ ਸਨ, ਇਸ ਲਈ ਦੋਵਾਂ ਸਰਕਾਰਾਂ ਨੂੰ ਲੋਕਾਂ ਦੇ ਭਲੇ ਲਈ ਕੁਝ ਕਰਨਾ ਚਾਹੀਦੈ। ਉਧਰ ਕਾਂਗਰਸ ਦੇ ਸਟਾਰ ਪ੍ਰਚਾਰਕ ਅਤੇ ਤੇਜ਼ਧਾਰ ਆਗੂ ਨਵਜੋਤ ਸਿੰਘ ਸਿੱਧੂ ਦੇ ਕੁਝ ਮਹੀਨਿਆਂ ਤੋਂ ਗਾਇਬ ਰਹਿਣ ਉਪਰੰਤ ਅਚਾਨਕ ਸਿਆਸਤ ਵਿਚ ਸਰਗਰਮ ਹੋਣ ਨਾਲ ਕਾਂਗਰਸ ਨਹੀਂ ਸਗੋਂ ਸੂਬੇ ਦੀਆਂ ਸਾਰੀਆਂ ਪਾਰਟੀਆਂ ਵਿਚ ਹਲਚਲ ਪੈਦਾ ਹੋ ਗਈ ਹੈ। ਇਕ ਪਾਸੇ ਜਿੱਥੇ ਆਮ ਆਦਮੀ ਪਾਰਟੀ ਨਵਜੋਤ ਸਿੰਘ ਸਿੱਧੂ ਨੂੰ ਆਪਣੇ ਨਾਲ ਜੋੜਨ ਲਈ ਭਵਿੱਖ ਦਾ ਮੁੱਖ ਮੰਤਰੀ ਦਾ ਅਹੁਦਾ ਦੇਣ ਦਾ ਲਾਲਚ ਦੇ ਰਹੀ ਹੈ, ਉਥੇ ਅਕਾਲੀ ਦਲ ਬਾਦਲ ਤੋਂ ਟੁੱਟ ਕੇ ਵੱਖਰਾ ਗਰੁੱਪ ਬਣਾਉਣ ਵਾਲੇ ਸੁਖਦੇਵ ਸਿੰਘ ਢੀਂਡਸਾ ਤੇ ਉਨ੍ਹਾਂ ਦੇ ਬੇਟੇ ਪਰਮਿੰਦਰ ਢੀਂਡਸਾ ਨੇ ਵੀ ਨਵਜੋਤ ਸਿੰਘ ਸਿੱਧੂ ਨੂੰ ਸੱਦਾ ਦਿੱਤੈ ਕਿ ਉਨ੍ਹਾਂ ਦੀ ਪਾਰਟੀ ਵਿਚ ਸ਼ਾਮਲ ਹੋ ਕੇ ਪੰਜਾਬ ਦੀ ਅਗਲੀ ਸਰਕਾਰ ਦੀ ਅਗਵਾਈ ਕਰੇ। ਇਨ੍ਹਾਂ ਲਾਲਚਾਂ ਦੇ ਉਲਟ ਸਿੱਧੂ ਨੇ ਹਾਲੇ ਤੱਕ ਚੁੱਪ ਹੀ ਨਹੀਂ ਤੋੜੀ। ਸਾਰਿਆਂ ਦੀਆਂ ਸਿਆਸੀ ਪਾਰਟੀਆਂ ਦੀਆਂ ਨਜ਼ਰਾਂ ਸਿੱਧੂ ਦੇ ਫੈਸਲੇ ਤੇ ਲੱਗੀਆਂ। ਸਿੱਧੂ ਦੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਨਾਰਾਜ਼ਗੀ ਕਿਸੇ ਤੋਂ ਲੁਕੀ ਨਹੀਂ। ਪਿਛਲੇ ਦਿਨ ਉਸ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਪ੍ਰਿੰਕਾ ਗਾਂਧੀ ਨਾਲ ਮੀਟਿੰਗ ਕੀਤੀ ਹੈ। ਮੀਟਿੰਗ ਵਿਚ ਕਿਹੜੀਆਂ ਗੱਲਾਂ ਦਾ ਖੁਲਾਸਾ ਹੋਇਆ ਚਰਚਾ ਨਹੀਂ ਹੋ ਸਕੀ। ਸਬੰਧਤ ਸਿਆਸੀ ਪਾਰਟੀਆਂ ਦੇ ਲੋਕਾਂ ਦੀਆਂ ਨਜ਼ਰਾਂ ਸਿੱਧੂ ਦੇ ਅਗਲੇ ਕਦਮ ਵੱਲ ਇਹ ਚਰਚਾ ਚੱਲ ਰਹੀ ਹੈ ਕਿ ਸਿੱਧੂ ਹੁਣ ਕਿਹੜਾ ਧਮਾਕਾ ਕਰਨਗੇ। ਜਿਸ ਤਰ੍ਹਾਂ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਵਿਚ ਸਟਾਰ ਕੰਪੇਨ ਕਮੇਟੀ ਵਿਚ ਸ਼ਾਮਲ ਹੋਣ ਦੇ ਬਾਵਜੂਦ ਨਵਜੋਤ ਸਿੱਧੂ ਨੇ ਚੋਣ ਪ੍ਰਚਾਰ ਤੋਂ ਦੇਰੀ ਰੱਖੀ, ਉਸ ਤੋਂ ਸੰਕੇਤ ਮਿਲਦਾ ਕਿ ਸ਼ਾਇਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਪ੍ਰਤੀ ਉਨ੍ਹਾਂ ਦੇ ਦਿਲ ਵਿਚ ਸਾਫਟ ਕਾਰਨਰ ਹੈ। ਮੌਸਮ ਅਨੁਸਾਰ ਆਉਣ ਵਾਲੇ 24 ਘੰਟਿਆਂ ਦੌਰਾਨ ਪੰਜਾਬ ਵਿਚ ਮੌਸਮ ਠੰਡਾ ਰਹੇਗਾ। ਇਸ ਦੇ ਨਾਲ ਹੀ ਹੁਣ ਤੁਸੀਂ ਜਸਵਿੰਦਰ ਸਿੰਘ ਬਿੱਟਾ ਨੂੰ ਇਜਾਜ਼ਤ ਦਿਓ। ਧੰਨਵਾਦ, ਸਤਿ ਸ੍ਰੀ ਅਕਾਲ।
ਜੀ ਪਿਆਰਿਓ, ਸਤਿ ਸ੍ਰੀ ਅਕਾਲ। ਜਿੰਨੇ ਵੀ ਸਾਡੇ ਸਰੋਤੇ ਇਸ ਵੇਲੇ ਰੇਡੀਓ ਹਰਮਨ ਦੇ ਨਾਲ ਜੁੜੇ ਹੋਏ ਨੇ, ਸਾਰਿਆਂ ਨੂੰ ਬਹੁਤ ਬਹੁਤ ਜੀਆਂ ਨੂੰ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿਚ। ਪ੍ਰੋਗਰਾਮ ਲੈ ਕੇ ਤੁਹਾਡਾ ਭਰਾ ਮਨਦੀਪ ਸਿੰਘ ਢਿੱਲੋਂ ਹਰਮਨ ਸਟੂਡੀਓ ਦੇ ਨਾਲ ਹਾਜ਼ਰ ਹੈ। ਉਮੀਦ ਹੈ ਕਿ ਠੀਕ ਠਾਕ ਹੋਵੋਗੇ ਜੀ ਤੇ ਪੂਰੇ ਪੂਰੇ ਜ਼ਿੰਦਗੀ ਦਾ ਆਨੰਦ ਮਾਣ ਰਹੇ ਹੋਵੋਗੇ ਤੇ ਨਾਲ ਦੀ ਨਾਲ ਸੋਹਣੇ ਸੋਹਣੇ ਗੀਤਾਂ ਦਾ ਵੀ ਆਨੰਦ ਮਾਣ ਰਹੇ ਹੋਣਗੇ ਤੇ ਹੋਰ ਵੀ ਖੂਬਸੂਰਤ ਗੀਤ ਤੁਹਾਡੀ ਪਸੰਦ ਦੇ ਲੈ ਕੇ ਹਰਮਨ ਸਟੂਡੀਓ ਦੇ ਵਿਚ ਹਾਜ਼ਰ ਹੈ ਤੁਹਾਡਾ ਭਰਾ। ਬਹੁਤ ਬਹੁਤ ਧੰਨਵਾਦ ਤੁਹਾਡਾ, ਇੰਨਾ ਪਿਆਰ ਦਿੰਦੇ ਹੋ ਪ੍ਰੋਗਰਾਮ ਨੂੰ, ਸਾਨੂੰ ਸਮਾਂ ਦਿੰਦੇ ਹੋ, ਉਹਦੇ ਲਈ ਤਹਿ ਦਿਲ ਤੋਂ ਧੰਨਵਾਦੀ ਹੈ। ਪ੍ਰੋਗਰਾਮ ਦੇ ਵਿਚ ਸ਼ਾਮਲ ਹੋਣ ਦੇ ਲਈ, ਆਪਣੇ ਆਪਣੇ ਸੋਹਣੇ ਸੋਹਣੇ ਗੀਤ ਸੁਣਨ ਦੇ ਲਈ ਤੁਸੀਂ ਸਾਨੂੰ ਈਮੇਲ ਕਰ ਦਿਓ ਜੀ request@harmanradio.com ਤੇ, ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਸੁਨੇਹਾ ਭੇਜਿਆ ਜਾ ਸਕਦਾ ਹੈ। ਘਬਰਾਓ ਪ੍ਰੋਗਰਾਮ ਦੇ ਵਿਚ ਪਹਿਲਾ ਗੀਤ ਪ੍ਰੋਗਰਾਮ ਦਾ ਆਪਾਂ ਸੁਣਦੇ ਆ, ਬਹੁਤ ਹੀ ਖੂਬਸੂਰਤ ਗੀਤ ਹੈ। ਜਦ ਤੱਕ ਤਾਇਆ ਜੀ ਤੇ ਜਸਪਾਲ ਭਾਜੀ ਵੀ ਸ਼ਾਮਿਲ ਹੁੰਦੇ ਨੇ ਪ੍ਰੋਗਰਾਮ ਦੇ ਵਿਚ, ਆਓ ਸੁਣਦੇ ਆ ਬੇਹਤਰੀਨ ਗੀਤ ਤੁਹਾਡੇ ਲਈ।
ਬਾਰੀ ਬਰਸੀ ਖੱਟਣ ਕਿਉਂ ਵੇ
ਨਿੱਕੀ ਖੱਟ ਲਿਆ,
ਬਾਰੀ ਬਰਸੀ ਖੱਟਣ ਕਿਉਂ ਤੇ ਖੱਟ ਕੇ ਲਿਆਂਦੇ ਪਾਵੇ
ਨੀ ਪਾਵੇ,
ਉਹ ਬਾਬਲੇ ਨੇ ਵਾਰ ਟੋਲਿਆ, ਬਈ ਬਾਬਲੇ ਨੇ ਵਾਰ ਟੋਲਿਆ, ਜਿਹਨੂੰ ਪੱਗ ਬੰਨਣੀ ਵੀ ਨਾ ਆਵੇ। ਬਾਰੀ ਬਰਸੀ ਖੱਟਣ ਗਿਆ
ਕੀ ਖੱਟ ਲਿਆਂਦਾ,
ਤੇ ਖੱਟ ਕੇ ਲਿਆਂਦਾ ਸੋਟਾ, ਓਏ ਬਾਰੀ ਬਰਸੀ ਖੱਟਣ ਗਿਆ ਤੇ ਖੱਟ ਕੇ ਲਿਆਂਦਾ ਸੋਟਾ, ਬਾਬਲੇ ਨੇ ਵਰ ਟੋਲਿਆ, ਮੇਰੀ ਗੁੱਤ ਦੇ ਪਰਾਂ ਦੇ ਨਾਲੋਂ ਛੋਟਾ। ਸੋਹਰੇ ਕੋਲੋਂ ਕੁੰਡੇ ਕੱਢਦੀ, ਨੰਗਾ ਰੱਖਦੀ ਕਲਿਪ ਵਾਲਾ ਪਾਸਾ,
ਸੋਹਰੇ ਕੋਲੋਂ ਕੁੰਡੇ ਕੱਢਦੀ, ਨੰਗਾ ਰੱਖਦੀ ਕਲਿਪ ਵਾਲਾ ਪਾਸਾ, ਸੋਹਰੇ ਕੋਲੋਂ ਕੁੰਡੇ ਕੱਢਦੀ, ਨੰਗਾ ਰੱਖਦੀ ਕਲਿਪ ਵਾਲਾ ਪਾਸਾ, ਸੋਹਰੇ ਕੋਲੋਂ ਕੁੰਡੇ ਕੱਢਦੀ।
ਓਏ ਬਾਰੀ ਬਰਸੀ ਖੱਟਣ ਗਿਆ
ਖੱਟ ਲਿਆਇਆ,
ਤੇ ਖੱਟ ਕੇ ਲਿਆਂਦਾ ਫੀਤਾ,
ਨੀ ਫੀਤਾ
ਨੀ ਮਾਈ ਮੇਰਾ ਨਿੱਕਾ ਜਿਹਾ, ਨੀ ਮਾਈ ਮੇਰਾ ਨਿੱਕਾ ਜਿਹਾ, ਅਸਾਂ ਖਿੱਚ ਕੇ ਬਰੋਬਰ ਕੀਤਾ। ਕੋਟਿਆਂ ਤੇ ਛੁੱਟ ਕੇ ਅੰਬਰਾਂ ਤੋਂ ਤਾਰੇ ਵੀ ਪੈ ਡਿੱਗਦੇ ਨੇ ਟੁੱਟ ਕੇ ਅੰਬਰਾਂ ਤੋਂ ਤਾਰੇ ਵੀ ਪੈ ਡਿੱਗਦੇ ਨੇ ਟੁੱਟ ਕੇ ਉਹ ਵੇਖ ਚੰਨ ਨੂੰ ਤਰੇ ਲਈ ਠੰਡੀ ਆਈ ਰਾਤ ਨੂੰ ਵੇ ਅੱਗ ਪਾਣੀਆਂ ਚਹਾਣੀਆਂ ਮੈਂ ਆਈ ਰਾਤ ਨੂੰ ਓਏ ਅੱਗ ਪਾਣੀਆਂ ਚ ਮੈਂ ਮਰ ਗਈ ਪਾਣੀਆਂ ਚਹਾਣੀਆਂ ਮੈਂ ਆਈ ਰਾਤ ਨੂੰ
ਬਹੁਤ ਹੀ ਸੋਹਣਾ ਗੀਤ ਤੁਸੀਂ ਸੁਣਿਆ ਜੀ ਪ੍ਰੋਗਰਾਮ ਦੇ ਵਿੱਚ ਤੇ ਬਹੁਤ ਹੀ ਬਿਹਤਰੀਨ ਹੋਰ ਵੀ ਗੀਤ ਸੁਣਨ ਜਾ ਰਹੇ ਹੋ ਪ੍ਰੋਗਰਾਮ ਹਰਮਨ ਸਟੂਡੀਓ ਦੇ ਤਾਇਆ ਜੀ ਆਜੋ 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 ਆ ਗਿਆ ਫੜ ਝੋਲਾ ਫੜ ਜਾਨ ਔਖੀ ਬੋਲੋ ਝੋਲਾ ਕਾਹਦੇ ਲੈ ਆਉਂਦੇ ਆ ਉਹ ਝੋਲੇ ਚ ਕਈ ਕਿਤੇ ਮਿੱਠੇ ਚੌਲ ਬਣਾਏ ਉਹ ਲਿਆਂਦੇ ਆ ਅੱਛਾ ਮਿੱਠੇ ਚੌਲ ਤਾਈ ਨੇ ਉਹ ਬਣਾਏ ਤੇ ਤਾਈ ਨੇ ਆ ਲੋਲੀ ਲਈ ਲੋਲੀ ਨੇ ਪਛੀ ਲੱਗਣੀ ਨੇ ਡਫੇ ਨਹੀਂ ਉਹ ਸੁੱਖੋ ਤਾਈ ਨੇ ਉਹ ਹੋਰ ਕਿਹਨੇ ਬਣਾਉਣੇ ਆ ਰੇਸ਼ਮ ਡੋਰੀ ਤੇ ਚੌਲ ਨਾ ਬਣਾਵੇ ਤੇ ਨਾ ਖਾਵੇ ਕੱਲ ਉਹ ਡਾਕਟਰ ਸਾਹਿਬ ਨੇ ਕਿਹਾ ਨਹੀਂ ਸੀ ਵੀ ਇਹਨੂੰ ਕਣਕ ਤੋਂ ਐਲਰਜੀ ਉਹ ਚੌਲ ਖਾਣ ਤੇ ਮੈਂ ਕਿਹਾ ਵੀ ਹੋਰੇ ਸਾਨੂੰ ਐਲਰਜੀ ਨਾ ਕਣਕ ਤੋਂ ਹੋ ਗਈ ਹੋਵੇ ਰੰਗ ਤੇ ਸਾਡਾ ਵੀ ਖੱਟਾ ਜਿਹਾ ਹੋਇਆ ਤੁਰਾਈ ਜਾਂਦਾ ਫਿਰ ਪਤਾ ਲੱਗਾ ਵੀ ਫਿਕਰ ਚ ਹੋਇਆ ਖੱਟੇ ਰੰਗ ਦੇ ਚੌਲ ਲੈਂਦੇ ਖੱਟੇ ਨੂੰ ਖੱਟਾ ਕੱਟੂਗਾ ਤੇ ਨਾਲ ਖੱਟਾ ਉਹਦਾ ਖਾਣ ਨੂੰ ਲੈਂਦਾ ਮਿੱਠੇ ਚੌਲਾਂ ਦੇ ਨਾਲ ਲੂਣ ਵਾਲਾ ਖੱਟਾ ਉਹ ਕਾਕਾ ਫੇਰ ਤੂੰ ਚੌਲ ਖਾਧੇ ਹੀ ਨਹੀਂ ਗੇ ਤੈਨੂੰ ਜੇ ਇਹ ਵਰਾਇਟੀ ਨੀ ਨਾ ਪਤਾ ਤੇ ਕਰਕੇ ਦੇਖ ਕਦੇ ਵੀ ਮਿੱਠੇ ਚੌਲਾਂ ਚ ਖੱਟਾ ਜੇ ਤੂੰ ਖਾ ਕੇ ਖਾਧਾ ਨੀ ਤੇ ਫੇਰ ਤੂੰ ਖਾਧਾ ਕੀ ਆ ਸਵਾ ਉਹ ਬੱਲੇ ਬੱਲੇ ਅੱਜ ਫਿਰ ਏਦਾਂ ਖਾ ਕੇ ਦੇਖਦੇ ਆ ਪਤਾ ਏ ਤੁਹਾਨੂੰ ਕੋਈ ਨੀ ਪਹਿਲਾਂ ਆਮ ਮਿੱਠੇ ਚੌਲ ਖੱਟਾ ਜਦੋਂ ਕਣਕ ਦੀਆਂ ਵਾਢੀਆਂ ਸ਼ੁਰੂ ਹੋਣੀਆਂ ਆਮ ਹੀ ਖਾਣਾ ਤੇ ਕਈਆਂ ਨੇ ਮੰਗੇ ਸਜਣੇ ਮੰਗੇ ਮਤਲਬ ਪੈਸਾ ਕੋਈ ਨੀ ਦੇਣਾ ਰੋਟੀ ਪਾਣੀ ਦੁਨੀਆਂ ਖਾਣੇ ਦੇ ਲਈ ਭੱਜੀ ਹੁੰਦੀ ਸੀ ਦੇਸੀ ਘਿਓ ਹੋਣਾ ਜਰਦਾ ਹੋਣਾ ਲਾਉਣ ਵਾਲਾ ਨੀ, ਇਹ ਮਿੱਠੇ ਚੌਲਾਂ ਨੂੰ ਜਰਦਾ ਕਹਿੰਦੇ, ਖਾਣ ਵਾਲਾ ਖੱਟਾ ਹੋਣਾ, ਖੱਟੇ ਵਾਲੀਆਂ ਬੂੰਦੀਆਂ ਵਿੱਚ ਪਾ ਕੇ ਤੇ ਸ਼ੱਕਰ ਘਿਓ ਰੋਟੀਆਂ ਪ੍ਰਸ਼ਾਦੇ ਚਾਰ ਗੰਢਾ ਮੂਲੀਆਂ ਇਦਾਂ ਵੀ ਖੁਰਾਕ ਵਾਲੀਆਂ ਕਾਹਲੀ ਜਗਰ ਭੂੰਡੀਆਂ ਦਿੰਦੇ ਸੀ ਲੋਕ। ਉਡੀਕਦੇ ਰਹਿੰਦੇ ਸੀ ਵੀ ਟਾਹਲੀ ਵਾਲਿਆਂ ਦੇ ਜਾਣਾ ਹੀ ਨੀ, ਖੁਰਾਕ ਬਣਾਉਂਦੇ ਸੀ ਦੂਰੀਆਂ ਮੱਝਾਂ ਚੋ ਚੋ ਦਾ ਘਿਓ ਲਾ ਜਾਣਾ, ਵਾ ਬੜੇ ਬੜੇ ਕਬਲੀ ਇੱਕ ਕਬਲੀ ਇੱਕ ਜਣੇ ਨੂੰ ਪਿਆਉਣਾ ਘਿਓ।
ਅੱਛਾ,
ਤੇ ਜਿਹਨੇ ਦੇਖ ਲਾ ਵੀ ਇੰਨੀ ਖੁਰਾਕ ਖਾਣੀ, ਉਹ ਕਣਕ ਨੂੰ ਕਿਸੇ ਲਾਗੇ ਲੱਗਣੇ ਦਾ ਕਣਕ ਤਾਂ ਮੋਹਰੇ ਮੋਹਰੇ ਲਾ ਲੈਂਦਾ, ਤੇ ਦੇਖ ਲਾ ਉਸੇ ਹੁਣ ਕਣਕ ਤੋਂ ਦੁਨੀਆਂ ਨੂੰ ਐਲਰਜੀ ਹੋਈ ਜਾਂਦੀ, ਜਿਹੜੀ ਕਣਕ ਆਪਾਂ ਖਾ ਖਾ ਜ਼ਿੰਦਗੀ ਕੀ ਆ ਜੀ।
ਤਾਂ ਜੀ ਹੁਣ ਜੀਵਨ ਪੱਧਰ ਸਾਡਾ ਨਾ ਹੋਰ ਹਿਸਾਬ ਦਾ ਹੋਈ ਜਾਂਦਾ, ਅਸੀਂ ਬੜੇ ਸੈਂਸਿਟਿਵ ਹੋਈ ਜਾਂਦੇ ਹਾਂ, ਨਿੱਕੀਆਂ ਨਿੱਕੀਆਂ ਚੀਜ਼ਾਂ ਤੋਂ ਸਾਨੂੰ ਸਮੱਸਿਆ ਆਉਣ ਲੱਗ ਗਈਆਂ। ਉਹੀ ਤਾਂ ਮੈਂ ਕਹੀ ਜਾਂਦਾ ਵੀ ਜੇ ਖਾਣ ਕਣਕ ਤੋਂ ਅਸੀਂ ਜੇ ਮਰਨ ਲੱਗ ਗਿਆ ਤੇ ਫਿਰ ਜੀਂਦੇ ਕਿੱਥੋਂ ਰਹਾਂਗੇ। ਉਹਦਾ ਅਸਲ ਦੇ ਵਿੱਚ ਨਾ ਬੰਦੇ ਦੀ ਖੁਰਾਕ ਮੈਨੂੰ ਡਾਕਟਰ ਦੱਸੇ ਆ ਕਣਕ ਝੋਨਾ ਬਾਜਰਾ ਮੱਕੀ ਮੋਠਰਮਾ ਹੈ ਹੀ ਨਹੀਂ, ਬੰਦੇ ਦੀ ਖੁਰਾਕ ਆ ਫਲ ਫਰੂਟ ਕੱਚੀਆਂ ਸਬਜ਼ੀਆਂ ਇਹ ਖਾਵੇ ਨਾ, ਬਿਮਾਰੀ ਕੋਈ ਲਾਗੇ ਲੱਗ ਹੀ ਨਹੀਂ ਸਕਦੀ। ਬਿਮਾਰੀ ਤੋਂ ਚੇਤਾ ਮਿਲਕੀ ਦਾ ਹੋਰ ਅੱਜ ਕੱਲ ਵਹੁਟੀ ਬਾਰੇ ਨੀ ਕਹਿੰਦੇ, ਗੱਲ ਕੀਤੀ ਲੜਦੀ ਆ ਕਿ ਲੜ ਹਟੀ ਆ, ਹੁਣ ਲੜਦੀ ਤਾਂ ਆ ਜੀ, ਪੈਸੇ ਮੰਗਦੀ ਸੀ ਕਹਿੰਦੀ ਤਨਖਾਹ ਨੀ ਦਿੱਤੀ ਸਾਨੂੰ, ਤਨਖਾਹ ਵੀ ਦੇ ਦਾਂਗੇ ਏਡੀ ਛੇਤੀ ਮਰ ਚਲੇ, ਚਾਰ ਪੰਜ ਤਰੀਕ ਹਲੇ ਹੋਈ ਆ, ਤਨਖਾਹ ਨੂੰ ਪਹਿਲਾਂ ਰੋਣ ਲੱਗ ਪਿਆ ਕਰੋ ਤੁਸੀਂ, ਕੰਮ ਨੂੰ ਨਾ ਆਇਆ ਕਰੋ। ਤੇ ਨਾਲੇ ਕੱਲ ਮੈਂ ਜਸਪਾਲ ਦੇ ਮੈਂ ਹੁਣ ਛਤਰ ਫੇਰਨਾ ਜਾਇਜ ਰੁਪਈਏ ਮੰਗੇ, 500 ਮੇਰੇ ਤੋਂ ਕੱਲ ਲੈ ਗਿਆ, ਤੁਸੀਂ ਤਾਇਆ ਨੂੰ ਭੂਏ ਨਾ ਚੜੋ, ਇੰਨੇ ਪੈਸੇ ਨਾ ਦਿਆ ਕਰੋ। ਕੱਲ ਦੇਖੋ ਮੈਂ ਆਖ ਕੇ ਫੜਾਏ, ਮੈਂ ਕਿਹਾ ਜੀ ਹੁਣ ਤੂੰ ਰੁਪਈਆ ਵੀ ਗਾਂਹ ਮੰਗਿਆ ਤੇ ਤੇਰੀ ਮੈਂ ਤਾਂ ਹੁਣ ਹੀ ਲਾਹ ਦੇਣੀ ਆ ਤੈਨੂੰ, ਮੈਂ ਦੱਸਦਾ ਈ ਚੰਗਾ ਕੀਤਾ। ਉਹ ਇਹ ਮਲਕੀਤ ਦਾ ਵੀ ਪਿਓ ਨਿਕਲਿਆ, ਉਹ ਚਲੋ ਫੇਰ ਵੀ ਸ਼ਰਮ ਆ ਨੀ ਜਾਂਦਾ, ਉਹ ਸਭ ਦਾ ਹੀ ਗੁਰੂ ਆ, ਆਹ ਜੋ ਤੂੰ ਵੱਟਦਾ ਖੜਦਾ ਤਾਇਆ ਮੈਨੂੰ ਦੇ ਤੁਰਿਆ, ਹੁਣ ਤਾਂ ਮੈਂ ਭਜਾਉਣਾ ਜੀ ਅੱਜ ਆ ਗਿਆ ਤੇ ਰੁਪਈਏ ਨੂੰ। ਚਲੋ ਤਾਇਆ ਜੀ ਆਤਾ ਤੁਸੀਂ ਵਿਗਾੜਦੇ ਪਹਿਲਾਂ, ਓਏ ਆਦਤਾਂ ਵਿਗਾੜਦੇ, ਮੈਂ ਇਹਨੂੰ ਕਿਹਾ ਵੀ ਤੂੰ ਇਹ ਤੋਂ ਮੰਗ ਲਈ ਤਾਈ ਆਪਦੀ ਤੋਂ, ਪੈਸੇ ਤੈਨੂੰ ਦਊ ਨਾਲੇ ਬਿਰਜ ਨੂੰ, ਅਸੀਂ ਮੈਨੂੰ ਸੰਗ ਆਉਂਦੀ ਤਾਈ ਤੋਂ, ਤੇ ਬਾਹਰ ਤਾਏ ਤੋਂ ਨਾ ਸੰਗੋ, ਤਾਈ ਤੋਂ ਸੰਗ ਲਓ, ਉਹ ਕੋ ਤਾਏ ਤੋਂ ਵੀ ਥੋੜੀ ਬਹੁਤੀ ਸ਼ਰਮ ਕਰੋ, ਤਾਇਆ ਸਿੱਧਾ ਨਾ ਸਿੱਧਾ ਰਕਮ ਲਓ ਮੂੰਹ ਤੇ ਗੱਲ ਕਹਿਣ ਦਾ। ਅੱਛਾ ਮੈਂ ਕਿਹਾ ਵੀ ਖਰੇ ਸਿੱਧਾ ਜਿਹਾ, ਜਿੱਦਾਂ ਕਹਿੰਦੇ ਵੀ ਛਡਾਈਆਂ ਨੂੰ ਸਿੱਧਾ ਜਿਹਾ ਨੀ ਕਹਿੰਦੇ, ਸਿੱਧਾ ਬਣਾ ਕੋਈ ਨੀ, ਮੈਂ ਤਾਂ ਸਿੱਧਿਆਂ ਨੂੰ ਪੁੱਠੇ ਕਰ ਦੋ ਮਲਕੀਤ, ਤੇ ਧੌਣੋ ਫੜ ਫੜ ਚੱਲ ਫਿਰ ਮਲਕੀਤ ਸਿੰਘ ਗਾਣਾ ਕੋਈ ਲਾ ਸਰੋਤਿਆਂ ਨੂੰ, ਆਉਂਦੇ ਜੀ ਆਪਾਂ ਦੁਖੜੇ ਲਾਪਣ ਸੁਣੋ ਲਾ ਕੋ ਗੀਤ।
ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹਰਮਨ ਸਟੂਡੀਓ। ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ। ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਸ਼ਬਦਾਂ ਅਤੇ ਆਵਾਜ਼ ਦਾ ਬਹੁਤ ਗਹਿਰਾ ਸੰਬੰਧ ਹੈ। ਜਦੋਂ ਅੱਖਰਾਂ ਨੂੰ ਆਵਾਜ਼ ਦੇ ਖੰਭ ਲੱਗਦੇ ਨੇ ਤਾਂ ਇਹ ਪਰਵਾਜ਼ ਬਣ ਉਡਾਰੀ ਭਰਦੇ ਨੇ। ਪੰਜਾਬੀ ਸਾਹਿਤ ਦੇ ਅਜਿਹੇ ਕੁਝ ਅਨਮੋਲ ਹਰਫਾਂ ਨੂੰ ਮੈਂ ਸਰਬਜੀਤ ਸਿੰਘ ਆਪਣੀ ਆਵਾਜ਼ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਪੰਜਾਬੀ ਸਾਹਿਤ ਦੀਆਂ ਨਾ ਭੁੱਲਣ ਯੋਗ ਰਚਨਾਵਾਂ ਜਿਵੇਂ ਗਿਆਨੀ ਸੋਹਣ ਸਿੰਘ ਸੀਤਲ ਹੋਰਾਂ ਦਾ ਤੂਤਾਂ ਵਾਲਾ ਖੂਹ, ਨਾਨਕ ਸਿੰਘ ਦੁਆਰਾ ਲਿਖਤ ਮੇਰੀ ਦੁਨੀਆ, ਬਲਵੰਤ ਗਾਰਗੀ ਦਾ ਹੁਸੀਨ ਚਿਹਰੇ, ਅੰਮ੍ਰਿਤਾ ਪ੍ਰੀਤਮ ਜੀ ਦੀ ਰੱਸੀ ਦੀ ਟਿਕਟ ਅਤੇ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਨੂੰ ਆਵਾਜ਼ ਦੀ ਪਰਵਾਜ਼ ਦੁਆਰਾ ਤੁਹਾਡੇ ਤੱਕ ਪਹੁੰਚਾਵਾਂਗਾ, ਸਿਰਫ ਹਰਮਨ ਰੇਡੀਓ ਤੇ ਹਰ ਸੋਮਵਾਰ ਸ਼ਾਮ 7 ਵਜੇ। ਕਿਤਾਬਾਂ ਦੇ ਕੁਝ ਪੰਨੇ ਲੈ ਕੇ ਤੁਹਾਡੇ ਰੂਬਰੂ ਹੋ ਰਿਹਾ ਹਾਂ ਮੈਂ ਸਰਬਜੀਤ ਸਿੰਘ।
ਦੇਖ ਲਾ ਜਾ ਮਾਰੀ ਅੱਖੀਆਂ ਦੀ ਪਿਆਸ ਬੁਟਾ ਜਾ ਮਾਰੀ ਸੱਜਣੀ ਨੂੰ ਗੱਲ ਲਾ ਜਾ ਮਾਰੀ ਲੋਏ ਲੋਏ ਆਜਾ ਮਾਰੀ ਰਾਜਾ ਮਾਰੀ ਲੋਏ ਲੋਏ ਆਜਾ ਮਾਰੀ ਰਾਜਾ ਮਾਰੀ ਲੋਏ ਲੋਏ ਸਾਰੇ ਆਜਾ ਮਾਰੀ
ਕਿਆ ਬਾਤ ਆ ਤਾਇਆ ਜੀ, ਨਾਲੇ ਗਾਣੇ ਦਾ ਆਨੰਦ ਆਇਆ ਤੇ ਨਾਲੇ ਤਾਇਆ ਚੌਲਾਂ ਦੇ ਨਾਲ ਖੱਟਾ ਦੇ ਵਾਕੇ ਬੜਾ ਸਵਾਦ ਲੱਗਦਾ, ਖੱਟ ਮਿੱਠਾ ਜਿਹਾ ਲੱਗਦਾ, ਲੱਭਾਂ ਦੇ ਖੱਟ ਮਿੱਠਾ ਹੀ ਲੱਗਣਾ, ਖੱਟਾ ਖੱਟਾ ਹੁੰਦਾ, ਚੌਲ ਜਿਹੜੇ ਮਿੱਠੇ ਹੁੰਦੇ ਖੱਟ ਮਿੱਠਾ, ਬੰਦੇ ਦੇ ਮੂੰਹ ਦੇ ਕਈ ਸਵਾਦ ਆ, ਕੌੜਾ ਮਿੱਠਾ ਲੂਣ ਵਾਲਾ ਖੱਟ ਮਿੱਠਾ ਚਟਪਟਾ, ਪਤਾ ਨੀ ਕਿੰਨੇ ਕ ਮੂੰਹ ਦੇ ਸਵਾਦ ਆ, ਬੰਦਾ ਹਰ ਸਵਾਦ ਹੀ ਚੱਖਣਾ ਚਾਹੁੰਦਾ। ਇਹ ਜਵਾਨ ਦੇ ਸਵਾਦ ਸਾਨੂੰ ਪਦਾਰਥਾਂ ਚ ਪਟਕਾਈ ਫਿਰਦੇ ਆ, ਆਮ ਏਦਾਂ ਦਾ ਖੱਟ ਮਿੱਠਾ ਤੂੰ ਕਦੇ ਨੀ ਖਾਦਾ, ਨਾ ਤਾਂ ਅੱਜ ਕਦੇ ਵੀ ਨੀ, ਹਲੇ ਤੈਨੂੰ ਹੋਰ ਵਰਾਇਟੀਆਂ ਨੇ ਤੈਨੂੰ ਖਵਾ ਕੇ ਦਿਖਾਈਆਂ, ਉਹ ਉਦੋਂ ਵੀ ਆ ਰਹੀਆਂ। ਖਟਿਆਈ ਦੇ ਨਾਲ ਕਦੇ ਰਸਗੁੱਲੇ ਖਾਧੇ ਨਹੀਂ, ਭਾਜੀ ਬੜੇ ਖਾਂਦਾ, ਮੈਨੂੰ ਭਾਜੀ ਨੂੰ ਕਿਹਾ, ਮੈਂ ਕਿਹਾ ਵੀ ਇਹ ਬਲਾ ਤੂੰ ਖਾਣਾ, ਅਜੇ ਤੂੰ ਖਾ ਕੇ ਦੇਖ, ਮੈਂ ਕਿਹਾ ਸ਼ਦਾਈਆਂ ਵਾਲਾ ਖਾਣਾ ਮੈਂ ਨੀ ਖਾਂਦਾ। ਫਿਰ ਮੈਂ ਮਾੜਾ ਜਿਹਾ ਖਾ ਕੇ ਦੇਖਿਆ, ਮੈਂ ਕਿਹਾ ਵੀ ਕੰਮ ਠੀਕ ਹੀ, ਪਰ ਇੰਨਾ ਖੂਬਸੂਰਤ ਨੀ ਲੱਗਾ ਜਿੰਨਾ ਖੱਟੇ ਦੀ ਚੌਲ ਲੱਗੇ। ਚਲੋ ਬੰਦੇ ਦੀਆਂ ਕਾਢਾਂ ਆਪਦੀਆਂ, 100 ਵਰਾਇਟੀਆਂ ਕੱਢਦਾ ਹੋਣਾ, ਆ ਡਬਲ ਰੋਟੀਆਂ ਜਾਂ ਕਾਢਾਂ ਕਿਹੜੀਆਂ, ਆਪੇ ਜੇ ਕੱਢ ਲੈ ਸੈਂਡ ਵੇਚੇਗਾ ਤਾਂ ਕੀ ਆ, ਹੋਰ ਨਿਕਲ ਸੁਕਰ ਜੋ ਕੱਢਿਆ ਕੱਢਿਆ। ਮੈਨੂੰ ਤਾਂ ਹੈਰਾਨੀ ਵਾਲੀ ਗੱਲ ਆ ਵੀ ਇਹ ਚੀਨ ਚਾਹ ਪੱਤੀ ਦੀ ਕਾਢ ਵੀ ਇੱਦਾਂ ਹੀ ਕੱਢੀ ਕਿੱਦਾਂ। ਮੁੰਡਾ ਆ ਕੇ ਦੱਸਿਓ, ਕਹਿੰਦਾ ਵੀ ਕੋਈ ਬੰਦਾ ਸੀ ਚੀਨ ਦਾ, ਉਹ ਤੱਤਾ ਪਾਣੀ ਬਾਲ ਕੇ ਪੀਂਦਾ ਹੁੰਦਾ ਸੀ, ਤੱਤਾ ਪਾਣੀ ਬਾਲ ਕੇ ਪੀਂਦਾ ਸੀ ਤੇ ਲਾਗੇ ਚਾਹ ਪੱਤੀ ਦਾ ਕੋਈ ਬੂਟਾ ਹੋ ਗਿਆ ਹੋਊਗਾ, ਉਹ ਹਵਾ ਆਈ ਤੇ 2-4 ਪੱਤੀਆਂ ਉਹਦੇ ਚਾਹ ਉਬਲਦੇ ਪਾਣੀ ਚ ਜਾ ਡਿੱਗੀਆਂ, ਉਹ ਉਬਲ ਗਈਆਂ ਤੇ ਰੰਗ ਉਹਦਾ ਖੱਟਾ ਜਿਹਾ ਹੋ ਗਿਆ, ਤੇ ਉਹ ਕਹਿੰਦਾ ਡੋਲਣਾ ਕੀ ਆ, ਪੀ ਲੈਣੇ ਪੱਤੀਆਂ ਹੀ ਆ। ਉਹ ਪੀ ਲਿਆ ਤੇ ਉਹਨੂੰ ਬੜੀ ਜਾਨ ਜਿਹੀ ਆਈ, ਉਹਦੇ ਸਰੀਰ ਚ ਬੜਾ ਬਲ ਜਿਹਾ ਆਇਆ ਤੇ ਉਹਦੀ ਬੜੀ ਫੁਰਤੀ ਜੀ ਰਹੀ ਤੇ ਉਹਨੂੰ ਸਵਾਦ ਵੀ ਲੱਗਾ, ਤੱਤੇ ਪਾਣੀ ਨਾਲ ਮਾੜਾ ਜਿਹਾ ਸਵਾਦ। ਉਹ ਨੈਤੀ ਪਾਉਣ ਲੱਗ ਪਿਆ, ਨੈਤਿਕੀ ਪਾਉਣ ਲੱਗ ਪਿਆ, ਉਹਨੂੰ ਵੇਖ ਕੇ ਦੁਨੀਆ ਨੂੰ ਵੀ ਦੱਸਦਾ ਵੀ ਆਹ ਬੂਟੇ ਚ ਬੜੀ ਜਾਨ ਆ, ਡੋਡੇ ਭੰਗ ਨਿਕੜ ਸੁਕੜ ਜੋ ਵੀ ਆ, ਮਤਲਬ ਗਾਂਜਾ ਆ ਜਾਂ ਤੰਬਾਕੂ, ਇਹ ਸਾਰੇ ਬੂਟੇ ਇਦਾਂ ਬੰਦੇ ਨੇ ਲੱਭੇ ਆ। ਫਾਰਚੂਨੇਟਲੀ ਜਾਂ ਅਨਫਾਰਚੂਨੇਟਲੀ ਇਦਾਂ ਦੁਨੀਆ ਲੱਭ ਲੱਭ ਕੇ ਨਸ਼ੇ ਫੈਲਾ ਤੇ। ਆ ਚੀਨ ਵਾਲੇ ਉਹ ਭਾਈ ਹੈ ਦੇ ਨਾ ਪੈਂਦਾ ਉਹਦੇ ਚ ਪਾਣੀ ਜੀ ਆ ਪੱਤੀ ਤੇ ਦੁਨੀਆ ਤੱਕ ਚਾਹ ਪਹੁੰਚਣੀ ਨੀ ਸੀ। ਹਾਂ ਤਾਂ ਜੀ ਇਹ ਗੱਲ ਸਹੀ, ਕਾਢਾਂ ਨਿਕਲਦੀਆਂ ਇੱਦਾਂ, ਹਰ ਚੀਜ਼ ਇੱਦਾਂ ਨਿਕਲਦੀ ਆ। ਬੰਦੇ ਦੇ ਸਵਾਦ ਦੇ ਲਾ ਉਹਨੂੰ ਕਿੱਥੇ ਕਿੱਥੇ ਪਚਾਈ ਫਿਰਦੇ ਆ, ਸਵਾਦਾਂ ਦਾ ਮਾਰਿਆ ਕਦੇ ਕੋ ਖਾਂਦਾ ਕਦੇ ਕੋ ਖਾਂਦਾ, ਸਕੂਨ ਫੇਰ ਨੀ ਉਹਦੀ ਜ਼ਿੰਦਗੀ। ਜਿੰਨਾ ਚੱਕ ਉਹ ਗਮ ਨਾ ਖਾਣ ਲੱਗਾ, ਜਿੰਨੇ ਚੇਕ ਉਹਨੇ ਬੇਇੱਜ਼ਤੀ ਨਾ ਖਾਣੀ ਸ਼ੁਰੂ ਕੀਤੀ, ਜਿੰਨਾ ਚੇਕ ਉਹਨੇ ਥੋੜੀ ਜੀ ਹੰਕਾਰ ਨੂੰ ਨਾ ਖਾਣ ਲੱਗਾ, ਉਹਨਾਂ ਚੇਕ ਉਹਦੀ ਜ਼ਿੰਦਗੀ ਕੋਈ ਤਬਦੀਲੀਆਂ ਬਦਲਾ ਨਹੀਂ ਆਉਣੇ। ਖਾਈਏ ਤੇ ਗਮ ਨੂੰ ਖਾਈਏ, ਕੱਚਾ ਹੀ ਖਾ ਜਾਈਏ ਗਮ ਤੇ ਖੁਸ਼ੀਆਂ ਨੂੰ ਵਰਤਾਈਏ, ਇਹ ਜ਼ਿੰਦਗੀ ਦਾ ਸੁਨੇਹਾ। ਤੇ ਮਤਲਬ ਕਿ ਸਰੋਤਿਆਂ ਨੂੰ ਦੇ ਦੇ, ਸਰੋਤਿਆਂ ਨੂੰ ਕਹੋ ਵੀ ਹੁਣ ਸੁਨੇਹਾ ਤੁਸੀਂ ਵੀ ਭੇਜ ਦਿਓ, ਅਸੀਂ ਸੁਨੇਹ ਦੇ ਕੇ ਮੁੜ ਜਾਂਦੇ ਆਪਦੇ ਆਪ ਨੂੰ ਆਪਦੇ ਆਪ ਨੂੰ ਜਦੋਂ ਕੋਈ ਆਉਂਦਾ ਨੀ ਤੇ ਆਪਣੇ ਆਪ ਨੂੰ ਗੱਲਾਂ ਸੁਣਾਉਣ ਵਾਲਾ ਕੰਮ ਆ। ਆਉਣਗੇ ਤਾਇਆ ਜੀ, ਸਰੋਤਿਆਂ ਨੂੰ ਆਪਾਂ ਦੱਸ ਦਈਏ, ਪਿਆਰੇ ਸਰੋਤੇ ਤੁਸੀਂ ਵੀ ਜੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ ਤਾਂ request@harmanradio.com ਤੇ ਈਮੇਲ ਕਰ ਸਕਦੇ ਹੋ, ਜਾਂ ਫਿਰ ਟੈਲੀਗ੍ਰਾਮ ਤੋਂ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਸੁਨੇਹਾ ਭੇਜਿਆ ਜਾ ਸਕਦਾ। ਆਓ ਸੁਣਦੇ ਖੂਬਸੂਰਤ ਗੀਤ, ਪਰ ਤੁਹਾਡੇ ਸੁਨੇਹ ਤੁਹਾਡੇ ਖੂਬਸੂਰਤ ਫਰਮਾਇਸ਼ਾਂ ਜ਼ਰੂਰ ਪੂਰੀਆਂ ਕਰਾਂਗੇ।
ਇੱਕ ਫੌਜੀ ਸਾਹਿਬ ਨੇ ਚਿੱਠੀ ਪਾ ਦਿੱਤੀ ਕਿ ਕੱਲ ਨੂੰ ਮੈਂ ਤੜਕੇ ਦੀ ਗੱਡੀ ਆ ਰਿਹਾ। ਫੌਜੀ ਨੇ ਮੁਟਿਆਰ ਪੜ ਕੇ ਚਿੱਠੀ ਨੂੰ 16 ਸ਼ਿੰਗਾਰ ਲਗਾਉਂਦੀ ਹੈ। ਇਹ ਤੁਸੀਂ ਖਿਆਲ ਰੱਖਣਾ ਕਿ ਉਹਨਾਂ ਨੇ ਸ਼ਿੰਗਾਰ ਕਿਹੜਾ ਕਿਹੜਾ ਲਾਇਆ। ਇੱਕ ਲਾਈ ਮੱਥੇ ਬਿੰਦੀ, ਦੂਜਾ ਲਾਇਆ ਟਿੱਕਾ ਨੀ ਮਤੀ ਦਾ ਟਾਂਗ ਭਾਈ ਵਾਲੀ ਆਉਣੀ ਮੇਰਾ ਤੜਕੇ ਨੂੰ, ਮੇਰਾ ਤੜਕੇ ਨੂੰ ਆਉਣਾ ਫੌਜੀ ਭਾਈ ਵਾਲੀ ਮੇਰੇ ਹੋਟਾ ਤੇ ਗੰਦਾ ਸਾ ਨੌਮੇ ਕਜਲ ਪਾਇਆ ਦਸ ਮੈਂ ਪਾਏ ਨੀ ਮੱਖਣ ਵਿੱਚ ਕਾਂਟੇ ਗੈਰ ਮੈਂ ਚੂੜੀ ਛਣਕਾਈ
ਜੀ ਫੌਜੀ ਤੇ ਨੀ ਜਸਪਾਲ ਆ ਗਿਆ ਇਹਨੂੰ ਫੌਜੀ ਕਹਿੰਦੇ ਆ ਹੋਰ ਇਹਨੂੰ ਕਹਿੰਦੇ ਆਇਆ ਫੌਜੀਆ ਆਇਆ ਫੌਜੀ ਆਇਆ ਬੰਦੂਕ ਤੇਰੀ ਕਿੱਥੇ ਰਹਿ ਗਈ ਆ ਫੌਜੀਆ ਬੰਦੂਕ ਤਾਇਆ ਜੀ ਇਹ ਤੋਂ ਕਿੱਥੇ ਆ ਆਹੋ ਡੰਡਾ ਹੀ ਬੰਦੂਕ ਆ ਭਾਈ
ਜੀ ਖੁਦ ਹੀ ਉਹਨਾਂ ਨੇ
ਆਇਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
ਕੀ ਫਤਿਹ
ਜਿਵੇਂ ਆ ਹਲੇਗਾ ਪਾ ਲਿਆ ਆਏ ਹਾਏ ਓਏ ਜਾਲਮ ਦਿਆ ਬਚਿਆ ਕਿਆ ਬਾਤ ਗਈ ਆ ਅਸੀਂ ਨਾ ਮਰਿਆ ਜੀ ਆਉਂਦਿਆ ਨਾ ਜਿਉਂਦਿਆਂ ਜੀ ਆਉਂਦਿਆ ਇਹ ਮਤਲਬ ਦੋਵੇਂ ਕਮਾਂ ਜਾਵੇ ਚੰਗਾ ਮਰੀ ਜਾਈਏ ਨੀ ਚੰਗਾ
ਨਹੀਂ ਨਹੀਂ ਮਾਨਾ ਨੀ ਆ
ਹਾਂ
ਕਹਿ ਕੇ ਖੱਤ ਕੇ ਮਰੂ ਜੇ ਮਾਨਾ
ਹਾਂ
ਮਰਿਆ ਕਾਮਾਂ ਉਹਨੇ ਪਿੱਛੇ ਪੈ ਗਏ
ਆਏ ਹਾਏ 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 ਜਾਲਮ ਦਿਆ ਬੱਚਿਆ ਤੇਰੀਆਂ ਗੱਲਾਂ ਸੁਣ ਕੇ ਨਾ ਮੈਨੂੰ ਭਾਵਕਤਾ ਜੀ ਆਉਂਦੀ ਆ ਬਾਸ ਮਨ ਪ੍ਰਸੰਨ ਹੁੰਦਾ ਫੌਜੀ ਵਾਲਾ ਗਾਣਾ ਸੁਣਿਆ ਕੁਦਰਤ ਤੂੰ ਆ ਹੀ ਗਿਆ
ਜੀ ਆ ਗਿਆ ਤਾਂ ਜੀ ਆਪਣੇ ਸਰੋਤੇ ਵੀ ਪ੍ਰੋਗਰਾਮ ਚ ਆ ਗਏ ਨੇ
ਆ ਗਿਆ ਤੇ ਪੁੱਤੋ ਜੀ ਸੱਜ ਗਏ
ਇਹ ਜਗੋ ਤੇਰਵੀਂ ਹੋਈ
ਜਗੋ ਤੇਰਵੀਂ ਤੇ ਇਹ ਆਉਣੇ ਸੀ ਸਰੋਤੇ ਇਹਨਾਂ ਨੂੰ ਪਿਆਰ ਆ
ਉਹਨਾਂ
ਮੋਦੀਆਂ ਤੰਦਾਂ ਚ ਭਿਜੇ ਆਉਣਾ
ਲਓ ਤਾਇਆ ਜੀ ਮਨਦੀਪ ਸਿੰਘ ਦਿਆਲ ਸਾਹਿਬ ਕਹਿੰਦੇ ਸਤਿ ਸ੍ਰੀ ਅਕਾਲ ਤਾਇਆ ਜੀ
ਤੇ ਤਾਇਆ ਵੀ ਉਹਨਾਂ ਨੂੰ ਸਤਿ ਸ੍ਰੀ ਅਕਾਲ ਕਹਿੰਦਾ ਦਿਆਲ ਆ ਸਾਡੇ ਤੇ ਚਲੇ ਗਿਆ ਸਿਆਲ ਆ ਤੂੰ ਇਹ ਦੱਸ ਆਸਟ੍ਰੇਲੀਆ ਦਾ ਕੀ ਆ ਹਾਲ ਆ ਕਦੋਂ ਇੱਥੇ ਆਉਣਾ ਸਿਆਲ ਤੇ ਕਦੋਂ ਸੁੱਖ ਦਾ ਸਾਹ ਆਊਗਾ ਤੇ ਥੋੜਾ ਜਿਹਾ ਸਾਡਾ ਵੀ ਕਰ ਖਿਆਲ ਆ
ਆਇਆ ਮਨਦੀਪ ਭਾਜੀ ਤੇ ਪਾਲੇ ਭਾਜੀ ਨੂੰ ਸਤਿ ਸ੍ਰੀ ਅਕਾਲ ਬੁਲਾਓ ਬੋਲੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਜੀ ਤੇ ਬਾਕੀ ਗਾਣਾ ਮਹਿੰਦੀ ਭਾਜੀ ਪੰਜਾਬੀ ਨਵਾਂ ਲਾ ਦਿਓ
ਨਵੇਂ ਗੀਤ ਆਏ ਬਹੁਤ ਆ
ਤਾਇਆ ਜੀ ਇੱਕ ਗੈਰੀ ਸੰਧੂ ਵਾਲਾ ਜਿਹੜਾ ਬੜਾ ਵਧੀਆ ਚੱਲ ਰਿਹਾ ਗੀਤ ਆਪਾਂ ਉਹ ਸੁਣਾਉਂਦੇ ਭਾਜੀ ਨੂੰ
ਅੱਛਾ ਚਲੋ ਚੱਲਣ ਤੇ ਕਹੀ ਜਾ ਗਾਰੀ ਚੱਲ ਲਾ ਤੇ ਗਾਰੀ ਲਾ ਲਓ
ਗਾਰੀ ਅੱਗੇ ਜਤਿੰਦਰ ਸਿੰਘ ਭੰਗੂ ਸਾਹਿਬ ਵੀ ਆ ਗਏ ਨੇ
ਉਹ ਵਾਲਾ ਵਾਲਾ
ਭੰਗੂ ਜਦੋਂ ਦੇ ਨੰਗੂ
ਹਰਮਨ ਰੇਡੂਏ ਵਿਚ ਵੱਜ ਕੇ
ਲੰਘੂ
ਤਾਇਆ ਜੀ ਮਨਦੀਪ ਭਾਜੀ ਤੇ ਪਾਲੇ ਵੀਰ ਜੀ ਨੂੰ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਵਾਹਿਗੁਰੂ
ਜੀ ਕਾ ਖਾਲਸਾ ਵਾਹਿਗੁਰੂ
ਵਾਹਿਗੁਰੂ ਜੀ ਕੀ ਫਤਿਹ
ਤਾਇਆ ਹਾਲ ਚਾਲ ਕਿਵੇਂ ਆ
ਹਾਲ ਵੀ ਠੀਕ ਆ ਪੁੱਤ ਚਾਲ ਵੀ ਕਿਹੜਾ ਠੀਕ ਜਿਹੀ ਆ ਠੀਕ ਠੱਪਾ ਚੱਲੀ ਜਾਂਦਾ, ਮਾੜਾ ਮੋਟਾ ਅੰਗ ਪੈਰ ਤੋਰੀ ਫਿਰਦੇ ਆ। ਦੁਨੀਆਂ ਤਿਆਂ ਦੀ ਵੀ ਤਾਇਆ ਜਾਵੇ ਮਿੱਟੀ ਦੇ ਹੇਠ ਹੀ ਆ ਜਾ। ਮੈਂ ਤੇਰਾ ਵੀ ਨਹਾਉਣ ਚੱਲੇ ਲੰਡੇ ਪੇਪਰ ਹੇਠ, ਲੰਡਾ ਪੇਪਰ ਟਹਿ ਗਿਆ ਤੇ ਰਾਵੀ ਆ ਗਈ ਹੇਠ। ਮੈਂ ਰਾਵੀ ਨੂੰ ਕੱਢਣ ਲੱਗਾ, ਮੈਂ ਵੀ ਆ ਗਿਆ ਹੇਠ। ਜਦੋਂ ਹੇਠ ਹੀ ਆ ਗਿਆ ਤੇ ਮਿੱਟੀ ਹੋ ਗਾ
ਉੱਪਰ ਆ ਗਿਆ ਪਾਲਾ।
ਬਾਕੀ ਤਾਇਆ ਜੀ ਕਹਿੰਦੇ ਪਿੰਡ ਦਾ ਸਭ ਠੀਕ ਠਾਕ ਆ। ਪਿੰਡ ਦਾ ਠੀਕ ਆ, ਕਿਹੜੇ ਦਾ ਪੁੱਛਦਾ, ਤਾਸ਼ਪੁਰ ਦਾ ਕੇ ਮਾਲੂਪੁਰ ਦਾ, ਦੋਨਾਂ ਦਾ ਦੱਸ ਦੋ। ਤਾਸ਼ਪੁਰ ਤੇ ਇੱਕ ਨੰਬਰ ਤੇ ਦੁਨੀਆ ਜਾ ਰਿਹਾ ਨੰਬਰ ਇੱਕ ਤੇ, ਮਾਲੂਪੁਰ ਵੀ ਨੰਬਰ ਇੱਕ ਤੇ ਜਾ ਰਿਹਾ, ਉਹ ਡਾਵਾਂ ਡੋਲ ਥੱਲੇ ਆਲੇ ਪਾਸੇ ਨੂੰ। ਮਾਲੂਪੁਰ ਦੇ ਵਿਚ ਆਉਣ ਵਾਲੇ ਸਾਇੰਸਦਾਨਾਂ ਨੇ ਕਿਹਾ ਤਾ ਇੱਥੇ ਇੱਕ ਐਸੀ ਬਿਮਾਰੀ ਆਊ ਜਿਹੜੀ ਦੁਨੀਆਂ ਤਬਾਹ ਕਰੂ, ਕਿਸੇ ਮੁਲਖ ਦਾ ਬਛਿੰਦਾ ਨੀ ਬਚਣਾ। ਇਹਨਾਂ ਨੇ ਆਪਣੀਆਂ ਰੂੜੀਆਂ ਨੂੰ ਸਹੀ ਤਰੀਕੇ ਦੇ ਨਾਲ ਇਸਤੇਮਾਲ ਨਾ ਕੀਤਾ। ਤਾਇਆ ਜੀ ਇਹਨਾਂ ਨੂੰ ਕਿਹਾ ਸੀ ਵੀ ਰੂੜੀਆਂ ਨੂੰ ਗਾਲ ਕੇ ਉਹਨਾਂ ਨੂੰ ਜ਼ਮੀਨਾਂ ਦੇ ਵਿਚ ਸਿੱਟੋ, ਉਹ ਜ਼ਮੀਨਾਂ ਦੇ ਵਿਚ ਤੁਹਾਡੀ ਉਪਜਾਊ ਸ਼ਕਤੀ ਵਧੂਗੀ। ਉਪਜਾਊ ਸ਼ਕਤੀ ਇਹਨਾਂ ਦੀ ਵਧੂਗੀ ਕਿ ਜ਼ਮੀਨਾਂ ਦੀ? ਜ਼ਮੀਨਾਂ ਦੀ ਉਪਜਾਊ ਸ਼ਕਤੀ ਵਧੂਗੀ, ਜਿਹਦੇ ਨਾਲ ਇਹਨਾਂ ਨੂੰ ਮੁਨਾਫਾ ਜ਼ਿਆਦਾ ਹੋਏਗਾ, ਘਰ ਦੇ ਵਿਚ ਰੁਜ਼ਗਾਰ ਆਏਗਾ। ਘਰ ਦੇ ਵਿਚ ਤੇ ਰੁਜ਼ਗਾਰ ਬਿਨਾ ਬੈਠਿਆਂ ਤੋਂ ਆਜੂਗਾ। ਬੈਠਿਆਂ ਜੇ ਇਹਨਾਂ ਲਾਉਣਗੇ ਕਣਕ, ਡੁੱਬੀ ਤਾਂ ਜੇ ਸਾਹ ਨਾ ਆਇਆ, ਜੇ ਸਾਹ ਹੀ ਆ ਗਿਆ ਤਾਂ ਡੁੱਬੀ ਕਾਹਦੀ? ਮੁਕਦੀ ਗੱਲ ਕਾਕਾ ਜਿਹੜਾ ਸਾਡਾ ਸਰਪੰਚ ਆ, ਉਹ ਡਾਕਟਰ ਨਸ਼ੇ ਤੇ ਲਾਤਾ, ਨੀਂਦ ਵਾਲੀਆਂ ਗੋਲੀਆਂ ਦੇ ਛੱਡਦੇ ਆ। ਉਹ ਜਿੱਦਾਂ ਨਾ ਕਮਲੇ ਨੂੰ, ਕਮਲੇ ਜੇ ਸਿਰ ਚ ਸੋਟਾ ਮਾਰਿਆ ਹੁੰਦਾ ਤਾਂ ਉਹ ਜਿੱਦਾਂ ਡੋਰ ਭੋਰਾ ਜਾ ਦੇਖਦਾ, ਏਦਾਂ ਵੇਖਦਾ ਵੇਖਦਾ ਉਹਦੀ ਸ਼ਕਲ ਵੇਖ ਪਹਿਲਾਂ ਬਣਾਈ ਕਿਦਾਂ ਸੀ। ਮੈਨੂੰ ਤਰਸ ਵੀ ਆਉਂਦਾ ਤੇ ਗੁੱਸਾ ਵੀ ਆਉਂਦਾ। ਗੁੱਸਾ ਕਹਦਾ? ਉਹ ਗੁੱਸਾ ਇਸ ਗੱਲ ਦਾ ਆਉਂਦਾ ਵੀ ਸ਼ਦਾਈਆ ਡਾਕਟਰ ਹੀ ਆਪਾਂ ਗਲਤ ਲੈ ਬੈਠੇ, ਦਵਾਈ ਛੱਡ ਜਾਈਏ। ਚਲ ਤਾਇਆ ਫਰਕ ਤਾਂ ਲੱਗਦਾ, ਮੈਨੂੰ ਫਰਕ ਤਾਂ ਲੱਗਦਾ, ਜਿੱਥੇ ਉਹਨੇ 10 ਸਾਲ ਕਹਿਣੇ ਉੱਥੇ 5 ਕਹਿਜੂਗਾ। ਬਾਕੀ ਕਹਿੰਦੇ ਜੀ ਪਿੰਡ ਦਾ ਵਿਕਾਸ ਕਿੱਦਾਂ ਚੱਲ ਰਿਹਾ? ਵਿਕਾਸ ਦਾ ਤੂੰ ਪੁੱਛਦਾ ਹੀ ਕੀ ਆ? ਚੰਗਾ ਭਾਈ ਸੋਹਣਾ ਵਧੀਆ, ਵਿਕਾਸ ਵਾਲੀ ਤੇ ਗੱਲ ਪੁੱਛੀ ਨਾ। ਪਿੰਡ ਦੇ ਵਿਚ ਆਮ ਜਿਹੜਾ ਹੁਣ ਚੱਲ ਰਿਹਾ ਕਰੰਟਲੀ, ਉਹ ਅਸੀਂ ਇਹ ਇੰਤਜ਼ਾਮ ਕਰ ਰਹੇ ਹਾਂ ਵੀ ਮੀਂਹ ਦਾ ਜਿਹੜਾ ਪਾਣੀ
ਜੀ,
ਬਾਕੀ ਮੁਲਕਾਂ ਦਾ ਤਾਂ ਮੈਨੂੰ ਪਤਾ ਨਹੀਂ, ਭਾਰਤ ਦੇ ਵਿਚ ਜਦੋਂ ਮੀਂਹ ਪੈਂਦਾ ਚਿੱਕੜ ਹੋ ਜਾਂਦਾ ਗੋਡੇ ਗੋਡੇ ਗਾਰਾ ਗਲੀਆਂ ਚ, ਮੈਂ ਪੁੱਛ ਕਿਸੇ ਨੂੰ ਮਿਲਣ ਆਉਂਦੀ ਦਿਲਦਾਰਾ, ਚਿੱਟੇ ਸੂਟ ਤੇ ਦਾਗ ਵੀ ਪੈਂਦੇ। ਇਹ ਸਦੀ ਦੇ ਮਹਾਨ ਕਵੀ ਗੀਤਾ ਜੈਲਦਾਰ ਜੀ ਇਸ ਗੱਲ ਨੂੰ ਪਹਿਲਾਂ ਬਿਆਨ ਕਰ ਚੁੱਕੇ।
ਗੀਤਾ ਜੈਲਦਾਰ ਜੀ
ਉਹਨਾਂ ਨੇ ਭਵਿੱਖਬਾਣੀ ਪਹਿਲਾਂ ਕੀਤੀ ਸੀ, ਜੇ ਭਾਰਤ ਦੇ ਵਿਚ ਨਿਕਾਸ ਨਾ ਹੋਇਆ, ਮੀਂਹ ਵਾਲੇ ਪਾਣੀ ਦੀ ਵਰਤੋਂ ਦੁਰਵਰਤੋਂ ਹੋਈ ਤੇ ਕਈਆਂ ਦੇ ਚਿੱਟਿਆਂ ਸੂਟਾਂ ਦੇ ਦਾਗ ਪੈਣਗੇ। ਕਵੀਆਂ ਚੋਂ ਕਵੀ ਮਹਾਨ ਕਵੀ ਸਾਵਰਕੋਟੀ ਸਾਹਿਬ ਇਸ ਨੂੰ ਹੋਰ ਤਰੀਕੇ ਨਾਲ ਚੁਣਦੇ ਨੇ। ਉਹ ਕਹਿ ਰਹੇ ਨੇ ਜੇ ਗੀਤਾ ਜੈਲਦਾਰ ਜੀ ਜੋ ਗੱਲ ਨੂੰ ਬਿਆਨ ਕਰ ਰਹੇ ਨੇ, ਉਹਨਾਂ ਤੋਂ ਕਹਿਣ ਦਾ ਭਾਵ ਆ ਕਿ ਸੂਫੀਆਂ ਦਾ ਚਿੱਟਾ ਚਾਦਰਾ ਤੇ ਇਹਦੇ ਚ ਕੋਈ ਦਾਗ ਨਾ ਲੱਗ ਜਾ, ਸੱਜਣਾ ਨੂੰ ਮਿਲਣ ਨੂੰ ਜਾਣਾ, ਉਸ ਪਰਮਾਤਮਾ ਨੂੰ ਮਿਲ ਜਾਣਾ। ਉਹਨਾਂ ਦੀਆਂ ਆਪਣੀਆਂ ਫਿਲੋਸਫੀਆਂ ਗੀਤਾ ਜੈਲਦਾਰ ਜੀ ਦੀਆਂ ਆਪਣੀਆਂ ਨੇ, ਅਸੀਂ ਉਸ ਡਿੱਕੇ ਚ ਪੈਣਾ ਨਹੀਂ ਚਾਹੁੰਦੇ ਤੇ ਨਾ ਅਸੀਂ ਉਹਦੇ ਚ ਟੀਕਾ ਟਿੱਪਣੀ ਕਰਨਾ ਚਾਹੁੰਦੇ ਆ। ਆਮ ਕਰੰਟ ਲਈ ਜੋ ਗੱਲ ਕਹਿਣਾ ਚਾਹੁੰਦੇ ਉਹ ਆ ਕਿ ਗਲੀਆਂ ਤੇ ਨਾਲੀਆਂ ਦੀ ਹਾਲਤ ਜੈਲਦਾਰ ਸਾਹਿਬ ਬਿਆਨ ਕਰ ਚੁੱਕੇ। ਉਹ ਅਸੀਂ ਨੀ ਚਾਹੁੰਦੇ ਵੀ ਆਉਣ ਵਾਲੇ ਸਮੇਂ ਚ ਹੋਰ ਕਲਾਕਾਰ ਗੰਧ ਤੇ ਗਾਰੇ ਤੇ ਮਿੱਟੀ ਤੇ ਦਾਗਾਂ ਤੇ ਕੋ ਗੀਤ ਬਣਾਉਣ। ਉਹਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਪਿੰਡ ਦੇ ਵਿਚ ਐਸਾ ਸਿਸਟਮ ਵਰਤਣ ਲੱਗਿਆ, ਮੀਂਹ ਦੇ ਪਾਣੀ ਨੂੰ ਇੱਕ ਥਾਂ ਇਕੱਠਾ ਕਰਕੇ ਉਹਦੀ ਸੁਚੱਜੀ ਵਰਤੋਂ ਕਰਕੇ ਉਹ ਪਾਣੀ ਨੂੰ ਰੇਟ ਰੇਟ ਕਰਕੇ ਪੀਣ ਯੋਗ ਬਣਾਇਆ ਜਾਏਗਾ। ਉਹ ਪੀਣ ਯੋਗ ਪਾਣੀ ਤਾਇਆ ਜੀ ਤੁਸੀਂ ਪਿੰਡਾਂ ਚ ਆਪੇ ਆਉਣਾ, ਉਹ ਗੰਦਾ ਪਾਣੀ ਨਹੀਂ ਉਹ ਮਾਲੂਪੁਰ ਨੂੰ 100 ਰੁਪਇਆ ਹਰ ਮਹੀਨੇ ਦੇ ਕਨੈਕਸ਼ਨ ਦਿੱਤਾ ਜਾਊ, ਪੂਰਾ ਮਾਲੂਪੁਰ ਉਸ ਪਾਣੀ ਨੂੰ ਪੀਊਗਾ ਤੇ ਸਾਨੂੰ ਬਿੱਲ ਦਿਆ ਕਰੂਗਾ 1.5 ਲੱਖ ਰੁਪਇਆ ਮਹੀਨਾ ਸਕੀਮ। 1 ਲੱਖ ਰੁਪਇਆ ਤੁਸੀਂ ਨਾਲੀਆਂ ਦਾ ਉਹ ਤੋਂ ਉਹਨਾਂ ਨੂੰ ਦੇਣਾ, 1.5 ਲੱਖ ਉਹਨਾਂ ਨੇ ਤੁਹਾਨੂੰ ਦੇਣਾ। ਮੁਕਦੀ ਗੱਲ ਆ ਸਿੱਧੀ ਸਿੱਧੀ, 1 ਲੱਖ ਚੋਂ 1 ਲੱਖ ਕੱਟਿਆ ਗਿਆ, 50,000 ਇਹਨਾਂ ਨੇ ਦੇਣਾ, ਇਹਨਾਂ ਨੂੰ ਫਾਇਦਾ ਹੀ ਬਹੁਤ ਆ। ਤੇ ਤਾਇਆ ਮੈਨੂੰ ਤਾਂ ਸਮਝ ਨਹੀਂ ਉਹਨਾਂ ਨੂੰ ਫਾਇਦਾ ਕੀ, ਸਵਾਦ ਆ ਪਾਣੀ ਤੁਸੀਂ ਗੰਦਾ ਉਹਨਾਂ ਨੂੰ ਪਿਆਈ ਜਾਣਾ। ਉਹ ਟਰੀਟ ਨੀ ਰੀਟ ਰੀਟ ਕਰਕੇ ਪੁੱਤ, ਇਹ ਵਿਗਿਆਨੀ ਇਸ ਗੱਲ ਨੂੰ ਪਹਿਲਾਂ ਹੀ ਸਿੱਧ ਕਰ ਚੁੱਕੇ ਆ ਕਿ ਮੀਂਹ ਦੇ ਪਾਣੀ ਜਿੰਨਾ ਕੋਈ ਸਾਫ ਪਾਣੀ ਦੁਨੀਆਂ ਤੇ ਹੈ ਹੀ ਨਹੀਂ। ਅਸੀਂ ਤੇ ਇਹਨਾਂ ਦੀਆਂ ਜ਼ਿੰਦਗੀਆਂ ਬਚਾਉਣਾ ਆ। ਇਹਨਾਂ ਦੇ ਇਤਿਹਾਸ ਦੇ ਵਿੱਚ ਜਦੋਂ ਦੀ ਵਰਲਡ ਬੈਂਕ ਵਾਲਿਆਂ ਨੇ ਇਹ ਵਾਟਰ ਸਪਲਾਈ ਟੈਂਕੀ ਲਾਈ ਆ, ਇਹਨਾਂ ਤੋਂ ਪਹਿਲਾ ਬਿੱਲ ਹੀ ਨਹੀਂ ਦਿੱਤਾ ਗਿਆ। ਐਸੇ ਮਾਰੇ ਹੋਏ ਗਰੀਬ ਦੇ ਹਾਵਾ ਇਹਨਾਂ ਨੂੰ ਲੱਗੀ, ਪਤਾ ਨਹੀਂ ਕਿਹੜੇ ਪਿੰਡ ਦੀ ਜਾਂ ਨਜ਼ਰ ਲਾ ਲਾ ਜਾਂ ਜਿੱਦਾਂ ਦੇ ਆਪਾਸ ਨਜ਼ਰ ਦੀ ਕੋਈ ਲੋੜ ਹੀ ਨਹੀਂ। ਉਦੋਂ ਦਾ ਇਹਨਾਂ ਦਾ ਪਹਿਲਾ ਬਿੱਲ ਕਰਕੇ ਸਰਕਾਰੀ ਮੋਟਰ ਦਾ ਕਨੈਕਸ਼ਨ ਗੌਰਮੈਂਟ ਦੁਆਰਾ ਕੱਟ ਦਿੱਤਾ ਗਿਆ ਤੇ 95% ਲੋਕਾਂ ਦੇ ਘਰਾਂ ਚ ਪਾਣੀ ਖਤਮ ਹੋ ਗਿਆ, ਕਿਉਂਕਿ ਮੋਟਰਾਂ ਲਵਾ ਨਹੀਂ ਸਕਦੇ। ਫਾਈਨੈਂਸ਼ੀਅਲ ਤੌਰ ਤੇ ਬਹੁਤ ਸਟਰੋਂਗ ਹੈ ਨਹੀਂ, ਰੁਜ਼ਗਾਰ ਚਿੱਟਾ ਤੇ ਕਾਲਾ ਹੀ ਚੱਲਦਾ, ਉਹ ਖਾਣ ਵਾਲੇ ਦੀ ਤਾਦਾਦ ਬੜੀ ਘੱਟ ਆ ਪਿੰਡ ਚ, ਬਾਹਰ ਤੇ ਲੋਕ ਬਹੁਤ ਖਾਂਦੇ ਆ। ਚਿੱਟੇ ਦੀ ਕਮਾਈ ਦੇ ਵਿੱਚੋਂ ਮੋਟਰਾਂ ਕਿੱਥੇ ਲੱਗਦੀਆਂ, ਮੋਟਰਾਂ ਤੇ ਚਿੱਟੇ ਵਾਲੇ ਕੱਢ ਲਈ ਜਾਂਦੇ ਇਹਨਾਂ ਦੇ ਪਿੰਡ ਦੇ ਵਿੱਚੋਂ, ਨਾਲ ਚਿੱਟਾ ਲੈ ਜਾਂਦੇ। ਇਸ ਕਰਕੇ ਇਹਨਾਂ ਦੀ ਦਸ਼ਾ ਦੁਰਦਸ਼ਾ ਤੇ ਇਹਨਾਂ ਦੇ ਪਿੰਡ ਨਾਲ ਪੱਕੀ ਸਾਂਝ ਨੂੰ ਵੇਖਦੇ ਹੋਏ ਅਸੀਂ ਇਹ ਕਦਮ ਚੱਕਦੇ ਹਾਂ। ਤੇ ਆਉਣ ਵਾਲੇ ਸਰਪੰਚ ਇਸ ਗੱਲ ਨਾਲ ਸਹਿਮਤ ਆ ਪੁੱਛ ਲੈਂਦੇ ਆ, ਫਿਲਹਾਲ ਮੋਹਰੇ ਬੈਠਾ ਜੇ ਮਾੜੀ ਮੋਟੀ ਜੀ ਇਹਨੂੰ ਸੁਰਤ ਹੈਗੀ ਤੇ ਦੱਸ ਦੋ, ਨਹੀਂ ਤਾਂ ਮੈਨੂੰ ਤੇ ਲੱਗਦਾ ਨੀ ਕੋਈ ਬੋਲੂ। ਸਰਪੰਚ ਸਾਹਿਬ, ਜਿੱਦਾਂ ਤਾਇਆ ਜੀ ਨੇ ਕਿਹਾ ਵੀ ਸੀਵਰੇਜ ਦਾ ਪਾਣੀ, ਮਤਲਬ ਤੁਹਾਡਾ ਪਾਣੀ ਜਿੰਨਾ ਵੀ ਆ ਮੀਂਹ ਦਾ, ਉਹ ਤੁਹਾਡੇ ਪਿੰਡ ਦਿੱਤਾ ਜਾਏਗਾ ਤੇ ਤੁਹਾਨੂੰ 1.5 ਲੱਖ ਰੁਪਇਆ ਦੇਣਾ ਪਊਗਾ ਤੇ 1 ਲੱਖ ਰੁਪਇਆ ਕੱਟਿਆ ਜਾਏਗਾ, 50,000 ਤੁਹਾਡਾ ਪੈਂਡਿੰਗ ਪਿਆ ਰਹੇਗਾ ਤੇ ਉਸ ਨਾਲ ਤੁਸੀਂ ਸਹਿਮਤ ਆ ਇਹ ਲਾ ਤੁਸੀਂ ਇਹ ਲਾਗੂ ਕਰਨਾ ਚਾਹੁੰਦੇ
ਆ? ਇਹ ਖੇਤੀ ਵਾਸਤੇ ਕਰਦੇ ਆ, ਪੀਣ ਵਾਸਤੇ ਨੇ
ਕਰਦੇ ਜੀ,
ਖੇਤੀ ਵਾਸਤੇ।
ਫੇਰ ਤੁਸੀਂ ਛਿੱਟਣਾ ਦੇ ਕੱਟੇ ਆ ਖੇਤ, ਓਹਦੀ ਗੱਲ ਠੀਕ ਆ ਵੀ ਉਹ ਪੀਣ ਦੇ ਲਈ ਨੀ
ਯੋਗ,
ਲੈ ਕੇ ਤੇ ਤੁਸੀਂ ਵੀ ਨੀ ਸਰਪੰਚ ਬਣਦੇ, ਤੁਹਾਨੂੰ ਵੀ ਤੇ ਬਣਾ ਹੀ
ਰਹੇ
ਸਰਬਸੰਮਤੀ। ਜੇ ਤੁਸੀਂ ਏਦਾਂ ਥੱਥਾ ਜਾ ਬੋਲੋਗੇ ਤੇ ਫੈਸਲਾ ਤੁਹਾਡਾ ਕੀ ਹੋਜੂ? ਜੇ ਚੰਗੇ ਭਲੇ ਤੁਸੀਂ ਸੀ ਉਦੋਂ ਨੀ ਸੀ ਸੁਣਨ ਵਾਲਿਆਂ ਨੂੰ ਕੋਈ ਗੱਲ ਸਮਝ ਲੱਗਦੀ, ਹੁਣ ਤੇ ਜਵਾਨ ਤੁਹਾਡੀ ਹੁਣ ਤਾਲੂ ਨਾਲ ਲੱਗੀ ਜਾਂਦੀ ਆ ਤੇ ਕਿੱਦਾਂ ਤੁਸੀਂ ਫੈਸਲਾ ਕਰ ਦੋਗੇ? ਤੇ ਮੀਆਂ ਬੀਬੀ ਲੜ ਪਾਇਆ,
ਆਹੋ
ਲੜੇ ਵੀ ਇਸ ਗੱਲ ਤੋਂ ਕਿ ਕਿਸੇ ਮੁੰਡੇ ਅਣਜਾਣ ਨੇ ਮਿਸ ਕਾਲ ਮਾਰਤੀ ਤੇ ਕੁੜੀ ਨੇ ਟੈਲੀਫੋਨ ਕਰਤਾ, ਉਹਨੂੰ ਗੁੱਸਾ ਕੀਤਾ। ਕਿੱਦਾਂ ਤੁਸੀਂ ਸਮਝਾਓਗੇ ਮੈਨੂੰ ਥੋੜਾ ਜਿਹਾ ਦੱਸੋ?
ਦੋਵਾਂ ਘਰਾਂ ਨੂੰ ਪੁਛਾਵਾਂਗੇ ਤਾਂ ਕਿ
ਦੋਵਾਂ ਘਰਾਂ ਨੂੰ ਨਾ, ਦੋਵਾਂ ਮੀਆਂ ਬੀਬੀਆਂ ਨੂੰ ਘਰ ਕਿਹੜਾ ਤੁਸੀਂ ਉਹ ਸਦੋਗੇ ਜਿਹਨੇ ਮਿਸ ਕਾਲ ਮਾਰੀ?
ਦੋਨੇ ਪਰਿਵਾਰ ਛੱਡਾਂਗੇ।
ਹਾਂ ਤੇ ਫੇਰ ਕੀ ਕਹੋਗੇ?
ਪਰਿਵਾਰ ਛੱਡਾਂਗੇ, ਦੋਵਾਂ ਦੀ ਗੱਲਬਾਤ ਸੁਣਾਂਗੇ,
ਹਾਂ
ਦੋਵਾਂ ਦਾ ਨਿਚੋੜ ਕੱਢਾਂਗੇ।
ਕੀ ਨਿਚੋੜ ਨਿਕਲੂ ਇਸ ਗੱਲ ਚੋਂ? ਟੈਲੀਫੋਨ ਕਰਕੇ ਪੁੱਛਿਆ ਵੀ ਤੂੰ ਮੈਨੂੰ ਟੈਲੀਫੋਨ ਕਿਉਂ
ਲਾਇਆ? ਕੁੜੀ ਨੂੰ ਕਹਿਆ ਮੁੰਡੇ ਦੇ ਅਖੀਰ ਬੰਦੇ ਦੇ ਅੱਜ ਬਾਅਦ ਭਰਾ ਪੈਣਾ
ਪਰਾਉਣੇ ਦੇ ਜਿਹੜੇ ਟੈਲੀਫੋਨ ਕੀਤਾ। ਅੱਛਾ ਤੇ ਜੇ ਮੁੰਡਾ ਉਹ ਮੰਨੇ ਹੀ ਨਾ ਵੀ ਮੈਂ ਨੀ ਬਣਾਉਣੀ,
ਫੇਰ ਅੰਦਰ
ਅੰਦਰ ਹੋ ਗਿਆ ਮੀਆਂ ਬੀਬੀ ਆਪਸ ਚ ਫੇਰ ਨੀ ਰਹਿਣਾ ਚਾਹੁੰਦੇ, ਉਹਦਾ ਫੈਸਲਾ ਕਿੱਦਾਂ
ਕਰੋ?
ਉਹ ਕਹੂਗਾ ਵੀ ਤੂੰ ਮੁੰਡਾ, ਚਲੋ ਉਹਨੂੰ ਸਜ਼ਾ ਮਿਲ ਗਈ, ਤੂੰ ਉਹਨੂੰ ਟੈਲੀਫੋਨ ਕਿਉਂ ਕੀਤਾ? ਉਹਦਾ ਫੈਸਲਾ ਸਰਪੰਚ ਸਾਹਿਬ ਤੁਸੀਂ ਕਰਨਾ, ਆਉਣ ਵਾਲੀ ਸਦੀ ਦੇ ਮਹਾਨ ਸਰਪੰਚ ਤੋਂ ਹੀ ਹੋਰ ਨਿਬੜਨਾ, ਮੈਨੂੰ ਤਾਂ ਲੱਗਦਾ ਓਦਾਂ ਹੀ ਹੋਰ ਨਿਬੜਨਾ ਪਹਿਲਾਂ ਹੀ ਸਰਪੰਚ ਸਵਾਦ ਆ। ਤੂੰ ਸਰਪੰਚ ਆ, ਇਦੋਂ ਕੋਈ ਹੋਰ ਕੰਮ ਸ਼ੁਰੂ ਕਰ ਲਾ, ਤੈਨੂੰ ਗੱਲ ਹੀ ਨੀ ਜੇ ਸਮਝ ਆਉਂਦੀ ਤਾਂ ਫੜਿਆ ਮੂੰਹ ਐਸੋ ਜਿਹਾ ਸਰਪੰਚ ਦੇ। ਸਾਡੀ ਸਰਪੰਚ ਨੀ ਅੱਖ ਦੇਖ ਕੇ ਦੱਸ ਦਿੰਦੀ ਗੱਲ ਕੀ ਆ ਵਿਚੋਂ। ਤੁਹਾਡੀ ਸਰਪੰਚ ਨੀ ਵਰਗਾ ਕਿਥੋਂ ਤਾਇਆ ਸਰਪੰਚ ਬਣ ਜੂਏ? ਉਹਦੀ ਤੇ ਜੁੱਤੀ ਦੀ ਰੀਸ ਨੀ ਕਰ ਸਕਦੇ ਸਰਪੰਚ ਤੇ ਨਾਲੇ ਇਹ ਸਰਪੰਚ ਆ, ਇਹ ਸਰਪੰਚ ਤੇ ਵੈਸੇ ਹੀ ਕਿਸੇ ਦੀ ਰੀਸ ਕਰਨ ਵਾਲੇ ਊ ਨੀ ਰਹਿ ਹੁਣ, ਮਤਲਬ ਔਖਾ ਹੀ ਆ ਬਹੁਤ ਜ਼ਿਆਦਾ। ਬਾਕੀ ਕਹਿੰਦੇ ਤੁਹਾਡਾ ਡਰਾਈਵਿੰਗ ਕਰਦੇ ਕਰਦੇ ਪ੍ਰੋਗਰਾਮ ਸੁਣਦੇ ਪਏ ਜੀ, ਤੇ ਗਾਣਾ ਮੇਜਰ ਸਾਹਿਬ ਫਿਲਮ ਦਾ ਲਗਾ ਦਿਓ ਜੀ, ਅਕੇਲੀ ਨਾ ਬਾਜ਼ਾਰ ਜਾਇਆ ਕਰੋ।
ਹਾਂ ਬਾਜ਼ਾਰ ਨਾ ਜਾਇਆ ਕਰੋ,
ਅਕੇਲੀ ਨਾ ਜਾਇਆ ਕਰੋ, ਬਾਜ਼ਾਰ ਨਜ਼ਰ ਲੱਗ ਜਾਏਗੀ। ਅੱਛਾ ਜੀ, ਨਾਲ ਜਸਪਾਲ ਨੂੰ ਲੈ ਜਾ ਕਰੋ, ਨਜ਼ਰ ਨੂੰ ਊ ਖਿੱਚ ਕੇ ਖਾ ਜਾਓ। ਇਹਨਾਂ ਜਸਪਾਲ ਭਾਜੀ ਨਜ਼ਰ ਵੱਟੂ ਆ, ਦੇਖ ਲਾ ਤੈਨੂੰ ਸਰਪੰਚ ਸਾਹਿਬ ਤੁਹਾਡੀ ਬੇਇੱਜ਼ਤੀ ਜਿੰਨੀ ਹੋਈ ਨਾ ਮੈਂ ਜਰ ਨਹੀਂ ਸਕਦਾ।
ਫੇਰ ਹੋ ਗਿਆ
ਬਹੁਤ,
ਮੈਂ ਨੱਕ ਦੂ ਮਜਵਾ
ਬਹੁਤ ਜਿਆਦਾ, ਜੇ ਮੈਂ ਤੇਰੇ ਥਾਂ ਤੇ ਹੁੰਦਾ ਹੁਣ ਨੂੰ ਮਰਿਆ ਹੋਣਾ ਚਾਹੀਦਾ, ਡਾਕਟਰ ਨੂੰ ਘੋਸ਼ਿਤ ਕਰ ਦੇਣਾ ਚਾਹੀਦਾ ਸੀ ਇਹ ਬੰਦਾ ਗੁਆਂਢੀਆਂ ਦਾ ਉਹ ਜਾ ਕੁੱਤੇ ਦੇ ਚਪੇਟ ਮਾਰ ਕੇ ਆ, ਕੁੱਤਾ ਕੁੱਤੇ ਕਮਾਂ ਚ ਪਿਆ ਲੈ ਗਾਣਾ ਸੁਣਾ ਪੁੱਤ ਲੇਟੈਸਟ। ਤਾਇਆ ਜੀ ਲੇਟੈਸਟ ਗੀਤ ਜਿਹੜਾ ਬਹੁਤ ਟ੍ਰੈਂਡਿੰਗ ਚ ਜਾ ਰਿਹਾ, ਚੱਲ ਰਿਹਾ ਬਹੁਤ ਜਿਆਦਾ, ਜੀ ਖਾਨ ਖਾਨ ਸਾਹਿਬ ਤੇ ਨਾਲ ਤਿਗੜੀ ਜੋੜੀ ਹੈ ਜਿਹੜੇ ਨਾਲ ਗੈਰੀ ਸੰਧੂ ਸਾਹਿਬ, ਆਓ ਉਹਨਾਂ ਦਾ ਲਿਖਿਆ ਤੇ ਗਾਇਆ ਹੈਗਾ ਜੀ ਖਾਨ ਤੇ ਖਾਨ ਸਾਹਿਬ ਨੇ। ਅੱਲਾ ਫਿਰ ਪੁੱਤ ਸੁਣ ਲੈਂਦੇ ਆ ਜੀ। ਪਿਆਰੇ ਬਹੁਤ ਹੀ ਖੂਬਸੂਰਤ ਗੀਤ ਤੁਸੀਂ ਸੁਣਿਆ ਜੀ, ਨਵੇਂ ਨਕੋਰ ਗੀਤਾਂ ਦੇ ਵਿੱਚੋਂ ਫਰਮਾਇਸ਼ ਸਾਨੂੰ ਭੇਜੀ ਸੀ ਮਨਦੀਪ ਸਿੰਘ ਦਿਆਲ ਸਾਹਿਬ ਨੇ, ਬਹੁਤ ਹੀ ਪਿਆਰਾ ਗੀਤ। ਵੈਸੇ ਤੇ ਉਹਨਾਂ ਨੇ ਕਿਹਾ ਸੀ ਕੋਈ ਵੀ ਗੀਤ ਸੁਣਾ ਦਿਓ ਜਿਹੜਾ ਨਵਾਂ ਚੱਲ ਰਿਹਾ, ਨਵਾਂ ਚੱਲ ਰਿਹਾ ਮੈਂ ਦੇਖਿਆ
ਕਿ ਡੀਜੇ ਦੇ ਵਿੱਚ ਵੀ ਇਸ ਗੀਤ ਦੀ ਜਿਹੜੀ ਫਰਮਾਇਸ਼ ਆਉਂਦੀ ਹੈ ਤੇ ਤੁਹਾਨੂੰ ਵੀ ਬਹੁਤ ਪਸੰਦ ਆਇਆ ਹੋਗਾ। ਵੈਸੇ ਕੰਪੋਜੀਸ਼ਨ ਬੜੀ ਪਿਆਰੀ ਹੈ, ਲਿਖਿਆ ਵੀ ਗੈਰੀ ਸੰਧੂ ਸਾਹਿਬ ਨੇ ਬਹੁਤ ਪਿਆਰੇ ਅੰਦਾਜ਼ ਦੇ ਵਿੱਚ। ਲਓ ਜੀ ਅਗਲਾ ਜਿਹੜਾ ਗੀਤ ਆ ਉਹ ਆਪਾਂ ਸੁਣਨ ਜਾ ਰਹੇ ਹਾਂ, ਜਤਿੰਦਰ ਸਿੰਘ ਪੰਗੂ ਭਾਜੀ ਦੀ ਪਸੰਦ ਦਾ ਗੀਤ ਹੈ। ਗੀਤ ਹੈ ਮੇਜਰ ਸਾਹਿਬ ਫਿਲਮ ਦੇ ਵਿੱਚੋਂ ਲਿਆ ਗਿਆ, ਅਜੇ ਦੇਵਗਨ ਤੇ ਸੋਨਾਲੀ ਬੇਂਦਰੇ ਤੇ ਫਿਲਮ ਆਇਆ ਗਿਆ। ਇਹ ਖੂਬਸੂਰਤ ਗੀਤ ਹੈ, ਆਓ ਫਿਰ ਆਪਾਂ ਇਸ ਗੀਤ ਨੂੰ ਸੁਣਦੇ ਹਾਂ। ਬਹੁਤ ਮਕਬੂਲ ਹੈ ਕਿਸੇ ਸਮੇਂ ਦੇ ਵਿੱਚ ਤੇ ਉਸੇ ਗੀਤ ਨੂੰ ਆਪਾਂ ਦੁਬਾਰਾ ਰਿਵਾਈਜ਼ ਕਰਦੇ ਹਾਂ। ਬਹੁਤ ਸਾਰੀਆਂ ਗੀਤਾਂ ਦੇ ਵਿੱਚ ਯਾਦਾਂ ਸਾਨੂੰ ਦੇਖਣ ਨੂੰ ਮਿਲ ਜਾਣਗੀਆਂ। ਉਦਿਤ ਨਾਰਾਇਣ ਦਾ ਗਾਇਆ ਹੈ ਇਹ ਗੀਤ ਤੇ ਆਓ ਫਿਰ ਇਸ ਗੀਤ ਨੂੰ ਸੁਣਦੇ ਹਾਂ।
बाजार जाया करो नजर लग जाएगी, सबकी नजर में न आया करो नजर लग जाएगी। अकेली न बाजार जाया करो नजर लग जाएगी, सबकी नजर में न आया करो नजर लग जाएगी। समझो जरा बात मेरी जनाब, बजरिया में सबकी नजरिया खराब, नजर लग जाएगी नजर लग जाएगी। अकेली न बाजार जाया करो नजर लग जाएगी नजर लग जाएगी। देखो वो भी संभल के देखो, तुम आई ना वो भी संभल के देखो, चंचल समन तुम्हारा ना फासले तुम्ही को, चंचल समन तुम्हारा ना फासले तुम्ही को। दर्पण से खुद को बचाया करो नजर लग जाएगी नजर लग जाएगी। अकेली न बाजार जाया करो नजर लग जाएगी नजर लग जाएगी। बसंत या बहार पतझड़ हो या सावन हो, बसंत या बहार, तेरे रूप का नजारा देता मुझे करार, तेरे रूप का नजारा देता मुझे करार। न झटका के जुल्फे फिराया करो नजर लग जाएगी नजर लग जाएगी। अकेली न बाजार जाया करो नजर लग जाएगी नजर लग जाएगी। Thank you. مجھے ساتھ لے کے چلنا میں نے تم سے یہ کہا تھا مجھے ساتھ لے کے چلنا تم نے بھی یہی بولا ہاں ساتھ ہی ہے چلنا تم نے بھی یہی بولا ہاں ساتھ ہی ہے چلنا وعدہ کیا تو نبھایا کرو بات بن جائے گی بات بن جائے گی اکیلی نہ بازار جایا کرو نظر لگ جائے گی سب کی نظر میں نہ آیا کرو نظر لگ جائے گی دیوانہ کر دو گی دنیا کو تم مگر بات میری نہ مانو گی تم
جی ادھر نارائن دی آوازاں دے وچ اے گیت تسی سنیا جی اس ویلے تسی ریڈیو ہرمن سنتے پئے ہو ریڈیو ہرمن تے ہرمن سٹوڈیو پروگرام خاص فرمائشی پروگرام جس دے وچ تہاڈیاں فرمائشاں پوریاں کردے ہاں بہت پیارے پیارے گیت تسی بھیج رہے ہو سانو تے ہور وی بہت پیارے پیارے گیت دی فرمائشاں آونیاں نے ہالے تے یاہپال ہوری آئے انہاں دا کوئی سڑا سواگت کریے کوئی انہاں نوں کو گیڑا گیت سنائیے کوئی چنگا جیڑا انہاں نے سن رہا
تایا جی وہ سننے والے رہ نہیں ہے انہاں نے دوائی کھادی ہے
دوائی کھادی ہے یہ کھادی ہے جیڑا وہ سن رہے نہیں
دوائی پتہ نہیں تسی کتھوں لائے ہیں
یار جتوں بھی لایا ہوں معاف کرو چلو پھر بھی رات نیند سپنے بڑے آدھے سپنے بڑے کمال کمال
تایا جی سپنے آن لگ گئے بابا
میں
اگے ان گھٹ آنے سپنے
میرا سپنے بھی ایویں گے سن والی نہ ویاہ ہو گیا میرا
اچھا
میں سا ٹبا جو پنجاب جیا جنت بھی نہیں سب بار
نہیں پتا میں یہ سوچیا بھی جی تین اس نال سپنے آدھے یا نیند آدھی تو مینو بھی آ جاؤ دو دن ہو گا مینو تیرا فکر بڑا پیا مینو رات سپنا آیا تلب تریا جانے ترے جانے تین دندر پی گئے یا منہ تیرا بند ہو گیا منہ کھلے نا چمچا لیا تو دند ٹوٹ گیا یہ دند سی کی چمچا ٹوٹ گیا ہے تین جتیاں بھی سنگائی بہت ہے بھی تو نہ اٹھیا پھر تیرے منہ تے پانی پایا تو تا بھی نہ اٹھیا ہے تین کڑیسیا تو اٹھ کے بہ گیا ریچارج پی بس تریا فرا کڑی کے سوتا پھر میں تین کیا میں تین ہوا کی سرتا میری کھدی آ دوائی پھر میں سوچا سپنے چ بھی دیکھ لا دوائیاں تو کھانا فرد میں تریا فرد تانا ہی کھانا
تایا جی اصل نا دوائی دارو جہی او بندے نو تھوڑا جا آرام تا دندی نا
او آرام دوائی دارو نے کی دینا پوتا بندہ بندے دا دارو ہوا جدو اسی کسے بندے نو اہمیت دینے ہاں او اہمیت دے نال او بندے نو تھوڑا جا ٹھیک ساو گتا ہوندا
بے گایا سامان
بس تیری دوائی دا کوئی ڈاکٹر میں کہا سی بھی گانا نہ سانو سوائے یا او تو گا دوائی نہیں کھاندا جیڑی
گایا سوندا تے
جی تو گرداس مان کا سنایا تو میں لت
پڑی
سنگر ودیا ٹیلی فون کر کے کیا ہو کہ تایا کیوں میرا جلوس کڑونے کوئی ہور کسی دا لا
ہور میں گیا ہاں گدی کری کتے میرے ملا دلی تے لاہور
بس چلو بہت سونا
گایا
میں سنا ہی نہیں سکتا
میرے
اگے تا جی گیری ٹلو صاحب آئے نی کیمرا میں سوچیا گیری ہندو آ گیا سوچا گیری ہندو کہیں ہوگا تایا تے پالے تو میرا گیت نہ سنا کہ متھا ٹیکن نو پھردا تینو
ٹلو صاحب ਕਹਿੰਦੇ ਨੇ ਸਤਿ ਸ੍ਰੀ ਅਕਾਲ ਤਾਇਆ ਜੀ, ਮਨਦੀਪ ਭਾਜੀ ਤੇ ਪਾਲੇ ਭਾਜੀ ਨੂੰ ਸਤਿ ਸ੍ਰੀ ਅਕਾਲ। ਬੜੀ ਚਿਰ ਬਾਅਦ ਮੁਬਾਰਕਾਂ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਸਿਟੀਜਨ ਮਿਲ ਗਈ, ਉਥੋਂ ਦੇ ਪੱਕੇ ਹੋ ਗਏ ਨੇ। ਉਹ ਬਾਲਾ ਬਾਲਾ ਬਾਲਾ
ਬਾਲਾ
ਉਹ ਸਾਡੇ ਗਰਮੀ ਚ ਰੰਗ ਪੱਕੇ ਹੋ ਗਏ, ਤੂੰ ਆਸਟ੍ਰੇਲੀਆ ਚ ਉਦਾਂ ਹੀ ਪੱਕਾ ਹੋ
ਗਿਆ।
ਉਹ ਭਾਜੀ ਰੇਲ ਹੋ ਗਈ ਆ ਪਾਰਟੀ, ਵਿਆਹ ਕਰਾ ਕੇ ਪੱਕਾ ਹੋਇਆ ਉਦਾਂ ਹੀ, ਵਿਆਹ ਤਾਂ ਨੀ ਲੱਗਦਾ ਤਾਇਆ ਜੀ, ਉਦਾਂ ਹੀ ਪੱਕਾ ਹੋਇਆ ਲੈ ਦੁਨੀਆਂ ਦੇਲਾ ਵਿਆਹ
ਕਰਾ
ਕੇ ਲਾਕੀ ਨੀ ਬੁੱਧ ਮਿਹਨਤ ਆ ਪੱਕੇ ਰੰਗ ਦੇ ਆਪਾਂ ਪੱਕਾ ਕਿਉਣਾ ਹੋਰ
ਪੰਜਾਬੀ
ਪੰਜਾਬ ਤੇਰਾ ਗ੍ਰੀਨ ਕਾਰਡ ਬਣਿਆ ਪੰਜਾਬ
ਆਧਾਰ ਕਾਰਡ ਆ
ਉਹ ਨੀ ਚੱਲਦਾ ਉਹਨੂੰ ਕੀ ਪੁੱਛਦਾ ਕੋਈ ਵੀ
ਪਾਸਪੋਰਟ
ਬਣਿਆ
ਉਹ ਵੀ ਬਣਿਆ
ਫੇਰ ਨਹੀਂ ਤੂੰ ਪੱਕਾ
ਦੰਦਾਲੀ ਦਾ ਹੀ ਬਣਿਆ
ਦੰਦਾਲੀ ਕਿੱਥੇ ਰੱਖਦੇ ਆ
ਮੈਂ ਆਖਾਂ ਤੂੰ ਹੀ ਆਏ ਕੋਪੇ ਚ ਲੁਕੋ ਕੇ
ਅੱਛਾ ਕਿੰਨੀਆਂ ਗੋਲੀਆਂ
ਪੈਂਦੀਆਂ
ਮਾਰੇ ਦੇ ਖੇਤਰ ਕਿਉਂ ਦੋ ਨਾਲੀ ਦਾ ਮਤਲਬ ਦੋ ਹੀ ਰੋਂਦ ਪੈਂਦੇ ਆ ਦੋਵਾਂ ਨਾਲੀਆਂ ਵਿਚ ਦੀ
ਬਾਕੀ ਬਾਕੀ
ਪਤੀ ਕਿਹਦੇ ਵਿਚ ਰੱਖ ਲੈਂਦਾ ਇਹ ਬਾਕੀ
ਬਾਕੀ
ਜੇਬ ਚ ਤਾਇਆ ਤੂੰ ਸਮਝਿਆ ਨੀ ਗੱਲ ਅੱਛਾ ਮੇਰੇ ਦਿਮਾਗ ਚ ਫਰਕ ਆ ਜਾਂ ਇਹਦੇ ਦਿਮਾਗ ਚ ਫਰਕ ਆ
ਮੈਂ ਬੱਤੀ
ਓਹਦੇ ਸੰਤਾਲੀ ਹੋਣੀ ਓਹਦੇ ਚ ਸੰਤਾਲੀ ਪੈਂਦੀਆਂ
ਨਹੀਂ ਅੱਖੇ ਬੱਤੀ ਹੈ ਦੋਨਾਲੀ ਆ
ਰੋਂਦ ਬਾਕੀ ਤੂੰ ਪਟੇਜਾ ਚ ਪਾਏ ਹੋਣੇ ਤੇ ਕਿੰਨੀ ਦੂਰ ਮਾਰ ਕਰਦਾ ਰਹੂਗਾ
ਜਿੱਥੇ ਜਾਣਾ ਸ਼ਿਕਾਰੀ ਦੇ ਪਏ
ਸ਼ਿਕਾਰੀ ਕੀ ਸ਼ਿਕਾਰ ਆ
ਸ਼ਿਕਾਰ
ਸ਼ਿਕਾਰੀ ਤੇ ਆਪ ਹੀ ਹੋਈ ਜਿਹੜਾ ਖੇਡਣ ਵਾਲਾ
ਨਹੀਂ ਸ਼ਿਕਾਰੀ ਵੀ ਆਵੀ ਸ਼ਿਕਾਰ ਵੀ ਆਵੀ ਦਿਆ
ਕੁੱਤੇ ਨੇ ਕਦੇ ਮਾਰੀ ਸੋਟੀ
ਨਹੀਂ
ਫੇਰ ਨੀ ਤੁਸੀਂ ਸ਼ਿਕਾਰ ਖੇਡ ਸਕਦੇ
ਚੂਹਾ ਮਾਇਆ ਤਾਇਆ ਕਰਾਂ ਚੂਹੇ ਦੀ ਪੂਛ ਟੁੱਟ ਗਈ ਕਦੀ
ਵੱਡੇ ਵਡੇਰਿਆਂ ਨੂੰ ਨੀ ਮਾਰੀਦਾ ਹੁੰਦਾ ਇਹ ਜਿਹੜੇ ਮੂਸੇ ਆ ਨਾ ਸਾਡੀ ਜਿਹੜੀ ਮਤਲਬ ਖਤੇ ਆ ਇਹਨੂੰ ਪੋਲਾ ਰੱਖਦੇ ਪੋਲਾ ਕਿੱਥੇ ਰੱਖਦੇ ਤਾਇਆ ਖਾਂਦੇ ਨੇ ਖਾਂਦੇ ਤੇ ਸਾਰੀ ਦੁਨੀਆਂ ਖਾਂਦੀ ਹੋਰ ਨੀ ਕੋਈ ਖਾਂਦਾ
ਤਾਇਆ
ਤੇਰਾ ਮੂੰਹ ਸੀਤਾ ਜਾਂ ਇਹਦਾ ਮੂੰਹ ਢਿੱਠਾ
ਤਾਇਆ ਕਦੀ ਪੂਛਦੇ ਵਧੀ ਕੋਈ ਪੂਛਦੇ ਕਦੀ ਬਾਕੀ ਬਚ ਗਿਆ ਕਦੀ ਪੂਛਦੇ ਵਧੀ ਮੂੰਹ ਟੁੱਟ ਗਿਆ ਸੀ ਹੋਈ
ਚੱਲ ਤੇਰਾ ਨਿਸ਼ਾਨਾ ਬਹੁਤ ਪੱਕਾ ਟਾਨਾ ਤੇਰਾ ਪੱਕਾ ਚੱਲ ਪੂਛ ਵੜਦੇ ਆ
ਉਹਦੇ ਨਸੀਬ
ਹੁਣ ਕੋਈ ਚੂਹਾ ਟਕਰਿਆ ਨਾ ਲੰਡਾ ਹੁਣ ਉਹਦੇ ਸਿਰ ਚ ਮਾਰੀ ਫੇਰ ਢਿੱਡ ਚ ਵੱਜੂਗਾ ਜੇ ਹਿਸਾਬ ਨਾਲ ਤੂੰ ਨਿਸ਼ਾਨਾ ਲਾਉਂਦਾ ਨਾ ਲਾਇਆ ਤੂੰ ਮੱਥੇ ਚ ਉਹਨੇ ਲੱਗ ਗਿਆ ਉਹਨੇ ਪੂਛ ਜੇ ਤੂੰ ਪੂਛ ਚ ਲਾਇਆ ਤੇ ਕਿਤੇ ਵੀ ਨਹੀਂ ਲੱਗਣਾ ਤੂੰ ਏਦਾਂ ਕਰੀ ਹੁਣ ਤੂੰ ਜਿੱਥੇ ਚੂਹਾ ਭੱਜ ਜਾਂਦਾ ਨਾ
ਪੱਟਦੇ ਮਾਰੇ
ਉਦੋਂ ਇੱਕ ਗੇਠ ਅੱਗੇ ਗੋਲੀ ਚ ਲਾਈ ਫੇਰ
ਪੱਟਦੇ ਮਾਰੇ ਪੱਟਦੇ ਮੋੜਦੇ ਵਹਾਈ ਹੋਈ
ਤਾਂ ਇਹ ਗੱਲ ਲੱਗਦਾ ਦੇਖ ਜਦੋਂ ਚੂਹਾ ਭੱਜ ਜਾਂਦਾ ਹੁੰਦਾ ਨਾ ਜਦੋਂ ਆਪਾਂ ਗੋਲੀ ਮਾਰਦੇ ਚੂਹਾ ਅੱਗੇ ਲੰਘ ਜਾਂਦਾ ਗੋਲੀ ਪਿੱਛੇ ਰਹਿ ਜਾਂਦੀ ਹੋਰ ਮੈਂ ਕੀ ਬਕਵਾਸ ਕਰਦਾ ਮੈਂ ਤੈਨੂੰ ਉਹੀ ਤੇ ਦੱਸਣ ਦਿਆ ਇਹ ਆਖਮ ਡੀਟ ਕੇ ਟਾਹਣਾ ਲਾਉਂਦਾ ਆਖਮ ਡੀਟ ਕੇ ਲਾ ਤੇਰੀ ਕਿਤੇ ਹੋ ਜਾਏ ਆਖੀ ਨੀ ਕਾਣਾ ਨਾ ਹੋਵੇ ਪੁੱਤ ਕਾਣੇ ਬੰਦੇ ਦੇ ਰਿਸ਼ਤਾ ਹੁੰਦਾ ਨੀ ਚੰਗੇ
ਪੈਸੇ ਨਾ ਹੋਵੇ ਕੀ ਨਿਆਣੇ ਬਣਾਏ ਹਾਂ ਉਹ ਮੈਂ 12-13 ਨਿਆਣੇ ਬਣਾਏ ਆ
ਅੱਛਾ ਮੈਂ ਤੈਨੂੰ ਦੱਸਦਾ ਨਾ ਪਹਿਲੀ ਤੇ ਗੱਲ ਵਿਆਹ ਹੀ ਨੀ ਹੋਣਾ ਸਿਆਣੇ ਬੰਦੇ ਨੂੰ ਪਤਾ ਹੀ
ਹੁੰਦਾ
ਤੈਨੂੰ ਤਾਂ ਮੈਂ ਮੂੰਹ ਤੇ ਦੱਸਦਾ ਹਲੇ ਇਸ਼ਾਰਾ ਵੀ ਨੀ ਕੀਤਾ ਹਾਂ ਸਮਝ ਗਿਆ ਨਾ
ਬੋਲਦਾ
ਜੇ ਤੈਨੂੰ ਇਸ਼ਾਰਾ ਕੀ ਤੈਨੂੰ ਬੋਲ ਕੇ ਦੱਸਦਾ ਫੇਰ ਨਿਆਣੇ ਵਾਲੀ ਤੂੰ ਗੱਲ ਕਰਦਾ ਉਹ ਨੀ
ਕੋਈ
ਗਾਣਾ ਤੈਨੂੰ ਸੁਣਾਉਣੇ ਆ ਅਸੀਂ ਫਰਮਾਇਸ਼ ਕੀਤੀ ਸ਼ੁਰੂ ਤੇ
ਅੱਗੇ ਤਾਂ ਜੀ ਸ਼ਿਵ ਜਨਾਗਲ ਸਾਹਿਬ ਕਹਿੰਦੇ ਜੀ ਕਦੇ ਕਦੇ ਸੋਚਦਾ ਕਿ ਆਜ਼ਾਦ ਕਰਦੇ ਆ ਤੇਰੀਆਂ ਯਾਦਾਂ ਨੂੰ
ਓਏ ਹੋਏ ਹੋਏ ਕਦੇ ਕਦੇ ਮੈਂ ਸੋਚਦਾ ਮੈਂ ਯਾਦ ਕਰਦਾ ਤੇਰੀਆਂ
ਯਾਦਾਂ ਨੂੰ
ਪਰ ਫਿਰ ਸੋਚਦਾ ਹਾਂ ਕਿ ਮੇਰੇ ਨਾਲ ਰਹੂ ਕੌਣ
ਕਿਆ ਬਾਤ ਹੈ
ਯਾਰ ਕਮਾਲ
ਕਦੇ ਕਦੇ ਮੈਂ ਸੋਚਦਾ ਹੂੰ ਤੇ ਯਾਦਾਂ ਨੂੰ ਯਾਦ ਕਰ ਦਵਾਂ ਪਰ ਕਦੇ ਕਦੇ ਸੋਚਦਾ ਮੈਂ ਰਹੂ ਕਿੱਥੇ
ਹਾਂ ਮਾਲੂਪੁਰ ਤੋਂ ਬਗੈਰ ਮੈਂ ਜਾਣਾ
ਕਿੱਥੇ
ਆਸ਼ਪੁਰ ਤੋਂ ਬਗੈਰ ਚੱਲਣਾ
ਕਦੇ ਕਦੇ ਮੈਂ ਯਾਦ ਕਰਾਂ
ਸੁਖੋ ਨੇ ਗੱਲ ਮੈਨੂੰ ਪਹਿਲਾਂ ਹੀ ਕਹੀ ਸੀ 1992 ਚ ਉਹ ਕਹਿੰਦੀ ਤੇਰਾ ਤੂੰ ਬਹੁਤ ਹੀ ਨਿਕਾ ਨਹੀਂ ਏਡਾ ਤੂੰ ਵੀ ਛੋਟਾ ਉਹ ਛੋਟਾ ਸੀ ਤੂੰ ਏਡਾ ਟੋਫੀ ਜਿੱਡਾ ਉਹ ਮੈਨੂੰ ਕਹਿੰਦੀ ਕਹਿੰਦੀ ਆਪਣਾ ਤਾਸ਼ ਪੁਰ ਉਸ ਪਰਮਾਤਮਾ ਦੀ ਕਿਰਪਾ ਹੋਈ ਨਾ ਇਹ ਸ਼ਰਨਾਰਥੀਆਂ ਨੂੰ ਜਗ੍ਹਾ ਦਿਆ ਕਰੂ ਮੈਂ ਉਦੋਂ ਹਾਸੇ ਦੀ ਗੱਲ ਪਾ ਲਈ ਮੈਂ ਕਿਹਾ ਵੀ ਆਪਦੇ ਹੀ ਨੀ ਪਿੰਡ ਦੇ ਚੱਕੇ ਪੈਂਦੇ ਦੂਰੋਂ ਕਿਥੋਂ ਆਊ ਉਦੋਂ ਬਾਅਦ ਆ 92% ਆਬਾਦੀ ਸਾਡੇ ਤਾਸ਼ਪੁਰ ਦੀ ਬਾਹਰੋਂ ਜਾਣ ਕੇ ਵਸੀ ਆ ਤੇਰੇ ਆ ਕੇ ਜਿਹੜੇ ਨਹੀਂ ਜਿਨ੍ਹਾਂ ਨੂੰ ਕੋਈ ਪੁੱਛਦਾ ਦੱਸਦਾ ਸੀ ਉਹ ਤਾਸ਼ਪੁਰ ਚ ਆ ਅਸੀਂ ਵੀ ਜੀ ਆਇਆਂ ਨੂੰ ਕੀਤਾ ਤੁਹਾਡੇ ਮੂਲ ਨਿਵਾਸੀ ਫਿਰ ਕਿਧਰ ਗਏ ਉਹ ਮੂਲ ਵੀ ਉੱਥੇ ਧੱਕੇ ਖਾਂਦੇ ਫਿਰਦੇ ਆ ਮੂਲ ਕਿੱਥੇ ਗਿਆ ਸਾਡਾ ਪਿੰਡ ਤਾਂ ਪੁੱਤ ਜਦੋਂ ਵਸਿਆ ਉਦੋਂ ਤਾਂ ਤੈਨੂੰ ਪਤਾ ਹੀ ਨੀ ਹੋਣਾ ਨਾਂ ਤੇ ਨੀ ਵਸਿਆ ਥਾਂ ਤੇ ਵਸਿਆ
ਕਿਵੇਂ ਵਸਿਆ ਪਤਾ ਮੈਂ ਦੱਸਾਂ
ਪੰਜ ਚੋਰ ਸੀ
ਅੱਛਾ
ਇਹ ਸੀ ਇਧਰੋਂ ਗੰਡੀ ਪਿੰਡ ਗੰਡੀ ਪਿੰਡ ਗੁਰਦਾਸਪੁਰ ਦੇ ਵਿਚ ਨਾਲ ਹੀ ਅੰਮ੍ਰਿਤਸਰ ਅੰਮ੍ਰਿਤਸਰ ਦਾ ਪਿੰਡ ਸੀ ਹੁਣ ਇਹ ਤਰਨ ਤਾਰਨ ਚ ਆ ਗਿਆ ਚੋਰੀਆਂ ਚਪੜੀਆਂ ਕਰਦੇ ਸੀ ਘਰਦਿਆਂ ਨੇ ਕੱਢ ਦਿੱਤੇ ਪੰਜੇ ਕਰਦੇ ਕੱਢਦੇ ਤੇ ਉਹਨਾਂ ਨੇ ਸੋਚਿਆ ਮਾੜਾ ਇਹ ਕੰਮ ਤੇ ਨਹੀਂ ਹੁਣ ਛੱਡਿਆ ਜਾਣਾ ਜਿਹੜੇ ਕੰਮ ਚ ਰੋਜੀ ਰੋਟੀ ਆ ਉਹ ਕੋਲ ਖੇਡਣਾ
ਹਾਂਜੀ ਹਾਂਜੀ ਹਾਂਜੀ
ਉਹਨਾਂ ਇੱਥੇ ਘਾ ਦਬ ਰੋਈਆਂ ਖਾਈਆਂ ਖੱਬਲ ਮਲੇ ਬਹੁਤ ਜਿਆਦੇ ਸੀ ਤੇ ਬੂਝੇ ਤੇ ਬਹੁਤ ਜਿਆਦਾ ਹੀ ਇਹਨਾਂ ਨੇ ਫਿਰ ਉੱਥੇ ਆਂਡੇਰਾ ਲਾਇਆ ਘਾ ਗਬ ਗੱਬੜ ਗਬ ਜੋ ਵੀ ਨਿਕਲ ਸੁਕਰ ਇਹਨੂੰ ਸਫਾਈ ਕਰਕੇ ਇੱਥੇ ਇੱਕ ਵਧੀਆ ਆਬਾਦ ਇਲਾਕਾ ਬਣਾ ਵਹੁਟੀਆਂ ਨਾਲ ਲੈ ਕੇ ਆਏ ਸੀ ਆਹ ਤੇ ਵਹੁਟੀ ਟੱਬਰ ਹੀ ਆਇਆ ਸੀ ਕਿ ਸਾਰੇ ਹੁਣ ਵਹੁਟੀਆਂ ਕਿੱਥੋਂ ਆਉਣੀਆਂ ਸੀ
ਅੱਛਾ
ਤੇ ਫਿਰ ਉਹਨਾਂ ਦੇ ਦੋ ਕਿਸੇ ਦੇ ਪੰਜ ਕਿਸੇ ਦੇ ਸੱਤ ਕਿਸੇ ਦੇ ਬਾਰਾਂ ਕਿਸੇ ਦੇ ਵੀਹ ਕਿਸੇ ਦੇ ਸਤਾਈ ਕਿਸੇ ਦੇ ਅਠਾਈ ਏਦਾਂ ਨਿਆਣੇ ਵਧੇ ਜਿੱਦਾਂ ਖਬਲ ਘਾਹ ਵਾਧਾ ਹੁੰਦਾ ਤੇ ਇਹ ਵੇਖਦੇ ਵੇਖਦੇ ਹੀ ਇਹ ਪੰਜ ਭਰਾ ਪਿੰਡ ਦਾ ਰੂਪ ਧਾਰਨ ਕਰਨਗੇ
ਨਾ ਕਿੱਦਾਂ ਪਿਆ
ਪਿੰਡ ਤਾਸ਼ ਖੇਡਣ ਦੇ ਸ਼ੌਕੀਨ ਸੀ ਦਿਨੇ ਤਾਸ਼ ਖੇਡਣੀ ਜਾਣੀ ਰਾਤ ਨੂੰ ਚੋਰੀਆਂ ਕਰ ਛੱਡਣੀਆਂ ਤੇ ਮਗਰੋਂ ਟਾਈਮ ਪਾਸ ਵੀ ਤੇ ਕਰਨਾ
ਦੱਸਣਾ ਪਿਆ
ਤੇ ਪਿੰਡ ਦਿਆਂ ਨੂੰ ਵੇਖ ਕੇ ਦੋ ਚਾਰ ਬੰਦੇ ਆਲੇ ਦੁਆਲੇ ਆਏ ਕਹਿੰਦੇ ਸੀ ਪਿੰਡ ਕਿਹੜਾ ਇਹ ਤਾਸ਼ ਹੀ ਖੇਡਦਾ ਰਹਿੰਦਾ ਉਹਨਾਂ ਨਾਂ ਪਾਤਾ ਕਹਿੰਦੇ ਜੀ ਪੋਰੀ ਤਾਸ਼ ਦਾ
ਏਦਾਂ ਰਹਿੰਦਾ ਪਿਆ
ਤੈਨੂੰ ਕਹਿੰਦਾ ਪਤਾ
ਮੈਨੂੰ ਪਤਾ ਕਿਤੇ ਪਿਆ
ਤੂੰ ਤਾਂ ਜੰਮਿਆ ਹੀ ਕੱਲ ਪਰਸੋਂ
ਨਹੀਂ
ਤਾਰਪੁਰ ਵਾਲੇ ਜਿਹੜੇ ਨਾ ਤਾਰ
ਤਾਰ
ਤਾਰ ਨੀ ਤਾਰ
ਤਾਰ ਦੀ ਬੀਜਦੀ
ਉਹ ਭਰਾਵਾ ਤਾਰ ਕੋਠੇ ਤੇ ਚੜ ਗਿਆ ਕੋਈ ਨਿਆਣਾ ਤੇ ਉਹਨੂੰ ਨੀ ਸੀ ਕੋਈ ਤਾਰ ਦਾ ਉਹਨੇ ਪਿੰਡ ਜੇ ਕੋਠੇ ਜੇ ਚੜ ਕੇ ਰੌਲਾ ਪਾਤਾ ਤਾਰ 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 ਉਹ ਲਾਗੇ ਉਹਦੀ ਮੁਸਾਫ਼ਰ ਲੰਘਣ ਡਿਆ ਸੀ ਊਠ ਲੈ ਕੇ ਉਹ ਕਹਿੰਦੇ ਪੋਤੇ ਕਿਹੜਾ ਪਿੰਡ ਆ ਉਹ ਕਹਿੰਦਾ ਤਾਰ ਪੁਰ ਦਾ ਮਤਲਬ ਹੁੰਦਾ ਸਥਾਨ ਉਹ ਕਹਿੰਦੇ ਤਾਰ ਉਹ ਕਹਿੰਦਾ ਹਾਂ ਤਾਰ ਉਹ ਕਹਿੰਦਾ ਇਹ ਤਾਰਪੁਰ ਆ ਉਹ ਕਹਿੰਦਾ ਹਾਂ ਤਾਰਪੁਰ ਉਹਨੂੰ ਸੋਚਿਆ ਵੀ ਪੁਰ ਦਾ ਮਤਲਬ ਹੁੰਦਾ ਹੁਣੇ ਹੀ ਤਾਰ ਆ ਉਹਨਾਂ ਫੜ ਕੇ ਊਠ ਤੋਂ ਥੱਲੇ ਲਾਇਆ ਤੇ ਪਿੰਡ ਦਾ ਨਾਂ ਪਾਤਾ ਤਾਰਪੁਰ ਲਿਖ
ਲਿਆ
ਉਹ ਕਹਿੰਦੇ ਮਾਲੂ 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 ਹੁੰਦਾ ਸੀ ਝੋਟਾ ਤੁਹਾਡੇ ਪਿੰਡ ਬਹੁਤ ਤਕੜਾ ਸਾਨ ਝੋਟਾ ਆਲੇ ਦੁਆਲੇ ਇੰਨਾ ਤਕੜਾ ਕੋਈ ਡੰਗਰ ਹੁੰਦਾ ਹੀ ਨੀ ਬੰਦੇ ਨੀ ਸੀ ਇਹਨਾਂ ਦੇ ਪਿੰਡ ਦੇ ਟਕਰੇ ਤਕੜੇ ਇਹਨਾਂ ਨੇ ਪਿੰਡ ਦੇ ਸਵਾਹ ਸੀ ਝੋਟੇ ਨੂੰ ਖਵਾ ਖਵਾ ਉਹਨੂੰ ਝੋਟਾ ਰਾਜੀ ਕਰ ਲਿਆ ਉਹਦਾ ਨਾਂ ਸੀ ਮਾਲੂ ਆਉਂਦੇ ਜੀ ਲੈਣ ਆ ਗਿਆ ਪਿੰਡ ਦੇ ਵਿਚੋਂ ਮਾਲੂ ਉਹ ਕਹਿੰਦੇ ਜੀ ਮਾਲੀ ਪਹਿਲਾਂ ਮਾਲੀ ਕਹਿੰਦੇ ਸੀ ਮਾਲੀਪੁਰ ਮਾਲੀਪੁਰ ਫਿਰ ਮਾਲੀ ਭੈੜਾ ਲੱਗਣ ਲੱਗ ਪਿਆ ਫਿਰ ਉਹਨਾਂ ਨੇ
ਮੱਲ ਪੈ ਗਿਆ
ਮੱਲ ਉਹ ਕਹਿੰਦੇ ਮੱਲ ਪਹਿਲਾਂ ਮਾਲੀ ਫਿਰ ਮੱਲ ਕਹਿੰਦੇ ਝੋਟੇ ਨੂੰ ਮਾਲੀ ਕਹਿੰਦੇ ਝੋਟੇ ਨੂੰ ਮਾਲੂ ਫਿਰ ਉਸ ਤੋਂ ਬਾਅਦ ਇਹਨਾਂ ਨੇ ਬਦਲਿਆ ਉਹ ਝੋਟੇ ਦਾ ਨਾਂ ਮਾਲੂ ਪਾ ਰਿਹਾ ਇਹ ਦੇਖਣ ਗਿਆ ਭਾਈ ਆ ਸਾਡਾ ਦੱਸੇ ਕਹਿੰਦਾ ਮਾਲੂ ਮਾਲੀ ਅਸੀਂ ਝੋਟਾ ਵੇਖਣ ਗਿਆ ਪਿੰਡ ਦੇ ਵਿਚ ਏਡਾ ਉਹਦਾ ਸਹਿਰ ਜਿੱਡਾ ਤੇਰਾ ਸਹਿਰਾ ਏਡੇ ਤੋਂ ਤੇ ਪੈਰ ਹੀ ਸੀ ਤੇ ਇਹ ਓਹਨੂੰ ਦੇਖਣ ਗਏ ਤੇ ਸੁਰਜਣ ਸਿਉਂ ਸੀ ਜਿਹਦੇ ਕੋਲ ਮਾਲੀ ਸੀ
ਓਹਨੂੰ ਕਹਿੰਦੇ ਆਹੇ ਬਈ ਬੜੀ ਚਰਚਾ ਤੇਰੀ ਬਈ ਪਿੰਡ ਦੇ ਵਿਚ ਸਾਰੇ ਤੁਹਾਡੇ ਝੋਟੇ ਦਾ ਕਰਕੇ ਤੁਹਾਨੂੰ ਜਾਣਦੇ ਆ ਤੁਹਾਡਾ ਪੁਰ ਜਿਹੜਾ ਪੁਰ ਹੁੰਦਾ ਪਰ ਧਰਤੀ ਤੁਹਾਡੀ ਧਰਤੀ ਮਾਲੀ ਦਾ ਕਰਕੇ ਜਾਣੀ ਜਾਂਦੀ ਆ ਮਾਲੀਪੁਰ ਫਿਰ ਮਾਲੀਪੁਰ ਫਿਰ ਮੱਲੂਪੁਰ ਵੀ ਰਿਹਾ ਫਿਰ ਅੱਲੂਪੁਰ ਵੀ ਫਿਰ ਮਾਲੂਪੁਰ ਬਣਿਆ ਸੱਥੇ ਜਾ ਬੰਦੇ ਸੀ ਮਾਲੀ ਨੂੰ ਮਾਲੂ ਲਾ ਪੈਂਦੇ ਮਹਿਮੂਵਾਲ ਜਿਹੜਾ ਸੀ ਨਾ
ਮੁਸਲਮਾਨ
ਪਿੰਡ ਸੀ ਮੁਸਲਮਾਨਾਂ ਦਾ ਮੁਹੰਮਦਦੀਨ ਕੁਤਬਦੀਨ ਐਬਦੀਨ ਮੁਜ਼ੱਫਰਨਗਰ ਵਾਲਾ ਇੱਥੇ ਰਹਿੰਦਾ ਹੁੰਦਾ ਕਿਹੜਾ ਤੈਨੂੰ ਦੱਸ ਦਿੱਤਾ ਹੁਣ ਕਿੰਨੀ ਕੁ ਬਾਅਦ ਅਸੀਂ ਆ ਉਹ ਉੱਥੇ ਰਹਿੰਦਾ ਸੀ ਤੇ ਉਹਦੀ ਬੜੀ ਦਹਿਸ਼ਤ ਸੀ ਮੁਸਲਮਾਨਾਂ ਦੇ ਵਿਚੋਂ ਸਿਰਮੌਰ ਮੁਸਲਮਾਨ ਹੋਇਆ ਉਹਨੇ ਨਾ ਤੁਹਾਡੇ ਪਿੰਡ ਦਾ ਬੰਦੇ ਦੀ ਲੱਤ ਵੱਢ ਕੇ ਤੇ ਪੁੱਠਾ ਕਰਕੇ ਤੇ ਚਿਰਾਹੇ ਚ ਟੰਗਦਾ
ਕਿਉਂ
ਤੇ ਪਿੰਡ ਦਿਆਂ ਨੇ ਇਸ ਗੱਲ ਦਾ ਬੜਾ ਰੋਸ ਮਨਾਇਆ ਵੀ ਸਾਡੇ ਪਿੰਡ ਦਾ ਬੰਦਾ ਟੰਗ ਛੱਡਿਆ ਤੇ ਚਾਰੇ ਪਾਸੇ ਰੌਲਾ ਪੈ ਗਿਆ ਜੀ ਇਹਨਾਂ ਨੇ ਮੁਸਲਮਾਨਾਂ ਨੇ ਇਹਦਾ ਬੰਦਾ ਵੱਢ ਕੇ ਟੰਗ ਛੱਡਿਆ ਤੇ ਇਹ ਤੁਹਾਡੇ ਪਿੰਡ ਦਾ ਜਿਹੜਾ ਸੀ ਫੁੰਮਣ ਬਦਮਾਸ਼ ਬੜਾ ਤਗੜਾ ਸੀ ਇਹਨੇ ਫਿਰ ਫੜ ਕੇ ਓਹਦੀ ਤੌਣੀ ਲਾਈ ਬਹੁਤ ਤਗੜੀ ਇਹਦਾ ਵੀ ਤੂੰ ਹੁੰਦਾ ਕੌਣ ਆ ਸਾਡੇ ਪਿੰਡ ਦੇ ਬੰਦੇ ਮਾਰ ਮਾਰ ਟੰਗਣ ਵਾਲਾ ਇਹਨੇ ਮਾਰ ਮਾਰ ਚਪੇੜਾ ਓਹਦਾ ਕੜ ਤਰਾ ਦਿੱਤਾ ਸਾਰਾ ਪਿੰਡ ਪਹਿਲਾਂ ਉਹ ਉਹ ਤੋਂ ਡਰਦਾ ਹੁੰਦਾ ਸੀ ਯੂਸਫਪੁਰ ਤੋਂ ਯੂਸਫ ਉਹਨੂੰ ਆਦੇ ਬੜਾ ਡਰਦਾ ਸੀ ਉਹਨਾਂ ਫੜ ਕੇ ਜਾਂਦੇ ਟੰਗਿਆ ਇਹਨੇ ਫੜ ਕੇ ਵਾਹ ਵਾਹ ਮਾਂਜੀ ਲਾਈ ਤੇ ਉਹਨੇ ਇਹਨੂੰ ਕਹਿਤਾ ਕਹਿੰਦਾ ਇਹਦੇ ਨਾਮ ਤੇ ਜੇ ਕੋਈ ਪਿੰਡ ਦਾ ਨਾਮ ਪੈ ਗਿਆ ਤਾਂ ਮੈਂ ਪਿੰਡ ਹੀ ਤਬਾਹ ਕਰ ਲੂ ਉਹ ਕਹਿੰਦੇ ਜੀ ਅਲੀ ਮੌਲਾ ਰੌਲਾ ਸਭ ਪਾਇਆ ਹੀ ਤੁਸੀਂ ਆ ਤੁਸੀਂ ਇਹਦੀ ਜਿਹੜੀ ਆ ਯੁਰਤ ਇਹਨੇ ਸਾਡੇ ਪਿੰਡ ਦੀ ਬੜੀ ਬਦਨਾਮੀ ਕੀਤੀ ਸੀ ਤੁਸੀਂ ਹੁਣ ਸਾਡੇ ਸਾਰਾ ਕੁਛ ਹੀ ਆ ਤੁਸੀਂ ਦੱਸੋ ਵੀ ਪਿੰਡ ਦਾ ਨਾਮ ਕੀ ਪਾਈ ਏ ਉਹ ਕਹਿੰਦਾ ਮੈਮੂ ਉਹਨੇ ਕਿਹਾ ਉਹ ਕਹਿੰਦੇ ਮੈਮੂ ਪੁਰ ਉਹ ਕਹਿੰਦਾ ਪੁਰ ਤੇ ਜਾਣਾ ਖਾਣਾ ਹੀ ਵਰਤੀ ਫਿਰਦਾ ਇਹ ਵਾਲ ਵਾਲ ਇਹਦਾ ਮੈਂ ਖਲਾਰ ਦਊਗਾ ਉਹ ਕਹਿੰਦੇ ਵਾਲ ਵਾਲ ਉਹਨੇ ਮੈਮੂ ਵਾਲ ਪਾ ਲਿਆ ਕਿਉਂਕਿ ਵਾਲਾਂ ਤੋਂ ਫੜ ਕੇ ਉਹਨੂੰ ਘੜੀ ਉਹਨਾਂ ਅਸਲ ਦੇ ਵਿਚ ਦੋ ਸੂਰ ਆ ਕੇ ਪਿੰਡ ਚ ਜਾ ਵੜੇ ਉਦੋਂ ਪਿੰਡ ਦਾ ਉਦੋਂ ਕੋਈ ਨਾਂ ਨਹੀਂ ਸੀ ਚਾਰ ਕ ਬੰਦੇ ਰਹਿੰਦੇ ਸੀ ਵੀਹ ਕ ਬੰਦੇ ਨਿਆਣੇ ਸੱਠਾਂ ਕ ਜਾਣਾ ਦਿਆ ਉਹ ਵਸਿਆ ਕਸਬਾ ਉਹ ਸੂਰ ਆਣ ਵਸੇ ਤੇ ਖਾਣ ਪੀਣ ਦੇ ਸ਼ੌਕੀਨ ਬੜੇ ਸੀ ਉਹਨਾਂ ਤਲਵਾਰਾਂ ਕੱਢ ਲਈਆਂ ਵੀ ਕੋਈ ਆਣ ਅਟੈਕ ਕੀਤਾ ਕਿਸੇ ਨੇ ਤੇ ਮੂਹਰੇ ਆਏ ਦੋ ਤਗੜੇ ਤਗੜੇ ਸੂਰ ਪਿੰਡ ਦੇ ਨਿਆਣਿਆਂ ਨੇ ਤਲਵਾਰਾਂ ਮਾਰ ਮਾਰ ਸੂਰ ਹੀ ਵੱਢ ਛੱਡੇ ਸੂਰ ਤੇ ਭੱਜ ਗਿਆ ਤਲਵਾਰਾਂ ਹੱਥ ਚ ਰਹਿ ਗਈਆਂ ਕੋਈ ਲਾਗੇ ਮੁਸਾਫ਼ਰ ਨਾ ਗਿਆ ਉਹ ਕਹਿੰਦਾ ਵੀ ਕਿਹੜਾ ਕੀ ਇਲਾਕਾ ਕੀ ਆ ਉਹਨੂੰ ਤਾਂ ਪੁੱਛਿਆ ਪਿੰਡ ਕਿਹੜਾ ਉਹ ਕਹਿੰਦਾ ਆ ਕੀ ਉਹ ਕਹਿੰਦਾ ਤਲਵਾਰਾਂ ਕਹਿੰਦਾ ਤਲਵਾਰਾਂ ਤਲਵਾਰਾਂ ਹੀ ਪਾਤਾ ਪਿੰਡ ਦਾ ਨਾ ਹੀ ਤਲਵਾਰਾਂ ਪਾਤਾ ਲਿਖ ਲਿਆ ਉਹ ਕਹਿੰਦਾ ਤਲਵਾਰਾਂ ਤਲਵਾਰਾਂ ਪਿੰਡ ਫਿਰ ਸਾਰਾ ਤਲਵਾਰਾਂ ਹੀ ਲੱਭ ਪਿਆ ਕਹਿਣ ਫਿਰ ਹੋ ਗਿਆ ਜਾਨਵਰ ਜੀ ਇਹਨਾਂ ਨੇ ਮਾਰਨੇ ਉੱਥੇ ਹੀ ਹੁਣੇ ਬਾਤ ਥੋੜਾ ਮੋਤੀ ਪਰ ਕਿੱਦਾਂ ਪਿਆ ਮੋਤੀ ਏਦਾਂ ਹੋਇਆ ਇਸੇ ਨਾ ਬੰਦਾ ਬੜਾ ਤਕੜਾ ਗਿਆਨੀ ਸੂਝਵਾਨ ਸੀ ਇਹਨੇ ਅਸਲ ਦੇ ਵਿਚ ਛੱਪੜ ਪਾਇਆ ਸੀ ਬੜਾ ਤਕੜਾ ਉਹਦੇ ਵਿਚ ਇਹਨੇ ਘੋਗੇ ਸਿਪੀਆਂ ਮੂੰਗ ਬੜੀਆਂ ਜਾਨਵਰ ਇਹਨੇ ਰੱਖੇ ਸੀ ਅਫਗਾਨਿਸਤਾਨ ਤੋਂ ਲੈ ਕੇ ਆਇਆ ਸੀ ਇਹ ਦੋ ਊਠ ਤੇ ਇੱਕ ਊਠਣੀ ਸੱਤ ਕੁੱਕੜ ਤੇ ਪੰਜ ਪਜੋਰਾਂ ਤੇ ਇੱਕ ਆਪਣੀ ਛਤਰ ਮੁਰਗ ਤੇ ਇੱਕ ਜਿਹੜੀ ਹੁੰਦੀ ਹੈ ਬਤਕਾ ਇਹ ਇਹਨੇ ਲਿਆਂਦੀਆਂ ਸੀ ਉਸ ਜਿਹੜੀ ਇਹਨੇ ਬਣਾਈ ਹੈ ਛਪੜੀ ਜਿਹੀ ਉਹਦੇ ਵਿਚ ਬੜਾ ਅਣਗਿਣਤ ਤੇ ਇਹਨੇ ਪਤਾ ਨੀ ਕਿਹੜੀ ਝੀਲ ਚੋਂ ਲਿਆਂਦਾ ਦੋ ਉਹ ਜਿਹੜੇ ਵਜੇ ਤੋਂ ਮੋਤੀ ਬਣਦਾ ਸੀਪ ਹੁੰਦੀ ਸੀਪ ਸਿਪੀ ਇਹਨੂੰ ਆਉਂਦੇ ਆ ਉਹਨੂੰ ਜਦੋਂ ਉਹਨੇ ਏਦਾਂ ਖਿੱਚ ਕੇ ਨਿਆਣੇ ਇਹਦੇ ਨੇ ਫੜ ਕੇ ਤੋੜਤੀ ਤੇ ਵਿੱਚੋਂ ਮੋਤੀ ਨੀ ਗਿਆ ਉਹ ਕਹਿੰਦੇ ਕੋਈ ਲਾ ਕੇ ਉਹਦੀ ਮੁਸਾਫ਼ਰ ਲੰਘਿਆ ਉਹ ਕਹਿੰਦੇ ਹਾ ਕੀ ਇਹਦਾ ਮੋਤੀ 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 ਉਹਨੇ ਪਿੰਡ ਪੁੱਛਿਆ ਕਿਹੜਾ
ਮੋਤੀਪੁਰ ਪੈ ਗਿਆ। ਸ਼ੇਰਪੁਰ ਇਥੇ ਨਾ ਕੁੱਤੇ ਦੇ ਕਿਸੇ ਨੇ ਮਹਿੰਦੀ ਲਾ ਤੀ, ਹਲਤੇ ਨਾਲ ਭੂਰਾ ਜਾ ਬਣਾਤਾ, ਬੱਗਾ ਜਾ ਬਣਾਤਾ, ਕੁੱਤਾ ਬੜਾ ਭੈੜਾ ਸੀ। ਮਾਲੂਪੁਰ ਦਾ ਹੀ ਸਿਰ ਚੋ ਕੀੜੇ ਪੈ ਗਏ, ਇਹਨਾਂ ਨੇ ਉੱਥੇ ਛੱਡ ਆਏ। ਮੋਤੀਪੁਰ ਤੁਹਾਡੇ ਮਾਲੂਪੁਰ ਦੇ ਚਲਾਕ ਬੜੇ ਸੀ, ਜਿਹੜਾ ਕੁੱਤਾ ਕੰਮ ਦਾ ਨੀ ਉਹਨੂੰ ਕਿਤੇ ਹੋਰ ਛੱਡ ਆਉਂਦੇ ਆ। ਇੱਕ ਦੋ ਇਹਨਾਂ ਨੇ ਤਾਜਪੁਰ ਵੀ ਛੱਡੇ, ਇੱਕ ਤੇ ਇੱਕ ਦੋ ਫਿਰ ਰੱਖ ਵੀ ਛੱਡਿਆ, ਚਲੋ ਜਦੋਂ ਝਾਲੀ ਜਦੋਂ ਨਹੀਂ ਕੁਛ ਝਾਲਦਾ ਤੇ ਫਿਰ ਕੀ ਕਰਦੇ। ਉਹਨਾਂ ਨੇ ਇਹਨਾਂ ਸ਼ੇਰਪੁਰ ਛੱਡ ਦਿੱਤਾ, ਸ਼ੇਰਪੁਰ ਮਹਿੰਦੀ ਲਾ ਕੇ ਛੱਡਿਆ ਆਪਦੀ, ਜਦੋਂ ਐਲਤ ਕੀਤੀ ਇਹਨਾਂ ਲੀਕਾਂ ਮਾਰਦੀਆਂ, ਸ਼ੇਰ ਵਰਗਾ ਬਣਾਤਾ ਤੇ ਪਿੰਡ ਚ ਰੌਲਾ ਪੈ ਗਿਆ ਜੀ, ਸ਼ੇਰ ਆ ਗਿਆ, ਸ਼ੇਰ ਆ ਗਿਆ, ਸ਼ੇਰ ਆ ਗਿਆ। ਇੱਥੇ ਸੀ ਅਮਲੀ ਸੁਖਾ ਉਹਦਾ ਨਾਂ ਸੀ, ਸੁਖੇ ਅਮਲੇ ਦੀ ਬੜੀ ਨਹਿਸ਼ ਸੀ ਤੇ ਪਿਸਤੌਲ ਉਹਦੇ ਕੋਲ ਹੁੰਦਾ ਸੀ, ਕੈਕੀ ਰੌਂਦ ਪੈਂਦਾ ਸੀ,
ਬਸ
ਹੈ ਕਾਲੇ ਹੁੰਦੇ ਸੀ ਦੇਸੀ ਬਣਾਏ, ਉਹਨਾਂ ਕਿਹੜਾ ਕਿਤੋਂ ਜਰਮਨ ਚੋਂ ਲਿਆਂਦੇ। ਚੱਲਦਾ ਨੀ ਸੀ ਉਹ, ਵਿਖਾਵੇ ਵਾਲਾ ਸੀ, ਰੌਂਦ ਮੁੱਕ ਗਿਆ ਜੀ ਕੋਈ ਸੀ, ਉਹ ਚਲਾ ਕੇ ਵੇਖ ਲਿਆ, ਉਹ ਚੱਲ ਹਟਿਆ ਮਗਰੋਂ ਰਹਿੰਦੀ ਨਾ ਲਿਆਂਦੇ। ਫਿਰ ਉਹਦੇ ਕੋਲ ਕੁਹਾੜਾ ਹੁੰਦਾ ਬੜਾ ਤਗੜਾ, ਤੇ ਉਹ ਪਿੰਡ ਚ ਰੌਲਾ ਪਾ ਗਿਆ ਜੀ, ਸ਼ੇਰ ਆ ਗਿਆ, ਸ਼ੇਰ ਆ ਗਿਆ। ਤੇ ਅਮਲੀ ਸੀ ਡੋਡੇ ਡਾਡੇ ਪੀਤੇ, ਇਹਨੇ ਪਿੰਡ ਦਾ ਗੇੜਾ ਕੱਢਿਆ, ਉਹ ਭੂਰਾ ਜਾ ਕੁੱਤਾ ਜਾ ਸ਼ੇਰ ਆ ਗਿਆ ਬਣਾਇਆ, ਇਹਨੇ ਉਹਨੇ ਦੀ ਲੱਤ ਫੜਨ ਪਈ, ਵਾਹ ਵਾਹ ਕੀਤਾ ਸੋਚਿਆ, ਤੇ ਕੁੱਤਾ ਮਾਰ ਕੇ ਉਹਨੇ ਗੜਾਸਾ ਧੋਣ ਲਾ ਕੇ ਤੇ ਨਾਪੀ ਛੱਡੀ। ਹੁਣ ਧੋਣ ਤੋਂ ਪਛਾਣ ਹੋਣਾ ਸੀ ਵੀ ਕੁੱਤਾ ਹੈਗੀ ਸ਼ੇਰ ਸੀ, ਧੜ ਤੋਂ ਕਿਤੇ ਪਛਾਣੇ ਜਾਂਦੇ ਆ, ਧੜ ਕੇ ਆ ਕੇ ਮੋਢੇ ਤੇ ਰੱਖ ਕੇ ਤੇ ਲੈ ਗਿਆ ਪਿੰਡ ਦੇ ਨੇ, ਕਹਿਤਾ ਉਹ ਸ਼ੇਰ ਹੀ ਮਾਰ ਛੱਡਿਆ, ਸ਼ੇਰ ਹੀ ਮਾਰ ਛੱਡਿਆ ਜੀ, ਕੋਈ ਲਾਗਿਓ ਨੀ ਲੰਘਿਆ। ਉਹ ਕਹਿੰਦਾ ਵੀ ਇਹ ਕੀ ਆ? ਉਹ ਕਹਿੰਦਾ ਜੀ ਸ਼ੇਰ ਆ। ਉਹ ਕਹਿੰਦਾ ਪੁਰ? ਕਹਿੰਦਾ ਹਾਂ ਪੁਰ। ਉਹ ਕਹਿੰਦੇ ਜੀ ਸ਼ੇਰਪੁਰ, ਸ਼ੇਰਪੁਰ, ਸ਼ੇਰਪੁਰ। ਰੁਪਿਆ ਇਥੇ ਬੂਟਾ ਤੇ ਰੂਪਾ ਦੋ ਭਰਾ ਸੀ, ਦੋਵੇਂ ਜਾਣੇ ਆਪਸ ਚ ਬੜਾ ਪਿਆਰ ਕਰਦੇ ਸੀ ਤੇ ਜਿਨ੍ਹਾਂ ਚ ਵਿਆਹੇ ਨੇ ਸੀ, ਵਿਆਹੇ ਗਏ ਤੇ ਪਿਆਰੀਆਂ ਵਹੁਟੀਆਂ ਹੋ ਗਈਆਂ। ਆਮ ਤੈਨੂੰ ਪਤਾ ਹੀ ਆ, ਤੂੰ ਤਾਂ ਵਿਆਹਿਆ ਤੇ
ਨਹੀਂ,
ਉਹ ਹੋਣਾ ਵੀ ਨਹੀਂ। ਜਦੋਂ ਬੰਦਾ ਵਿਆਹ ਜਾਂਦਾ ਫੇਰ ਸਾਰਾ ਕੁਛ ਵਹੁਟੀਆਂ ਨੂੰ ਕਹਿੰਦੇ ਵੀ ਇਹ ਸਭ ਕੁਛ ਆ ਮੇਰਾ, ਤੇ ਉਹਨੂੰ ਵਹੁਟੀ ਆਪਦੀ ਪਿਆਰੀ, ਉਹਨੂੰ ਆਪਦੀ ਵਹੁਟੀ ਪਿਆਰੀ। ਤੇ ਉਹਦੀ ਜਿਹੜਾ ਸੀ ਬੂਟਾ, ਬੂਟਾ ਤੇ ਰੂਪਾ, ਬੂਟਾ ਸੀ ਜਿਹੜਾ ਉਹਦੀ ਵਹੁਟੀ ਨੂੰ ਚੱਕ ਥਾ ਲਿਆ ਵੀ ਇਹ ਤੇਰਾ ਛੋਟਾ ਭਰਾ, ਇਹ ਕੰਮ ਨੀ ਕਰਦਾ, ਧੰਦਾ ਨੀ ਕਰਦਾ, ਉਹ ਜੋ ਆ ਕਰਦਾ ਵੰਡੀ ਜਾਂਦਾ ਪਿੰਡ ਵਾਲਿਆਂ ਨੂੰ, ਉਹ ਇਹ ਦਾਨ ਪੁੰਨ ਬੜਾ ਕਰਦਾ ਸੀ ਰੂਪਾ। ਇਹ ਚੱਕਣਾ ਜਾ ਕੇ ਸੁੱਤੇ ਪੈ ਦੇ ਮਾਰ ਕੇ ਕੁਹਾੜਾ, ਤੇ ਦੋਵੇਂ ਸਹੀ ਕਰਦੇ, ਵਹੁਟੀ ਇਹਦੀ ਕਮਣੀ ਹੋ ਗਈ, ਛਡਾਈ ਹੋ ਗਈ। ਸਾਰੇ ਪਿੰਡ ਦੇ ਵਿੱਚ ਉਹਨੂੰ ਦਵਾਈਆਂ ਪਾਈਆਂ,
ਸਾਰੇ
ਪਿੰਡ ਦੇ ਹਲੇ ਇਹਦਾ ਤੇ ਪੈ ਲੈਣ ਦੇ, ਪਹਿਲਾਂ ਲੋਹੀਆਂ
ਪਵਾ ਪਿਆ,
ਇਹਦਾ ਹਲੇ ਪੈ ਗਿਆ, ਕਿਦਾਂ ਪਿਆ? ਨਹੀਂ ਤੂੰ ਪਹਿਲਾਂ ਰੁਪਿਆ ਦਾ ਦੱਸ ਕਿਦਾਂ ਪਿਆ? ਤੇਰੇ ਦਿਮਾਗ ਨੂੰ ਠੀਕ ਕਰਨ ਵਾਲੀ ਵੀ ਗੋਲੀ ਉਹਨੇ ਦਿੱਤੀ ਕਿ
ਨਹੀਂ? ਦਿੱਤੀ
ਖਾ ਲਾ ਫਿਰ ਜੇ ਤੂੰ ਮੈਂ ਬਕਵਾਸ ਕਰੀ ਜਾਂਦਾ, ਹਲੇ ਨਾ ਪਿੰਡ ਦਾ ਪਿਆ ਹੀ ਨੀ ਤੇ ਤੂੰ ਪਾ ਕੇ ਲੋਹੀਆਂ ਵੀ ਪੁੱਛਣ ਲਾ ਪਿਆ। ਉਹ ਜਦੋਂ ਕਮਲੀ ਹੋ ਗਈ, ਸ਼ਦਾਈ ਹੋ ਗਈ, ਸਾਰੇ ਪਿੰਡ ਨੂੰ ਉਹਨੇ ਬੇਨਤੀ ਕੀਤੀ ਵੀ ਮੇਰਾ ਪ੍ਰਾਹੁਣਾ ਮਾਰਦਾ, ਇਨਸਾਫ ਦੋ, ਇਨਸਾਫ ਦੋ, ਇਨਸਾਫ ਦੋ। ਕਿਸੇ ਇਨਸਾਫ ਨੀ ਦਿੱਤਾ। ਪਿੰਡ ਦੇ ਵਿਚ ਜਿੰਨੇ ਨਿਆਣੇ ਸੀ ਸਾਰੇ ਬਿਮਾਰ ਹੋ ਗਏ ਸੀ, ਰੱਬ ਦੀ ਕੁਦਰਤ ਚੱਲੀ। ਤੇ ਕਿਸੇ ਸਿਆਣੇ ਨੇ ਕਿਹਾ ਜਿਹੜਾ ਤੁਸੀਂ ਰੂਪਾ ਮਾਰਿਆ ਉਹਨੂੰ ਰੂਪਾ 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 ਕਰੋ ਤੇ ਠੀਕ ਹੋਣਾ। ਉਹਨੂੰ ਰੂਪਾ 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 ਭਾਈ ਬੂਟਾ ਰੂਪਾ ਰੂਪਾ ਕਰਦੇ ਤੇ ਉਹ ਪਿੰਡ ਇਹ ਕੀ ਹੈ ਜੀ? ਇਹ ਰੂਪਾ ਜੀ, ਇਹ ਰੂਪੇ ਆਲ ਪੈ ਗਿਆ, ਆਲ ਪੈ ਗਈ ਉਸਨੂੰ ਗੋਹ ਤੇ ਰੂਪੇ ਆਲ ਬਣ ਗਏ ਤੇ ਇਹ ਨਾਮ ਪਿਆ ਰੂਪੇ ਆਲ। ਵਾਹ ਜੀ ਵਾਹ ਜੀ, ਬਹੁਤ ਹੀ ਪਿੰਡਾਂ ਦੀਆਂ ਜਾਣਕਾਰੀਆਂ ਮਿਲ ਰਹੀਆਂ ਨੇ। ਆ ਮੈਂ ਤੁਹਾਡੀ ਜਿਹੜੀ ਮਰਜ਼ੀ ਪੁੱਛੀ ਜੋ ਮਨ ਦੱਸੀ ਜਾਣਾ ਤੇ ਇਹ ਆਪਾਂ ਜਨਾਗਲ ਸਾਹਿਬ ਨਾਲ ਗੱਲ ਕਰੀਏ ਜਿਹੜੀ ਆਪਾਂ ਕਰਦੇ ਸੀ। ਤਾਂ ਜੀ ਕਹਿੰਦੇ ਹੋਰ ਸੁਣਾਓ ਫਸਲਬਾੜੀ ਦਾ ਕੀ ਹਾਲ ਆ? ਫਸਲ ਦਾ ਇਦਾਂ ਵੀ ਜਨਾਗਲ ਸਾਹਿਬ ਜਿਹੜੀ ਤੇ ਹੈਗੀ ਮਾਰੂ ਵਾਲੀ ਪੈੜੀ ਉਹ ਤੇ ਠੀਕ ਆ ਹਲੇ, ਆ ਮੀਂਹ ਦੋ ਪੈ ਉਹਨਾਂ ਹਲੇ ਹਰਿਆਲ ਠੀਕ ਆ।
ਤੇ ਹਲੇ ਠੰਡ ਮਾੜੀ ਮਾੜੀ ਆਈ, ਸ਼ਾਇਦ ਇਹ ਕਣਕ ਦੇ ਲਈ ਬੈਸਟ ਸਬਜ਼ ਹੋਵੇ। ਸ਼ਾਮ ਵਾਲੀ ਪੈਲੀ ਜਿਹੜੀ ਆ ਉਹ ਵੀ ਫਸਲ ਹਲੇ ਚੰਗੀ। ਕੁੱਲ ਮਿਲਾਈਏ ਇਹਨਾਂ ਦਾ ਨਾਟੀ ਸ਼ੈਲ ਵਧੀਆ ਹੀ ਚੱਲ ਰਿਹਾ। ਕਹਿੰਦੇ ਆ ਦੋ ਚਾਰ ਦਿਨ ਪਹਿਲਾਂ ਜਿਹੜਾ ਮੀਂਹ ਪਿਆ ਸੀ ਉਸ ਨਾਲ ਨੁਕਸਾਨ ਹੋਇਆ ਜਾਂ ਫਾਇਦਾ? ਦੇਖੋ ਆਲੇ ਦੁਆਲੇ ਕਿੱਥੇ ਕਿਤੇ ਪੈ ਗਿਆ ਗੜੇ, ਉੱਥੇ ਇਹਦਾ ਹੋਇਆ ਨੁਕਸਾਨ ਬਹੁਤ ਆ। ਜਿੱਥੇ ਨਹੀਂ ਪੈ ਉਹਦਾ ਫਾਇਦਾ ਹੋਇਆ, ਕਿਉਂਕਿ ਛਟਾਲੇ ਨੂੰ, ਪੱਠਿਆਂ ਨੂੰ, ਕਣਕ ਨੂੰ ਇਸ ਮੀਂਹ ਦਾ ਫਾਇਦਾ ਹੀ ਹੋਇਆ। ਪਰ ਗੜੇ ਆਲੇ ਪਾਸੇ ਜਿਹੜਾ ਉਹ ਬਹੁਤ ਨੁਕਸਾਨ ਹੋਇਆ। ਬਾਕੀ ਤਾਇਆ ਜੀ, ਤਾਈ ਦੜਕ ਦੀ ਹਾਲ ਆ। ਹਾਂ ਤਾਈ ਦਾ ਕੀ ਹਾਲ ਆ? ਰੇਸ਼ਮ ਡੋਰੀ ਦੀ ਗੱਲ ਕਰਦਾ। ਅੱਛਾ ਅੱਛਾ, ਮੈਂ ਸੋਚਿਆ ਕੁਛ ਨੀ ਸੋਚਿਆ, ਮੈਂ ਵੀ ਸੋਚਿਆ ਵੀ ਠੀਕ ਹਾਲ ਹੀ ਪੁੱਛਦਾ ਉਹਨੇ, ਠੀਕ ਆ ਪੁੱਛਦਾ। ਬਾਕੀ ਕਹਿੰਦੇ ਤਾਇਆ ਜੀ ਚੰਗੇ ਮਾੜੇ ਦਿਨ ਤੇ ਆਉਂਦੇ ਹੀ ਰਹਿੰਦੇ ਨੇ, ਪਰ ਬੰਦੇ ਨੂੰ ਆਪਣਾ ਕੰਮ ਕਰਦੇ ਹੀ ਰਹਿਣਾ ਚਾਹੀਦਾ। ਉਹ ਕੰਮ ਤੋਂ ਬੰਦੇ ਦਾ ਗਹਿਣਾ ਜਿਹੜਾ ਸਾਹਿਬ, ਕੰਮ ਹੀ ਪੂਜਾ। ਜਿਹੜਾ ਬੰਦਾ ਪੂਜਾ ਨੀ ਕਰੂਗਾ, ਅਰਚਨਾ ਨੀ ਕਰੂਗਾ, ਰੱਬ ਨੂੰ ਯਾਦ ਨੀ ਕਰੂਗਾ, ਚਿੱਤ ਜਿਹਦਾ ਕਾਗਰ ਨੀ ਰਹੂਗਾ, ਉਹ ਭਟਕੀ ਹੋਈ ਬੁੱਧੀ, ਉਹਨੂੰ ਸਕੂਨ ਨੀ ਮਿਲ ਸਕਦਾ। ਜਦ ਤੱਕ ਕੰਮ ਕਰਦੇ ਰਹਿਣਾ ਚਾਹੀਦਾ ਤਦ ਤੱਕ ਬੰਦੇ ਨੂੰ ਕਹਿੰਦੇ ਮਹਿੰਗੀਆਂ ਚੀਜ਼ਾਂ ਸਸਤੀਆਂ ਨਾ ਲੱਗਣ। ਹਾਂ ਤਾਂ ਜੀ ਕਹਿੰਦੇ ਤਦ ਤੱਕ ਕੰਮ ਕਰਦੇ ਰਹੋ ਜਦ ਤੱਕ ਮਹਿੰਗੀਆਂ ਚੀਜ਼ਾਂ ਵੀ ਸਸਤੀਆਂ ਨਾ ਲੱਗਣ। ਚੀਜ਼ਾਂ ਦਾ ਕਰਕੇ ਕੰਮ ਕਰਨ ਦੀ ਲੋੜ ਹੀ ਨਹੀਂ। ਨਾਗਲ ਸਾਹਿਬ ਜੇ ਖੁਆਇਸ਼ਾਂ ਨੂੰ ਪੂਰਾ ਕਰਨ ਦੇ ਲਈ ਕੰਮ ਕਰ ਰਿਹਾ, ਫਿਰ ਕੰਮ ਕੰਮ ਨਹੀਂ ਰਹਿ ਜਾਣਾ, ਫਿਰ ਕੰਮ ਇੱਕ ਸਜ਼ਾ ਬਣ ਜਾਣੀ ਆ, ਤੇ ਸਜ਼ਾ ਭੁਗਤਣ ਨਹੀਂ ਆਪਾਂ ਆਏ। ਕੰਮ ਨੂੰ ਆਨੰਦ ਦੇ ਲਈ ਕਰਨਾ, ਪੈਸੇ ਲਈ ਨਹੀਂ। ਜਿੱਦਣ ਤੁਹਾਨੂੰ ਕੰਮ ਚੋਂ ਆਨੰਦ ਆਉਣ ਲੱਗ ਪਿਆ, ਪੈਸਾ ਆਪਣੇ ਆਪ ਹੀ ਆਉਣ ਲੱਗ ਜਾਣਾ। ਚੀਜ਼ਾਂ, ਵਸਤੂਆਂ, ਖੁਆਇਸ਼ਾਂ ਇਹ ਬਹੁਤ ਥੱਲੇਲੇ ਲੈਵਲ ਦੇ ਕੰਮ ਨੇ। ਇਹ ਬੰਦੇ ਨੂੰ ਜਦੋਂ ਸਮਝ ਆਉਂਦੀ ਹੈ ਇਹ ਕੱਖ ਵੀ ਨਹੀਂ ਰਹਿ ਜਾਂਦਾ। ਇਹ ਸਾਡੇ ਲਈ ਇਹ ਉਹਨਾਂ ਚ ਕੀ ਅਹਿਮੀਅਤ ਰੱਖਦੀ ਜਿਹਨਾਂ ਚ ਸਾਨੂੰ ਸਮਝ ਨਹੀਂ। ਗੱਲ ਜਦੋਂ ਆਣ ਮੁੱਕਦੀ ਆ ਸਮਝ ਤੇ, ਫਿਰ ਉਹਦੇ ਲਈ ਇਹ ਪੈਸਾ, ਦੱਥਾ, ਚੀਜ਼ਾਂ, ਵਸਤੂਆਂ ਕੱਖ ਨਹੀਂ। ਜਿਹਨਾਂ ਜਿਹਨਾਂ ਨੂੰ ਵੀ ਗਿਆਨ ਹੋ ਗਿਆ ਉਹਨਾਂ ਨੇ ਚੀਜ਼ਾਂ, ਵਸਤੂਆਂ, ਮੈਲ ਮਾੜੀਆਂ ਤਿਆਗ ਹੀ ਦਿੱਤੇ। ਉਹਨਾਂ ਨੂੰ ਪਤਾ ਸੀ ਵੀ ਜਿਨ੍ਹਾਂ ਚ ਅਸੀਂ ਚੀਜ਼ਾਂ ਚ ਰਹਿ ਤੇ ਜ਼ਿੰਦਗੀ ਨੂੰ ਤੇ ਆਪਣੇ ਆਪ ਨੂੰ ਸਮਝ ਸਕਾਂਗੇ ਨਹੀਂ। ਤੇ ਬਾਕੀ ਜਿਹੜੇ ਵੀਰ ਪੀ ਆਰ ਮਿਲੀ ਆ ਉਹਨਾਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਜੀ।
ਹਾਂ
ਗੈਰੀ ਢਿੱਲੋਂ ਨੂੰ ਭਾਜੀ ਮਿਲੀ ਹੈ ਜੀ, ਬਹੁਤ ਬਹੁਤ ਮੁਬਾਰਕਾਂ ਸਾਡੇ ਵੱਲੋਂ ਇੱਕ ਵਾਰੀ ਫਿਰ ਤੋਂ, ਤੁਹਾਡੇ ਵੱਲੋਂ ਵੀ, ਸਾਡੇ ਵੱਲੋਂ ਵੀ ਬਹੁਤ ਬਹੁਤ ਸ਼ੁਕਰੀਆ। ਤੇ ਕਹਿੰਦੇ ਅੱਜ ਗੀਤ ਗਾਉਣ ਪਾਣੀ ਸੁਣਾਓ ਜੀ। ਮਹਿਰੂਮ ਕਲਾਕਾਰ ਮਨਿੰਦਰ ਮੰਗੇ ਦੀ ਆਵਾਜ਼ ਚ ਚਾਦਰਾਂ। ਚਾਦਰਾਂ ਕੀ ਚਾਦਰ ਮੰਗੇ ਨੇ ਇਕੱਠੀਆਂ ਚਾਦਰਾਂ ਹੀ ਗਾਤਾ। ਉਹ ਮਲਕੀਤ ਉਹ ਮਨਿੰਦਰ ਮੰਗਾ ਗੀਤ ਹੈਗਾ ਕਿ ਨਹੀਂ ਪੁੱਤ? ਹਾਂ ਚਾਦਰਾਂ ਗੀਤ ਕੱਢ ਲਾ ਪੁੱਤ। ਨੀ ਮੈਂ ਚਾਦਰ ਕੱਢਦੀ ਨੀ, ਵਿੱਚ ਪਾਵਾਂ ਮੋਤੀ ਪਾਵਾਂ। ਇਹ ਗੀਤ ਆਇਆ ਜੀ, ਬਹੁਤ ਹੀ ਪਿਆਰਾ ਵਾ ਗੀਤ, ਆਪਾਂ ਸੁਣਾਵਾਂਗੇ। ਜਨਾਗਲ ਸਾਹਿਬ ਨੂੰ ਬਹੁਤ ਬਹੁਤ ਸ਼ੁਕਰੀਆ। ਦਿਆਲ ਸਾਹਿਬ ਹੱਸਦੇ ਪਏ ਨੇ, ਕਹਿੰਦੇ ਤਾਇਆ ਕਹਿੰਦਾ ਜੀ ਧੱਕਾ ਦੇ ਕੇ ਗੱਪਾਂ ਦੇ ਪੜੋਲ ਬੰਨੀ ਜਾਂਦੇ ਹੋ। ਹਾਂ ਜਿਹੜਾ ਪਿੰਡਾਂ ਦੀ ਗੱਲ ਕਹਿੰਦੇ, ਕਹਿੰਦੇ ਗੱਪਾਂ ਹੀ ਮਾਰੀ ਜਾਂਦੇ। ਉਹ ਜਨਾਗਲ ਸਾਹਿਬ, ਉਹ ਜਨਾਗਲ ਸਾਹਿਬ ਕਹਿੰਦੇ ਦਿਆਲ ਸਾਹਿਬ, ਦਿਆਲ ਨੂੰ ਤਾਂ ਕੋਈ ਵੀ ਗੱਲ ਸੱਚੀ ਲੱਗਦੀ ਨੀ। ਰਿਆਲ ਸਾਹਿਬ ਲੱਗਦਾ ਰਹਿ ਹੀ ਸ਼ਹਿਰਾਂ, ਜਾ ਸ਼ਹਿਰਾਂ ਦੇ ਨਾਮ ਪਹਿਲਾਂ ਹੀ ਪਏ ਪਵਾਏ ਆ, ਇਹ ਪਿੰਡਾਂ ਦੇ ਬਾਜ ਪੈ। ਪਿੰਡਾਂ ਦੇ ਨਾਮ ਜਿਹੜਾ ਗੱਲ ਸਾਹਿਬ ਇਦਾਂ ਹੀ ਪੈਂਦੇ ਹੁੰਦੇ ਸੀ, ਇਹ ਕੋਈ ਲਹਿਦਾ ਨਹੀਂ, ਪੈਂਦੇ ਹੀ ਇਦਾਂ ਆਏ ਆ ਜੀ। ਲਓ ਫਿਰ ਗੀਤ ਆਇਆ ਜੀ, ਚਾਦਰਾਂ ਸੁਣਦੇ ਆ, ਚਾਦਰਾਂ ਸੁਣ ਲਈਏ ਲਾਭ। ਲਓ ਜੀ ਚਾਦਰਾ ਮਨਿੰਦਰ ਮੰਗੇ ਦਾ ਗੀਤ ਤੁਸੀਂ ਸੁਣਿਆ ਜੀ। ਕਿਸੇ ਸਮੇਂ ਚ ਬੜਾ ਮਸ਼ਹੂਰ ਰਿਹਾ ਮਨਿੰਦਰ ਮੰਗਾ ਵੀ। ਸਮੇਂ ਸਮੇਂ ਦੀਆਂ ਗੱਲਾਂ ਪੁੱਤ, ਸਮੇਂ ਦੇ ਵਿਚ ਬਣਦਾ ਸਮੇਂ ਚ ਟਹਿ ਜਾਂਦਾ। ਲਓ ਜਨਾਗਲ ਸਾਹਿਬ ਤਾਇਆ ਜੀ ਆਪਣੇ ਪਿੰਡ ਦੀ ਗੱਲ ਸੁਣਾਉਂਦੇ ਨੇ ਜੰਡੋਲੀ ਦੀ। ਕਹਿੰਦੇ ਜੀ ਮੇਰਾ ਪਿੰਡ ਤਾਇਆ ਜੀ ਜੰਡੋਲੀ ਸੀ ਤੇ ਹੁਣ ਤਾਂ ਮੈਂ ਕਹਿੰਦੇ ਸ਼ਹਿਰ ਰਹਿਣਾ। ਉਸਦਾ ਨਾਂ ਕਿੱਦਾਂ ਪਿਆ ਸੀ? ਕਹਿੰਦੇ ਮੈਂ ਦੱਸਦਾ, ਹਾਂ ਆਸ ਗੁਰਮੁਖੀ ਜੀ ਲਿਖਿਆ ਜੀ। ਇਹਨੂੰ ਕਿਹਾ, ਉਹਨੇ ਕੀ ਦੱਸਣਾ, ਇਹਨੂੰ ਮੈਂ ਦੱਸਦਾ ਕੀ ਕਿੱਦਾਂ ਪਿਆ ਪੜ ਕੇ ਦੱਸੋ ਤਾਇਆ ਜੀ। ਲੰਗਾ ਦੱਸਣ ਪੜ ਕੇ ਦੱਸੂਗਾ ਕੋਲੋਂ ਕੁਛ ਦੱਸ ਦੇਣਾ ਪੁੱਤ, ਪੜਾਂਗੇ ਤੇ ਲਿਖਾਂਗੇ। ਆ ਮਿਲ ਗਈ ਸੀ ਜਿਹੜਾ ਕਿਹੜਾ ਕੰਪਿਊਟਰ ਜਿਹਾ, ਇਹਨੂੰ ਕਹੀ ਮੇਰੇ ਤੋਂ ਡਿੱਗ ਨਾ ਪਵੇ। ਲਿਆ ਫੜਾ ਇਧਰ ਕੀ ਆਂਦੇ ਜੇ ਡੋਰੀ, ਕਿੱਥੇ ਗਈ ਜੇ ਡੋਰੀ ਤੇ ਕਿੱਧਰ ਗਿਆ ਪਡੋਰੀ, ਆ ਦੇ ਜੀ ਆ ਦੇ। ਕਹਿੰਦਾ ਆਪ ਕੋਈ ਸਾਧੂ ਜਾਣ ਰਿਹਾ ਸੀ ਆਪਣੇ ਨਾਲ ਬੱਕਰੀ ਪਿੱਛੇ ਬੰਨ ਕੇ ਲੈਣ ਲਈ ਜਾ ਰਿਹਾ ਸੀ। ਜਦੋਂ ਸਾਡੇ ਪਿੰਡ ਚੋਂ ਦੀ ਗੁਜਰਿਆ ਤੇ ਉਥੋਂ ਦੇ ਲੋਕਾਂ ਨੇ ਬੱਕਰੀ ਖੋਲ ਕੇ ਤੇ ਨਾਲ ਕੁੱਤਾ ਬੰਨਤਾ। ਸਾਧੂ ਆਪਣੀ ਰਜਾ ਚ ਜਾਣ ਰਿਹਾ ਹੋਣਾ, ਪਰ ਸਾਧੂ ਨੂੰ ਨਾ ਪਤਾ ਲੱਗਾ। ਜਦੋਂ ਅਗਲੇ ਪਿੰਡ ਪਹੁੰਚਿਆ ਤੇ ਲੋਕਾਂ ਨੂੰ ਪੁੱਛਿਆ, ਬਾਬਾ ਕੁੱਤਾ ਕਿੱਧਰ ਨੂੰ ਲੈ ਕੇ ਜਾ ਰਿਹਾ? ਤੇ ਸਾਧੂ ਨੇ ਝੱਟ ਪੱਟ ਕਿਹਾ, ਕਹਿੰਦਾ ਕੁੱਤਾ ਨੀ ਉਹ ਭਾਈ ਬੱਕਰੀ ਆ। ਉਹਨਾਂ ਕਿਹਾ, ਗੌਰ ਨਾਲ ਦੇਖ ਬਾਬਾ, ਕੁੱਤਾ ਤੈਨੂੰ ਬੱਕਰੀ ਨਹੀਂ ਦੀ। ਤਾਂ ਬਾਬੇ ਪਿੱਛੇ ਮੁੜ ਕੇ ਗੌਰ ਨਾਲ ਦੇਖਿਆ ਤੇ ਮੱਥੇ ਤੇ ਹੱਥ ਮਾਰਿਆ ਤੇ ਕਹਿੰਦਾ, ਇਹ ਤੇ ਮੇਰੇ ਨਾਲ ਧੋਖਾ ਹੋ ਗਿਆ। ਲੋਕਾਂ ਨੇ ਕਿਹਾ, ਬਾਬਾ ਵੀ ਆ ਪਿਛਲੇ ਪਿੰਡ ਵਿੱਚ ਦੀ ਤੇ ਨੀ ਆ? ਉਹ ਕਹਿੰਦਾ ਵੀ ਹਾਂ ਆਇਆ ਤਾਂ ਪਿਛਲੇ ਪਿੰਡ ਵਿੱਚ ਦੀ ਆ। ਕਹਿੰਦੇ ਵੀ ਇਹ ਉਹ ਪਿੰਡ ਆ ਜੰਡੋਲੀ ਜਿੱਥੇ ਬੱਕਰੀ ਨੀ ਮੁੜ ਬੋਲੀ। ਉਸ ਤੋਂ ਬਾਅਦ ਆ ਕਹਿੰਦੇ ਪੱਕ ਗਿਆ ਨਾ ਜੰਡੋਲੀ, ਵੀ ਜਦੋਂ ਬੱਕਰੀ ਉਹਨਾਂ ਨੇ ਫੜ ਲਈ ਤਾਂ ਵੱਢ ਕੇ ਉਹਨਾਂ ਨੇ ਲਈ ਖਾ ਕੇ ਸਾਹਿਬ ਜੀ। ਤੇ ਕਹਿੰਦਾ ਵੀ ਤਾਇਆ ਜੀ ਬੱਕਰੀ ਦਾ ਕੀ ਬਣਿਆ ਹੋਊ? ਇਹ ਤਾਂ ਪਿੰਡ ਵਾਲੇ ਜਾਣਦੇ ਆ ਜਾਂ ਫਿਰ ਉਹ ਬੱਕਰੀ ਜਾਣਦੀ ਆ? ਬੱਕਰੀ ਨੂੰ ਕੀ ਪਤਾ ਵਿਚਾਰੀ ਨੂੰ? ਉਹ ਇਸ ਗੱਲ ਆ ਬੱਕਰੀ ਤੇ ਬਣਾ ਹੀ ਲਈ ਹੋਣੀ ਉਹਨਾਂ ਨੇ ਵਿਚਾਰਿਆਂ ਨੇ। ਪਿੰਡ ਵਾਲੇ ਸਾਊ ਹੁਣੇ ਖਾਣ ਦੇ ਬੱਕਰੀ ਦੀ ਸੀਗੀ ਖਾ। ਪਿੰਡ ਵਾਲਿਆਂ ਨੇ ਕੁੱਤਾ ਵੀ ਲੈਣਾ ਸੀ ਜੇ ਹਿਸਾਬ ਨਾਲ ਬੱਕਰੀ ਖੋਲ ਲਈ ਆ। ਉਹ ਕੁੱਤੇ ਦੀ ਵਧੀ ਸੀ ਕਿਤੇ ਵੀ ਉਹ ਵਿਚਾਰਾ ਬਚ ਗਿਆ ਤੇ ਉਹਨਾਂ ਨੂੰ ਬੱਕਰੀ ਦੇ ਪਿੰਨੀ ਤਾਂ ਵਾਰੀ ਕੁੱਤੇ ਦੀ ਵੀ ਆਈ ਲੈ। ਤਾਇਆ ਜੀ ਜਰੂਰੀ ਤੇ ਨੀ ਜਿਹੜੇ ਬੱਕਰੀ ਖਾਂਦੇ ਕੁੱਤਾ ਵੀ ਖਾ ਲੈਂਦੇ? ਉਹ ਭਾਈ ਮਾਸ ਤੇ ਮਾਸ ਹੀ ਆ। ਹੁਣ ਤੈਨੂੰ ਮੈਂ ਕੁੱਤੇ ਦਾ ਮੀਟ ਭੁੰਨ ਕੇ ਖਵਾ ਦਾਂ ਤੇ ਬੱਕਰੀ ਦਾ, ਉਹ ਅੰਤਰ ਕਰ ਸਕਦਾ? ਤਾਇਆ ਜੀ ਅੰਤਰ ਹੋ ਹੀ ਜਾਂਦਾ ਫਰਕ ਉਹਨਾਂ ਸਵਾਦ ਦੇ ਵਿੱਚ। ਹੁਣ ਕੁਕੜੀ ਦੇ ਮੀਟ ਦੇ ਵਿੱਚ ਤੇ ਬੱਕਰੇ ਦੇ ਮੀਟ ਦੇ ਵਿੱਚ ਬਹੁਤ ਫਰਕ ਹੁੰਦਾ ਸਵਾਦਾਂ ਦੇ ਵਿੱਚ ਤੂੰ ਪੈ ਗਿਆ। ਸਵਾਦ ਤੇ ਪੁੱਤ ਜੋ ਵੀ ਆ ਮਾਸ ਤੇ ਮਾਸ ਦਾ ਹੀ ਬਣਦਾ। ਬੰਦਾ ਜਿਹੜਾ ਬੰਦੇ ਦਾ ਜਿਹੜਾ ਮਾਸ ਆ ਨਾ ਪੁੱਤ, ਇਹ ਵੀ ਉਸੇ ਹੀ ਟੀਹੂਆਂ ਦਾ ਬਣਦਾ। ਟੀਹੂਆਂ ਦੇ ਨੂੰ ਜੀ ਬੰਦਾ ਜਾਨਵਰ ਪਸ਼ੂ ਪੰਛੀ ਇਹ ਸਾਰੇ ਟੀਹੂਆਂ ਦੇ ਬਣੇ, ਹਿੱਲਾਂ ਦੇ ਬਣੇ। ਹਿੱਲ ਹੈਲੀਆਂ ਨਾ ਸਿੱਲਾਂ ਦੇ, ਹਾਂ ਸਿੱਲਾਂ ਦੇ, ਹਾਂ ਹਿੱਲਾਂ ਦੇ ਮੈਂ ਵੀ ਆ ਨਾ ਹੋਰ ਕਹਦੇ ਆ। ਭਾਵੇਂ ਜਸਪਾਲ ਆ, ਭਾਵੇਂ ਮਲਕੀਤ ਆ, ਭਾਵੇਂ ਤੂੰ ਆ, ਮੈਂ ਉਹਨਾਂ ਸਾਰੇ ਸਿੱਲਿਆਂ ਦੇ ਬਣੇ, ਹਿੱਲਾਂ ਦੇ ਬਣਿਆ ਤੇ ਕਈ ਜਸਪਾਲ ਵਰਗੇ ਹਿੱਲਿਆਂ ਦੇ ਬਣੇ। ਹਿੱਲੀ ਗਏ ਲਤਾ ਜੀ ਹਿੱਲੇ ਦੀ ਗਾਣਾ ਸੁਣਾਉਣਾ, ਮੈਨੂੰ ਪਤਾ ਜਸਪਾਲ ਦਾ ਮੂੰਹ ਮੈਨੂੰ ਦੇਖ ਕੇ ਦੱਸਦਾ ਕਿ ਗਾਣਾ ਸੁਣਾਉਣਾ। ਤੈਨੂੰ ਲੱਗਦਾ ਵੀ ਜਿੱਦਾਂ ਇਹਨੇ ਗਾਣਾ ਸੁਣਾਉਣਾ, ਮੈਨੂੰ ਲੱਗਦਾ ਵੀ ਇਹਨੂੰ ਜਿੱਦਾਂ ਜੰਗਲ ਪਾਣੀ ਆਇਆ ਜਿੱਦਾਂ ਦਾ ਮੂੰਹ ਕਰਦਾ
ਗਾਣਾ ਵਧੀਆ ਦਾ ਮੈਨੂੰ ਪੈਸੇ ਕਿੱਥੇ ਹੋ ਗਿਆ ਦੇਖਦਾ
ਇਨਾ ਪੈਸਾ ਕਿਥੋਂ ਲਾਇਆ
ਅਜਿਹਾ ਕਹਿੰਦੇ ਆ
ਉਹ ਪਛੀ ਲੱਗਦਾ ਨਕਲੀ ਪੈਸੇ ਲਾਇਆ ਕਿਥੋਂ ਲਾਇਆ ਚਲੋ ਮਹਾਰਾਜ ਅੱਛਾ ਇੱਕ ਗੱਲ ਆ ਨਾ ਤੁਹਾਡੇ ਪਿੰਡ ਵਾਲਿਆਂ ਨੂੰ ਇੱਕ ਆਦਤ ਦਾ ਪਤਾ ਨੀ ਹਟੀ ਕਿ ਨੀ ਹਟੀ
ਦੱਸੋਗੇ ਜੀ
ਮੰਗਣ ਦੀ ਮੰਗ ਕੇ ਹੀ ਲੈਣਾ ਜੋ ਲੈਣਾ ਤਾਂ ਮਿਹਨਤ ਦਾ ਕਦੇ ਨੀ ਤੁਹਾਡੇ ਪਿੰਡ ਵਾਲਿਆਂ ਨੇ ਖਾਧਾ
ਮੰਗਾ ਗਿਆ ਸੋ ਮਰ ਕੇ ਗਿਆ
ਤੇ ਮਰੇ ਹੀ ਪਏ ਆ ਫਿਰ ਤੁਸੀਂ ਹਿਸਾਬ
ਨਾਲ
ਨਹੀਂ ਉਹ ਪਹਿਲਾਂ ਹੀ ਦੱਸ ਵੀ ਇਹ ਪਤਾ ਤੈਨੂੰ ਕਿਥੋਂ ਪਈ ਇਹ
ਤੁਹਾਨੂੰ
ਦੱਸਦਾ ਸਾਧੂ ਆ ਗਿਆ ਕਹਿੰਦੇ ਵੀ ਸਾਧੂ ਆਇਆ ਸੀ ਰਾਜਸਥਾਨ ਤੋਂ ਬੜਾ ਤਕੜਾ ਤੇ ਪਹੁੰਚਿਆ ਹੋਇਆ ਹੁਣ ਜਿਹੜਾ ਰਾਜਸਥਾਨ ਤੋਂ ਆਇਆ ਤੋਂ ਟਿੱਬਿਆਂ ਵੱਲ ਨੂੰ ਜਾਊ ਕਿਉਂਕਿ ਟਿੱਬਿਆਂ ਨਾਲ ਉਹਦੀ ਸਾਂਝ ਤੇ ਤੁਹਾਡੇ ਮਾਲੂਪੁਰ ਹੈ ਹੀ ਟਿੱਬੇ ਜੀ ਰੇਤ ਨਾ ਭਰੇ ਸਾਧੂ ਨੇ ਆ ਕੇ ਜਿੱਥੇ ਨਾ ਉਹ ਤੁਹਾਡੀ ਪਿੰਡ ਦੀ ਸਰਾਂ ਬਣਾਈ ਆ ਜਿਹਨੂੰ ਆਉਂਦੇ ਉੱਥੇ ਆ ਕੇ ਬਹਿ ਗਿਆ ਦੋ ਕੁ ਬੂਝੇ ਪੱਟੇ ਤੇ ਉੱਥੇ ਉਹ ਡੇਰੇ ਲਾ ਲਾਇਆ ਲੀੜੇ ਲੱਤੇ ਗਿਆ ਸੀ ਜਿਹੜੇ ਉਹ ਲਿਆਂਦੇ ਡੰਡੇ ਕੱਢ ਕੇ ਉੱਤੇ ਪੂਰਾ ਸਿੱਟ ਕੇ ਤੇ ਉਹਨੇ ਛਾਂ ਬਣਾ ਲਈ ਗਰਮੀ ਬਹੁਤ ਜ਼ਿਆਦੀ ਸੀ ਪਿੰਡ ਦੀਆਂ ਬੁੜੀਆਂ ਸਾਗ ਲੈਣ ਆਈਆਂ ਤੇ ਉਹਨਾਂ ਵੇਖਿਆ ਵੀ ਆਹ ਕੀ ਬਣਾ ਕੇ ਬੈਠਾ ਕੋਈ ਤੇ ਉਹ ਬਾਬੇ ਵੱਲ ਨੂੰ ਚਲੇ ਗਿਆ ਤੇ ਬਾਬਾ ਚੌਂਗੜੀ ਮਾਰ ਕੇ ਬੈਠਾ ਅੰਤਰ ਧਿਆਨ ਹੋਇਆ ਬੈਠਾ ਤੇ ਬੁੜੀਆਂ ਨੇ ਪੁੱਛਿਆ ਬਾਬਾ ਜੀ ਵੀ ਤੁਸੀਂ ਕਿੱਥੋਂ ਆਏ ਆ ਉਹ ਕਹਿੰਦਾ ਪੁੱਤ ਅਸੀਂ ਆਏ ਆ ਰਾਜਸਥਾਨ ਨੂੰ ਤੇ ਅਸੀਂ ਤੁਸੀਂ ਕੌਣ ਵਾ ਉਹਨਾਂ ਨੇ ਆਪਣਾ ਪਰਚੇ ਦਿੱਤਾ ਵੀ ਅਸੀਂ ਇਦਾਂ ਨਾਮ ਦੇ ਰਸੀ ਜਿੱਧਰੋਂ ਆ ਗਏ ਇੱਥੇ ਟਿਕਾਣਾ ਸਾਨੂੰ ਠੀਕ ਲੱਗਾ ਇੱਥੇ ਬਹਿ ਗਏ ਤੇ ਉਹਨਾਂ ਨੇ ਮਤਲਬ ਕਹਿੰਦਾ ਵੀ ਚਾਹ ਪਾਣੀ ਸਾਨੂੰ ਜੇ ਛਕਾ ਸਕਦੇ ਤੇ ਛਕਾ ਦਿਓ ਚਾਹ ਲੈ ਕੇ ਚਲੇ ਗਈਆਂ ਬੁੜੀਆਂ ਕਿਸੇ ਉਹ ਮਗਰੋਂ ਬੰਦਿਆਂ ਨੂੰ ਪਤਾ ਲੱਗ ਗਿਆ ਵੀ ਸਾਧੂਆਂ ਦੀਆਂ ਸੇਵਾ ਕਰਦੀਆਂ ਫਿਰਦੀਆਂ ਬੁੜੀਆਂ ਸਾਡੀਆਂ ਸਾਨੂੰ ਤੇ ਛਕਾਉਂਦੀਆਂ ਕੱਖ ਨੇ ਤੇ ਉਹ ਡੇਰੇ ਚ ਬੈਠਾ ਸਾਧੂ ਉਹਨੂੰ ਖਵਾਈ ਜਾਂਦੀਆਂ ਇਹ ਮਨਸੂ ਮਨਸੂ ਸੀ ਸੁਣਨ ਵਿਚ ਆਇਆ ਜਿਦਾਂ ਭਾਈ ਉਹਨੇ ਦੱਸਦੇ ਉਹਨਾਂ ਨੇ ਨਾ ਗੱਲ ਤੋਰ ਲਈ ਵੀ ਇਹ ਤੇ ਬਾਬਾ ਮਤਲਬ ਆਰੇ ਪੁੱਠੇ ਲਾਈ ਜਾਂਦਾ ਜਿੰਨੀ ਦੁਨੀਆਂ ਵਾ ਉੱਥੇ ਇੱਕ ਇਕੱਠੀ ਹੋ ਦੋ ਇਕੱਠੇ ਹੋ ਬੰਦੇ ਵੀ ਇਕੱਠੇ ਹੋਣ ਲੱਗ ਬੁੜੀਆਂ ਵੀ ਇਹਦੇ ਮਤਲਬ ਨਿਆਣੇ ਸਿਆਣੇ ਲਾ ਇਧਰਲੇ ਪਾਸੇ ਜਾਇਆ ਸਾਨੂੰ ਕੋਈ ਰੋਟੀ ਨੀ ਬਣਾ ਕੇ ਦਿੰਦਾ ਬੁੜੀਆਂ ਉੱਠਦੀਆਂ ਤੇ ਚੱਲ ਖੀਰ ਚੱਲ ਦਾਲ ਫੈਲ ਬਾਬੇ ਨੂੰ ਇਹਨਾਂ ਤਿੱਖਾ ਕਰਕੇ ਤਾਂ ਹੱਸੀ ਜਾ ਬਾਬਾ ਜੀ ਨਾ ਅੱਖਾਂ ਮੀਟ ਕੇ ਬੈਠਾ ਕਿਤੇ ਰੱਬ ਦਾ ਨਾਮ ਲੈਣ ਜਾ ਕੋਈ ਭਗਤ ਸੀ ਇਹਨਾਂ ਮਾਰ ਕੇ ਗੜਾ ਸਾਹਿਬ ਦੀ ਤੌਣੀ ਲਾ ਦੀ
ਬਾਬੇ ਜੀ
ਬਾਬੇ ਦੀ ਲਾਉਣੀ ਸੀ ਹੋਰ ਕੇ ਦੀ ਲਾਉਣੀ ਲਾ ਕੇ ਛੱਡ ਦਿੱਤੀ ਤੇ ਬਾਬੇ ਦਾ ਜਿਹੜਾ ਮੂੰਹ ਇੱਕ ਸਾਈਡ ਤੇ ਆ ਗਿਆ ਸੁਣਨ ਦੇ ਵਿਚ ਆਇਆ ਕਹਿੰਦੇ ਵੀ ਉਹ ਲਿਥਾ ਹੋਇਆ ਮੂੰਹ ਨੇ ਸ਼ਰਾਬ ਦਿੱਤਾ ਉਹ ਕਹਿੰਦਾ ਮੈਂ ਤੇ ਤੁਹਾਡੇ ਪਿੰਡ ਦੇ ਕੀਤੇ ਹੋਏ ਗੁਨਾਹਾਂ ਨੂੰ ਮਾਫ ਕਰਨ ਆਇਆ ਸੀ ਪਰ ਤੁਸੀਂ ਬਾਜੀ ਹੋਰ ਪਾ ਲਈ ਕਹਿੰਦਾ ਸਾਰੀ ਉਮਰ ਤੁਸੀਂ ਮੰਗ ਕੇ ਖਾਣਾ ਆਪਦਾ ਨੀ ਤੁਸੀਂ ਕਮਾ ਸਕਦੇ ਰਹਿੰਦੀਆਂ ਪੀੜੀਆਂ ਤੁਹਾਡੀਆਂ ਮਿਹਨਤ ਦਾ ਜੇ ਖਾਣਗੀਆਂ ਤੇ ਬਿਮਾਰ ਹੋਣਗੀਆਂ ਮੰਗ ਕੇ ਖਾਣਗੀਆਂ ਤੇ ਤੰਦਰੁਸਤ ਰਹਿਣਗੀਆਂ ਸ਼ਰਾਫ ਮਿਲ ਗਿਆ ਹੁਣ ਤੂੰ ਪਿੰਡ ਜਾ ਕੇ ਚੱਲ ਜਾ ਜਿਹੜਾ ਕੋਈ ਆਪਦੀ ਰੋਟੀ ਖਾਂਦਾ ਟੱਬਰ ਦੇ ਵਿਚੋਂ ਪੰਜ ਪੰਜ ਛੇ ਛੇ ਜੀ ਬਿਮਾਰ ਹੀ ਮਿਲਣਗੇ ਤੇ ਜਿਹੜੇ ਹੁਣ ਮਤਲਬ ਮੰਗਦੇ ਆ ਕਿਸੇ ਤੋਂ ਮੰਗ ਮੰਗ ਰੋਟੀ ਖਾਣੀ ਆ ਮੰਗ ਮੰਗ ਪੈਸੇ ਲੈਣੇ ਉਹ ਉਹਨਾਂ ਅਰਸ਼ਾਂ ਦੇ ਕੋਠੀਆਂ ਪਾਈਆਂ ਉਹਨਾਂ ਤੇ ਕਈ ਤੇ ਮਤਲਬ ਜਾ ਕੇ ਪਤਾ ਕਰੀ ਨਾ ਕਿਸੇ ਨੂੰ ਪੁੱਛੀ ਵੀ ਇਹ ਕਿੱਦਾਂ ਹੋਈ ਸੀ ਸਾਧੂ ਸੰਤਾਂ ਦੇ ਜਿਹੜੇ ਸ਼ਰਾਫ ਆ ਪੁੱਤ ਉਹ ਹਟਦੇ ਨੇ
ਆਪਾਂ ਗਾਣਾ ਸੁਣੀਏ ਤੇ ਸਮਾਪਤ ਕਰੀਏ
ਹਾਂ ਸਮਾਪਤੀ ਹੈ ਤੇਰੇ ਭਾਅ ਦਾ ਜਦੋਂ ਹੁਣ ਤੈਨੂੰ ਸੁਰਤੀ ਨੀ ਤੇਰੇ ਭਾਅ ਦਾ ਤੇਰੇ ਤੇ ਭਾਅ ਦਾ ਪ੍ਰੋਗਰਾਮ ਮੁੱਕਿਆ ਹੀ ਆ ਤੂੰ ਚੱਲ ਆ ਗਏ ਅਸੀਂ ਵੀ ਮਗਰੋਂ ਚੱਲ ਲੈ ਤਾਂ ਜੀ ਜਾਂਦੇ ਜਾਂਦੇ ਇੱਕ ਹਲੇ ਤੇ ਪ੍ਰੋਗਰਾਮ ਕਾਫੀ ਪਿਆ ਪਰ ਸਰੋਤਿਆਂ ਨੂੰ ਦੱਸਦੇ ਤੁਸੀਂ ਵੀ ਜੇ ਕੋਈ ਫਰਮਾਇਸ਼ ਸਰੋਤਿਓ ਕਰਨੀ ਚਾਹੁੰਦੇ ਹੋ ਪੂਰੀ ਤਾਂ ਤੁਸੀਂ ਸਾਨੂੰ ਫਰਮਾਇਸ਼ ਭੇਜ ਸਕਦੇ ਹੋ ਰਿਕੁਐਸਟ @harmanradio.com ਤੇ ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਸੁਨੇਹਾ ਭੇਜ ਸਕਦੇ ਯਾਰ ਯਸਪਾਲ ਦੇ ਭਾਅ ਦਾ ਤਾਂ ਮੋਗਿਆ ਪ੍ਰੋਗਰਾਮ ਇਹਦੇ ਜਾਵੇ ਤੇ ਜੇ ਹੁਣ ਉਹ ਮੰਗਣ ਲੱਗ ਪਿਆ ਤੇ ਸਾਧੂ ਦੀ ਗੱਲ ਮੈਂ ਪੂਰੀ ਐਸੀ ਕਰੂੰ ਨਾ
ਜਿਹੜੀ
ਯਾਦ ਰੱਖੋ ਲਾਲਾ ਵੀ ਉਹ ਸਾਧੂ ਦਾ ਦੂਸਰਾ ਰੂਪ ਹੁਣ ਮੈਂ ਆਇਆ ਅੱਗੇ ਤੇ ਤੁਸੀਂ ਧੋਣ ਲਾ ਤੀ ਤੇ ਹੁਣ ਮੈਂ ਕੱਲਾ ਕੱਲਾ ਮਾਲੂਪੁਰ ਦਾ ਛਿਟਕਾਊਂਗਾ ਕਿਉਂਕਿ ਜਿਹੜੀ ਤੁਸੀਂ ਆਦਤ ਪਾ ਲਈ ਪੁੱਛੀ ਤਾਇਆ ਜੀ ਸਰਾਫ ਵੀ ਫਿਰ ਤੁਸੀਂ
ਸਾਧੂ ਗਿਆ ਕਾਏ ਨੂੰ ਬਾਬੇ ਵਾਲੇ ਆਏ ਨੂੰ ਜਿੱਥੇ ਬਾਬਾ ਮਾਰਿਆ ਜੀ ਬਾਬੇ ਨੇ
ਪੱਕਾ ਘੋੜ ਸਵਾਰਿਆ
ਉਹ ਗਿਆ ਹੀ
ਨਹੀਂ ਕਿਹਾ ਤਾਂ ਫਿਰ ਗਾਣਾ ਲਾਓ ਬੋਲਦਾ
बाजीगर मैं बाजीगर, दिल वालों का मैं दिलबर, बाजीगर मैं बाजीगर, दिल वालों का मैं दिलबर।
ਜਿਹੜੀ ਲਾਸ਼ ਛੱਡਿਆ ਬਾਈਗਰਾਂ ਨੂੰ ਬਸੇ ਆ ਕੇ ਬਾਈਗਰ ਬਾਜੀਆਂ ਪਾਉਂਦੇ ਹੁਣ ਹੁਣ ਪਾਉਂਦੇ
ਤਾਂ ਜੀ ਬਾਜੀਗਰ ਬਾਜੀਆਂ ਪਾਉਂਦੇ ਰਹੇ
ਬਾਜੀਗਰ ਤਾਂ ਬਹੁਤ ਆਉਂਦੇ ਹੁੰਦੇ ਸੀ ਹੁਣ ਤੇ ਗਾਹ ਮਨੋਰੰਜਨ ਦੇ ਸਾਧਨ ਬੜੇ ਟੁੱਟ ਗਏ ਅੱਗੇ ਪਿੰਡਾਂ ਚੋਣ ਬਾਜੀਗਰ ਇੱਕ ਇੱਕ ਦੋ ਦੋ ਦਿਨ ਸਾਈਕਲ ਚਲਾਉਣਾ ਬੰਦੇ ਨੂੰ ਮਿੱਟੀ ਦੱਬ ਕੇ ਤੇ ਓਹਨੂੰ ਨੱਪ ਦੇਣਾ ਦੋਵਾਂ ਦਿਨਾਂ ਬਾਅਦ ਕੱਢਣਾ ਛਾਲ ਮਾਰ ਕੇ ਤੇ ਮੰਜਾ ਬਹੁਤ ਉੱਚਾ ਟੰਗਿਆ ਹੁੰਦਾ ਸੀ ਬਾਜੀ ਮਾਰ ਕੇ ਤੇ ਦੂਸਰੇ ਪਾਸੇ ਉਤਰੀ ਜਾਣਾ ਬਾਜੀਗਰਾਂ ਦਾ ਕੰਮ ਜਿਹੜਾ ਉਹ ਬੜਾ ਜੋਖਮ ਵਾਲਾ ਬੜਾ ਕਲਾਕਾਰਾਂ ਹੁੰਦਾ ਸੀ ਇਹ ਖਰੇ ਕਿਹੜੇ ਬਾਜੀਗਰ ਨੂੰ ਰੋਈ ਜਾਂਦੇ ਆ ਬਾਜੀਗਰ ਤੂੰ ਬਾਜੀਗਰ ਦੇ ਬਾਜੀਗਰਾਂ ਦੀਆਂ ਤਾਂ ਬਾਜੀਆਂ ਦਾ ਅੱਜ ਵੀ ਸ਼ਰਤਾਂ ਹੁੰਦੀਆਂ ਹੁਣ ਪਰ ਨਹੀਂ ਰਹਿ ਹਰ ਚੀਜ਼ਾਂ ਦਾ ਅੰਤ ਹੀ ਹੋ ਗਿਆ ਹੁਣ ਬਸ ਦੁਨੀਆਂ ਹੋਰ ਪੈਸੇ ਵਾਲੇ ਪਾਸੇ ਗਿਆ ਹੁਣ ਨਹੀਂ ਉਹ ਬਾਜੀਗਰਾਂ ਦੇ ਨਿਆਣੇ ਹੁਣ ਬਾਜੀਆਂ ਨਹੀਂ ਪਾਉਂਦੇ ਹੁਣ ਨਹੀਂ ਰਿਹਾ ਕਿਤੇ ਵਾਲਾ ਕੰਮ ਕੋਈ ਵੀ ਨਹੀਂ ਰਿਹਾ
ਤੈ ਜੀ ਹੁਣ ਏਦਾਂ ਹੀ ਆ ਹੁਣ ਕਿਸਾਨ ਦਾ ਮੁੰਡਾ ਕਿਸਾਨ ਨਹੀਂ ਬਣਦਾ ਤਰਖਾਣ ਦਾ ਮੁੰਡਾ ਤਰਖਾਣ ਨਹੀਂ ਬਣਦਾ
ਉਹ ਬਣਦੇ ਨੇ ਹੁਣ ਉਹ ਗੱਲ ਮੈਂ ਓਹੋ ਤੇ ਗੱਲ ਕਰਦਾ ਵੱਡੇ ਵਡੇਰਿਆਂ ਦੀ ਰੂਹ ਉਸ ਕਿੱਤੇ ਚ ਹੁੰਦੀ ਵੱਡੇ ਵਡੇਰਿਆਂ ਨੂੰ ਹੁਣ ਕੋਈ ਪੁੱਛਦਾ ਹੀ ਨੀ ਆਦੇ ਵੀ ਤੂੰ ਗਿਆ ਦੁਨੀਆਂ ਤੋਂ ਗਿਆ ਹੁਣ ਤੇਰਾ ਮੇਰਾ ਕੀ ਇੱਥੇ ਨਾਤਾ ਉਹ ਹਿਸਾਬ ਹੋਇਆ
ਤੇ ਬਾਜੀ ਕਹਿੰਦੇ ਏਦਾਂ ਦੇ ਗੀਤ ਨਾ ਲਾਓ ਸਾਡੇ ਗੁਆਂਢੀ ਬਾਜੀਗਰਾਂ ਨੇ ਗੁੱਸਾ ਕਰ ਜਾਣਾ
ਅੱਛਾ ਇਹਨਾਂ ਦੇ ਗੁਆਂਢੀ ਬਾਜੀ ਵਰਗੇ ਬਾਜੀਗਰ ਕਿਹੜਾ ਬਾਜੀਆਂ ਹੁਣ ਪਾਉਂਦੇ ਹੋਣੇ ਆ ਪਹਿਲਾਂ ਪਾ ਗਿਆ ਬਾਜੀਆਂ ਜਿਹੜੇ ਪਾ ਗਿਆ ਹੁਣ ਬਾਜੀਗਰ ਵਿਚਾਰੇ ਬਾਜੀਆਂ ਕਿੱਥੇ ਪਾਉਂਦੇ ਹੁਣ ਤੇ ਬੁਤਾਈ ਸਾਰਦੇ ਆ ਕਲਾਕਾਰ ਬੰਦੇ ਹੁੰਦੇ ਸੀ ਬਾਜੀਗਰ ਅਮਰਾਸੀ ਜਿੰਨਾ ਸੋਹਣਾ ਗਾਉਂਦੇ ਸੀ ਉਹਨਾਂ ਕੋਲ ਗਾ ਹੀ ਨਹੀਂ ਸਕਦਾ ਮਰਾਸੀ ਗਾਉਣਾ ਛੱਡ ਗਿਆ ਬਾਜੀਗਰ ਬਾਜੀਗਰ ਬਾਜੀਆਂ ਪਾਉਣੋ ਹਟ ਗਿਆ ਕਿਸਾਨ ਝੋਨਾ ਕਣਕ ਲਾਉਣੋ ਹਟ ਗਿਆ ਦੁਨੀਆ ਹੋਈ ਬਿਜਨਸ ਤੇ ਗਈ ਆ
ਅੱਗੇ ਜਸਵੀਰ ਸਿੰਘ ਰੰਧਾਵਾ ਸਾਹਿਬ ਤਾਇਆ ਜੀ ਪਹੁੰਚੇ ਨੇ ਕਹਿੰਦੇ ਤਾਇਆ ਜੀ ਨੂੰ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਰੰਧਾਵਾ ਸਾਹਿਬ ਆਇਓ ਜੀ ਰੰਧਾਵਾ ਸਾਹਿਬ
ਤਾਇਆ ਮਨਦੀਪ ਭਾਜੀ ਨੂੰ ਸਤਿ ਸ੍ਰੀ ਅਕਾਲ ਭਾਜੀ ਤਾਜ ਕਹਿੰਦਾ ਕਰੋਨਾ ਵਾਇਰਸ ਬਾਰੇ ਤੁਹਾਡਾ ਕੀ ਖਿਆਲ ਆ
ਵਾਇਰਸ ਬਾਰੇ ਖਿਆਲ ਜੇ ਮਾੜਾ ਹੀ ਆ ਤੇ ਇਹ ਰੋਗ ਮਾੜਾ ਜੇ ਰੋਗ ਨਾਲ ਦੁਨੀਆ ਮਰੀ ਜਾਂਦੀ ਆ ਇਹ ਰੋਗ ਮਾੜਾ ਹੀ ਆ ਇੱਕ ਰੋਗ ਚੰਗਾ ਦੇ ਨੇ
ਸਾਰੀ ਦੁਨੀਆਂ ਕਹਿੰਦੇ ਡਰੀ ਹੋਈ ਹੈ ਪੰਜਾਬ ਦਾ ਹਾਲਾਤ ਕੀ ਨੇ ਸਾਡੇ ਦੇਸੀ ਬਾਬਿਆਂ ਨੇ ਲੱਭਿਆ ਕੋਈ ਫਿਰ ਦੇਸੀ ਇਲਾਜ
ਦੇਸੀ ਬਾਬੇ ਲੱਭਿਆ ਆਦੇ ਸੁਣਨ ਦੇ ਵਿਚ ਆਇਆ ਦੇਸੀ ਬੰਦਿਆਂ ਦੇ ਇਲਾਜ ਪਹਿਲਾਂ ਹੀ ਲੱਭੇ ਜਦੋਂ ਕਰੋਨਾ ਤੇ ਕਰੋਨਾ ਦਾ ਪਿਓ ਵਰੋਨਾ ਕੋਈ ਆਇਆ ਹੀ ਨਹੀਂ ਸੀ ਇਹਨਾਂ ਦੇ ਇਲਾਜ ਪਹਿਲਾਂ ਹੀ ਲੱਭੇ ਸੁਣਨ ਦੇ ਵਿਚ ਆਇਆ ਸੀ ਬਈ ਜਿਹੜਾ ਗੰਢਾ ਪਿਆਜ ਆ ਇਹਨੂੰ ਉਹਨੂੰ ਲੂਣ ਲਾ ਕੇ ਖਾਣ ਦੇ ਨਾਲ ਉਹ ਖਵਾ ਕੇ ਮਰੀਜ਼ ਨੂੰ ਉਸ ਘੰਟੇ ਤੋਂ ਬਾਅਦ ਪਾਣੀ ਪਿਆ ਦੋ ਕਰੋਨਾ ਕੇ ਕਰੋਨਾ ਦਾ ਪਿਓ ਵੀ ਕੈਸਾ ਲੱਗੂ ਸੁਣਨ ਚ ਆਇਆ ਵੀ ਇਹ ਇਲਾਜ ਲੱਭਾ ਦੇਸੀ ਬਾਬਿਆਂ ਦਾ ਹੀ ਲੱਭਾ ਆ ਜਦੋਂ ਵਰਲਡ ਫਲੂ ਹੋਇਆ ਉਦੋਂ ਵੀ ਦੇਸੀ ਬਾਬਿਆਂ ਨੇ ਦੱਸਿਆ ਵੀ ਮੁਸ਼ਕ ਕਪੂਰ ਦੀਆਂ ਜਿਹੜੀਆਂ ਟਿੱਕੀਆਂ ਉਹਨਾਂ ਨੂੰ ਸੁੰਘੇ ਜਾਓ ਕਦੇ ਬਿਮਾਰੀ ਆ ਹੀ ਨਹੀਂ ਸਕਦੀ
ਜੀ
ਉਦੋਂ ਵੀ ਪਿੰਡ ਚ ਰੌਲਾ ਹਾਲਾਤ ਪੰਜਾਬ ਦੇ ਕਹਿਣ ਨੂੰ ਕਹੀ ਜਾਂਦੇ ਕੋਈ ਅੰਮ੍ਰਿਤਸਰ ਆ ਗਿਆ ਕੋਈ ਫਲਾਨੇ ਥਾਂ ਆ ਗਿਆ ਚਮਕੜੇ ਥਾਂ ਆ ਗਿਆ ਕੋਈ ਪੱਕੀ ਪੁਸ਼ਟੀ ਹਲੇ ਮਿਲੀ ਨਹੀਂ ਪੰਜਾਬ ਚ ਕਿੱਥੇ ਆਉਣੇ ਕਰੋਨੇ ਇੱਥੇ ਤੇ ਹੋਰ ਹੀ ਨੀ ਨਿਕਲ ਰੁਕਣ ਮੁਕਦਾ ਤੇ ਕਰੋਨੇ ਇੱਥੇ ਕੀ ਕਰ ਲੈਣਾ ਉਦਾਂ ਆਮ ਹੈ ਬਿਮਾਰੀ ਇਹ ਪੈੜੀ ਆ
ਤਾਂ ਜੀ ਵੈਸੇ ਸਮੇਂ ਸਮੇਂ ਦੇ ਨਾਲ ਬਿਮਾਰੀਆਂ ਤੇ ਆਉਂਦੀਆਂ ਰਹੀਆਂ ਤੁਹਾਡੇ ਸਮੇਂ ਚ ਵੀ ਬਹੁਤ ਆਉਂਦੀਆਂ ਰਹੀਆਂ
ਸਾਡੇ ਸਮੇਂ ਚ ਇੱਕੋ ਬਿਮਾਰੀ ਸੀ ਜਿਹਨੂੰ ਕਹਿੰਦੇ ਸੀ ਪਲੇਗ
ਅੱਛਾ
ਤੇ ਪਿੰਡਾਂ ਦੇ ਪਿੰਡ ਹੀ ਤਬਾਹ ਕਰ ਦਿੰਦੀ ਸੀ ਕਰੋਨੇ ਜਦੋਂ ਕੋਈ ਟਾਵਾਂ ਟਾਵਾਂ ਬਚ ਹੀ ਜਾਂਦਾ ਹੋਊ ਉਹ ਜਦੋਂ ਆਉਂਦੀ ਸੀ ਸਾਰਾ ਪਿੰਡ ਹੀ ਖਤਮ ਹੋ ਜਾਂਦਾ ਸੀ ਸਾਡਾ ਪਿੰਡ ਹੀ ਥੇ ਹੋ ਜਾਂਦਾ ਸੀ ਨਾ ਸਾਂਭਣ ਵਾਲਾ ਕੋਈ ਬਚਦਾ ਸੀ ਤੇ ਮਰੀਜ਼ ਨੇ ਤੇ ਬਚਣਾ ਕੀ ਆ
ਪਲੇਗ ਨੇ ਬੜੀ ਦੁਨੀਆ ਖਤਮ ਕੀਤੀ। ਰੱਬ ਨੇ ਨਾ ਪੁੱਤ ਇੱਕ ਬੈਲੈਂਸ ਬਣਾਇਆ, ਇੱਕ ਤਾਲਮੇਲ ਬਣਾਇਆ ਜੰਮਣ ਦਾ ਤੇ ਮਰਨ ਦਾ। ਜਿੰਨੀ ਦੁਨੀਆ ਮਰਦੀ ਆ ਓਨੀ ਦੁਨੀਆ ਜੰਮਦੀ ਆ, ਇਹ ਸਿਧਾਂਤ ਆ। ਤਾਂ ਕਿ ਪਾਪੂਲੇਸ਼ਨ ਧਰਤੀ ਨੂੰ ਖਤਮ ਨਾ ਕਰ ਲੈ। ਬੰਦਾ ਬੜਾ ਚਲਾਕ ਆ, ਇਹਨੇ ਮੋਹ ਦੀਆਂ ਤੰਦਾਂ ਚ ਪੈ ਕੇ ਜਾਂ ਪੈਸੇ ਦੇ ਲਾਲਚ ਨੂੰ ਬੜੀਆਂ ਖੋਜਾਂ ਕੀਤੀਆਂ ਕਿ ਇਹਨੂੰ ਪਤਾ ਸੀ ਵਿਗਿਆਨੀਆਂ ਨੂੰ ਵੀ ਕਿ ਬੰਦਾ ਆਪਣਿਆਂ ਨੂੰ ਦੁਨੀਆਂ ਤੋਂ ਜਾਨ ਨਹੀਂ ਦੇਣਾ ਚਾਹੁੰਦਾ ਤੇ ਚਾਹੁੰਦਾ ਕੋਈ ਵੀ ਨਹੀਂ। ਇਹਦੇ ਚ ਦੋ ਰਾਇ ਵਾਲੀ ਗੱਲ ਨਹੀਂ, ਮਰਨਾ ਕੋਈ ਨਹੀਂ ਚਾਹੁੰਦਾ ਇਸੇ
ਜੀ।
ਉਹਦੇ ਵਿੱਚੋਂ ਫਿਰ ਇਹਨਾਂ ਨੇ ਐਸੇ ਦਵਾਈਆਂ ਦਾਰੂ ਐਸੇ ਇਲਾਜ ਤਿਆਰ ਕੀਤੇ ਕਿ ਬੰਦੇ ਨੂੰ ਮਰਨ ਵਾਲੀ ਬਿਮਾਰੀ ਵੀ ਲੱਗ ਗਈ ਆ ਉਹਦਾ ਵੀ ਇਲਾਜ ਕਰ ਦੇਣਾ। ਸਿੱਟਾ ਇਹ ਨਿਕਲਿਆ ਕਿ ਮਰਨ ਵਾਲੇ ਬੰਦੇ ਬਚ ਗਏ ਤੇ ਜੰਮਣ ਵਾਲਿਆਂ ਨੇ ਜੰਮਣਾ ਸ਼ੁਰੂ ਕਰ ਦਿੱਤਾ। ਉਹ ਤੋਂ ਮਤਲਬ ਕੁਦਰਤ ਜੰਮਣੇ ਸੀ, ਉਹ ਵੱਖਰੀ ਗੱਲ ਆ। ਜਿੱਥੇ 15 ਜੰਮਦੇ ਸੀ ਉੱਥੇ 2 ਜੰਮਦੇ ਆ, 2 ਤੇ ਹੈ ਹੀ ਲਾਜ਼ਮੀ। ਮੁੰਡਾ ਹੋ ਜਾਏ ਤੇ ਕੁੜੀ ਦੀ ਇੱਛਾ, ਕੁੜੀ ਹੋ ਜਾਏ ਤੇ ਮੁੰਡੇ ਦੀ ਇੱਛਾ, ਮੁੰਡੇ ਦੀ ਇੱਛਾ ਤੇ ਖਰੇ 4-5 ਨਿਆਣੇ ਹੋਰ ਵੀ ਪੈਦਾ ਹੋ ਜਾਂਦੇ। ਮੁੱਕਦੀ ਗੱਲ ਆ, ਮਰਨ ਵਾਲਿਆਂ ਦੀ ਦਰ ਜਿਹੜੀ ਆ ਉਹ ਬੜੀ ਘੱਟ ਗਈ, ਜੰਮਣ ਵਾਲਿਆਂ ਦੀ ਦਰ ਜਿਹੜੀ ਆ ਉਹ ਕੁਦਰਤੀ ਬਹੁਤ ਵੱਧ ਗਈ। ਫਿਰ ਉਹ ਦਰ ਨੂੰ ਠੀਕ ਕਰਨ ਦੇ ਲਈ ਕੋਈ ਨਾ ਕੋਈ ਬਿਮਾਰੀ ਕੁਦਰਤ ਜਾਂ ਸਿਰਜਣਹਾਰ ਛੱਡਦਾ ਰਹਿੰਦਾ ਵੀ ਇਹ ਤਾਲਮੇਲ ਠੀਕ ਹੋ ਜਾਏ। ਹੁਣ ਬੰਦਾ ਕੀ ਕਰਦਾ, ਇਹ ਤਾਲਮੇਲ ਨੂੰ ਠੀਕ ਨਹੀਂ ਹੋਣ ਦੇਣਾ। ਕਿਉਂਕਿ ਦੇਖੋ ਜੀ, ਇਹ ਬਿਮਾਰੀ ਕਿਸੇ ਨੂੰ ਮਿਲ ਜਾ ਸਕਦੀ, ਮੈਨੂੰ, ਇਹਨੂੰ, ਉਹਨੂੰ, ਇਹਨੂੰ, ਉਹਨੂੰ, ਜਿਹਨੂੰ ਵੀ। ਤੇ ਹਰ ਬੰਦੇ ਨੂੰ ਆਪਣਾ ਫਿਕਰ ਹੁੰਦਾ, ਭਾਈ ਜੇ ਜ਼ਿੰਦਗੀ ਨੂੰ ਸਮਤਲ ਕਰਨਾ, ਜੇ ਰੱਬ ਨੇ ਮਰਨ ਤੇ ਜੰਮਣ ਬਰਾਬਰ ਕਰਨਾ ਤੇ ਮੈਨੂੰ ਨਾ ਬਾਬਾ ਲੈ ਜਾਵੇ, ਕਿਸੇ ਹੋਰ ਨੂੰ ਲੈ ਜਾਏ। ਇਹ ਸਭ ਦਾ ਹੀ ਸਵਾਲ ਆ, ਕਿਉਂਕਿ ਇਹਨੇ ਹੁਣ ਜਾਗੇ ਹੀ ਨੇ। ਉਸੇ ਸਵਾਲ ਦੇ ਵਿੱਚੋਂ ਫੇਰ ਉਹ ਬਿਮਾਰੀਆਂ ਦੇ ਇਲਾਜ ਲੱਭਦੇ, ਕਿਤੇ ਮੈਨੂੰ ਨਾ ਕੁਛ ਹੋ ਜਾਏ, ਮੇਰੇ ਆਪਣੇ ਨੂੰ ਨਾ ਕੁਛ ਹੋ ਜਾਏ। ਇਹ ਫਿਰ ਉਸੇ ਚੀਜ਼ਾਂ ਦੀਆਂ ਦਵਾਈਆਂ ਤਿਆਰ ਹੋ ਕੇ ਫਿਰ ਉਹ ਜਿਹੜੀ ਬਰਾਬਰਤਾ ਫੇਰ ਖਤਮ ਹੋ ਜਾਂਦੀ। ਇਹ ਭੰਗ ਹੁੰਦੀ ਗਈ ਆ ਤੇ ਹੁੰਦੀ ਰਹਿਣੀ ਆ। ਤੇ ਪਹਿਲੇ ਸਮੇਂ ਚ ਇਲਾਜ ਨਹੀਂ ਸੀ, ਉਦੋਂ ਕੁਦਰਤ ਸਮਤਲ ਕਰ ਹੀ ਦਿੰਦੀ ਸੀ। ਫਿਰ ਐਸੀਆਂ ਚੀਜ਼ਾਂ ਕੁਦਰਤ ਸਿਰਜਦੀ ਆ, ਜਿੱਦਾਂ ਸੁਨਾਮੀ ਆ ਗਈ, ਕੋਈ ਚਖੜ ਤੂਫਾਨ ਭਚਾਲ ਆ ਗਿਆ, ਜਿਹਨੂੰ ਅਸੀਂ ਕੰਟਰੋਲ ਵੀ ਨਹੀਂ ਕਰ ਸਕਦੇ। ਬਿਮਾਰੀ ਨੂੰ ਅਸੀਂ ਕੰਟਰੋਲ ਕਰ ਸਕਦੇ, ਧਰਤੀ ਹਿੱਲੇ, ਸਾਰੀਆਂ ਬਿਲਡਿੰਗਾਂ ਡਿੱਗਣ, ਬੰਦੇ ਬਿਲਡਿੰਗਾਂ ਦੇ ਥੱਲੇ ਆ ਗਿਆ, ਉਹਨੂੰ ਆਪਾਂ ਕੀ ਬਚਾ ਲਾਂਗੇ ਉਹਦੇ ਚਲੋ। ਉਹ ਫਿਰ ਏਦਾਂ ਦੇ ਜਾਲ ਰੱਬ ਜਿਹੜਾ ਉਹ ਐਸੇ ਕੰਮ ਕਰਦਾ ਰਹਿੰਦਾ। ਜਿਹੜਾ ਆਇਆ ਕੋਰੋਨਾ ਵਾਇਰਸ, ਇਹ ਅਸਲ ਦੇ ਵਿੱਚ ਮਰਨ ਤੇ ਜੰਮਣ ਦਰ ਨੂੰ ਬਰਾਬਰ ਕਰਨ ਦੇ ਲਈ ਨਹੀਂ ਸੀ ਆਇਆ, ਇਹ ਬੰਦੇ ਦੀਆਂ ਆਪਣੀਆਂ ਹੀ ਗਲਤੀਆਂ ਦੇ ਕਾਰਨ ਆਇਆ
ਜੀ।
ਖੁਰਾਕ ਸਾਡੀ ਜੋ ਸੀ ਸਰੀਰ ਦੀ, ਅਸੀਂ ਉਹ ਨਾ ਖਾਧੀ, ਅਸੀਂ ਜਾਨਵਰਾਂ ਵਾਲਾ ਖਾਣਾ ਖਾ ਕੇ ਜਾਨਵਰ ਬਣ ਗਏ। ਕੁੱਤੇ, ਬਿੱਲੇ, ਬੱਕਰੀਆਂ, ਸ਼ੇਰ, ਕੁੱਕੜ, ਕੁਕੜੀਆਂ, ਜੋ ਵੀ ਭੇਡ, ਲੇਲੇ, ਇਹ ਸ਼ਿਕਾਰ ਕਰਨ ਵਾਲੇ ਜਾਨਵਰਾਂ ਦਾ ਸ਼ਿਕਾਰ ਸੀ, ਬੰਦੇ ਦਾ ਸ਼ਿਕਾਰ ਨਹੀਂ ਸੀ। ਹੁਣ ਬੰਦੇ ਨੇ ਸੱਪ ਵੀ ਨਹੀਂ ਛੱਡੇ, ਕੁੱਤੇ ਵੀ ਨਹੀਂ ਛੱਡੇ, ਚਮਗਾਦੜ ਵੀ ਨਹੀਂ ਛੱਡੇ, ਕੋਈ ਚੀਜ਼ ਨਹੀਂ ਛੱਡੀ। ਚੀਨ ਵਾਲਿਆਂ ਨੇ ਇਹ ਸਗੋਂ ਆਤੀ ਕਰ ਛੱਡੀ। ਉਸ ਅੱਤ ਦਾ ਨਤੀਜਾ ਸੀ ਉਹ ਕੋਰੋਨਾ ਵਾਇਰਸ। ਤੇ ਸਾਡੇ ਵੱਡੇ ਵਡੇਰਿਆਂ ਨੇ ਕਿਹਾ ਵੀ 100-200 ਤਰ੍ਹਾਂ ਦੀਆਂ ਬਿਮਾਰੀਆਂ ਤੋਂ ਤੁਸੀਂ ਬਚ ਜਾਓਗੇ ਜੇ ਤੁਸੀਂ ਸਿਧਾਂਤ ਦੇ ਅਨੁਸਾਰ ਚੱਲ ਲਓਗੇ, ਨਸ਼ੇ ਤੋਂ ਬਚ ਲਓਗੇ, ਆਂਡਾ, ਮੀਟ, ਸ਼ਰਾਬ, ਜੋ ਤੁਸੀਂ ਭੰਗ, ਸਿਗਰਟ, ਬੀੜੀ, ਜਿਹੜੀਆਂ ਚੀਜ਼ਾਂ ਤੋਂ ਬਚ ਜਾਓਗੇ, 3600 ਤਰ੍ਹਾਂ ਦੀਆਂ ਬਿਮਾਰੀਆਂ ਤੋਂ ਤੁਸੀਂ ਓਦਾਂ ਹੀ ਬਚ ਗਏ। ਬਾਜ ਨੀ ਗਯਾ, ਬਚਾ ਵੀ ਲਿਆ ਕਈਆਂ ਨੂੰ, ਪਰ ਹੁਣ ਉਹ ਕੰਮ ਨਹੀਂ। ਸਵਾਦ ਦੇ ਚੱਕਰ ਚ ਅਸੀਂ ਦੁਨੀਆ ਦਾ ਹੀ ਚੱਕਾ ਚੌੜ ਕਰ ਆ ਛੱਡਿਆ। ਆ ਚੀਜ਼ਾਂ ਅੱਜ ਵੀ ਜਦੋਂ ਖੋਜ ਹੋਣੀ ਆ, ਉਹ ਪੁਰਾਣੇ ਬਜ਼ੁਰਗਾਂ ਦੀਆਂ ਕਿਹੜੀਆਂ ਖੋਜਾਂ ਚੋਂ ਨਿਕਲਣੀ।
ਤਾਂ ਜੀ ਸੁਣਨ ਦੇ ਵਿੱਚ ਆਇਆ ਕਿ ਅਮਰੀਕਾ ਜਲਦੀ ਹੀ ਵੈਕਸੀਨ ਬਣਾ ਚੁੱਕਿਆ, ਕਹਿੰਦੇ ਆ ਮਾਰਚ ਦੇ ਐਂਡ ਦੇ ਵਿੱਚ ਉਹ ਬੰਦਿਆਂ ਤੇ ਟੈਸਟ ਵੀ ਕੀਤੀ ਜਾਊਗੀ, ਇਲਾਜ ਆ ਗਿਆ ਇਹਦਾ। ਆਇਆ ਨਾ ਆਇਆ ਦੇਖੋ, ਹਰ ਬਿਮਾਰੀ ਉਹਦਾ ਇਲਾਜ ਪਹਿਲਾਂ ਹੀ ਪਿਆ, ਹਰ ਸਮੱਸਿਆ ਉਹਦੀ ਸਮਾਧਾਨ ਵੀ ਪਿਆ, ਹਰ ਤਾਲਾ ਤੇ ਉਹਦੀ ਚਾਬੀ ਵੀ ਪਈ। ਇਹ ਤੇ ਲੱਭਣ ਵਾਲੇ ਲੱਭ ਹੀ ਲੈਂਦੇ ਆ, ਬੰਦੇ ਦਾ ਦਿਮਾਗ ਹੀ ਕਿਸੇ ਨਾ ਕਿਸੇ ਪਾਸੇ ਘੁੰਮਿਆ ਹੀ ਫਿਰਦਾ। ਤੇ ਅੱਗੇ ਤਾਂ ਜੀ ਧਨੀ ਸਾਹਿਬ ਵੀ ਪ੍ਰੋਗਰਾਮ ਦੇ ਵਿੱਚ, ਜਾਦੂਗਰ ਤੇਰੀਆਂ ਗੱਲਾਂ ਚ ਆ ਗਈ, ਪੱਟਿਆ ਗਿਆ ਮੇਰਾ ਘਰ। ਬਾਕੀ ਕਹਿੰਦੇ ਲੋਲੀ ਮੈਨੂੰ ਕੱਢਦਾ ਗਾਲਾਂ, ਗੱਲ ਤੇਰੇ ਨਾਲ ਕਰਦੀ, ਮੁੱਛ ਕੁੰਡੀ ਗੁਲਾਬੀ ਪੱਗ ਬੰਨਦਾ, ਮੈਂ ਗਈ ਸੋਹਣਿਆ ਤੇਰੇ ਤੇ ਮਰ, ਜਾਦੂਗਰ ਓ ਜਾਦੂਗਰ। ਲੈ ਵੀ ਇਹਨੇ ਗਾਣੇ ਤੇਰੇ ਆਲੇ ਤੇ ਨਾ, ਗਾਣਾ ਆਪਦਾ ਹੀ ਬਣਾ ਲਿਆ, ਹੈ ਕਲਾਕਾਰ ਬੰਦਾ। ਓਹੀ ਤੇ ਗੱਲ ਆ, ਇਹਨੂੰ ਵੇਲੇ ਨੂੰ ਹੋਰ ਕੰਮ ਵੀ ਕਿਹੜਾ, ਬਾ ਗਾਣੇ ਬਣਾਉਣ ਦਾ ਹੀ ਆ। ਸੁਖਪ੍ਰੀਤ ਸਰਪੰਚ ਜੀ ਨੇ ਕਹਿੰਦੇ ਤਾਜ ਹੀ ਭੇਜਿਆ ਹੈ, ਉਹ ਨਾ ਉਹਦਾ ਲੱਗਦਾ ਤੇ ਲਿਖਦਾ ਆਪ ਲਿਖਦਾ ਹੈ। ਇਹ ਬੜੀ ਔਰੀ ਸ਼ੀ ਆ, ਤੈਨੂੰ ਇੱਥੇ ਨੀ ਲੱਗਦੀ, ਇਹ ਬੜੀ ਬਰੈਟੀ ਔਰੀ ਆ। ਕਲਾਕਾਰ ਦੇ ਲਾ ਤਾ ਕਿੰਨਾ ਮਿੰਟ ਚ ਗਾਣਾ ਬਣਾ ਲਿਆ, ਮਿੰਟ ਚ ਬਣਾਉਣਾ, ਹੋਰ ਇਹਨੇ ਬਣਾਉਣਾ ਵੀ ਕੀ ਆ। ਇਹ ਤਾਂ ਪੰਮੀ ਬਾਈ ਨਾਲ ਹੋਣਾ ਚਾਹੀਦਾ ਸੀ ਦੋਵੇਂ, ਇਹ ਲਹਿੰਦਾ ਰਹਿੰਦਾ ਤੇ ਗਾਉਂਦਾ ਰਹਿੰਦਾ, ਨਾ ਕੋਈ ਇਹਨੂੰ ਸੁਣਦਾ ਨਾ ਕੋਈ ਉਹਨੂੰ। ਉਹ ਮਲਕੀਤ ਆ, ਇਹਨੂੰ ਯਾਰ ਗਾਣਾ ਸੜਾ, ਪੰਮੀ ਬਾਈ ਦਾ ਹੀ ਲਾ ਦੇ ਬਈ, ਹੁਣ ਯਾਦ ਕੀਤੀ ਆ। ਇਹ ਗੱਡੀਆਂ ਵਾਲਾ ਪੁੱਤ ਜੱਟਾਂ ਦੇ ਡਰਾਈਵਰ ਟਰੱਕਾਂ ਦੇ, ਹਾਂ ਮਲਕੀਤ ਆ, ਉਹ ਪੋਤਾ ਇਧਰ ਗੱਲ ਸੁਣੋ, ਪੰਮੀ ਬਾਈ ਸੁਣਾ ਮੇਰਾ ਪੋਤਾ, ਉਹਦਾ ਗੀਤ ਚੇਤੇ ਆ ਗਿਆ, ਪੰਮੀ ਬਾਈ ਚੇਤੇ ਕਰ ਲਿਆ, ਉਹਦਾ ਗੀਤ ਸੁਣਾ ਦੇ ਮੇਰਾ ਪੋਤਾ, ਲਾ ਮੇਰਾ ਪੋਤਾ, ਲਓ ਜੀ ਤਾਇਆ ਜੀ।
ਲੋਈ ਜਿੱਥੇ ਲੱਗੇ ਨਾ ਵੀ ਦੋ ਗੜ ਹੋਈ।
ਜੀ ਬਹੁਤ ਹੀ ਖੂਬਸੂਰਤ ਗੀਤ ਤੁਸੀਂ ਸੁਣਿਆ ਜੀ, ਪੰਮੀ ਬਾਈ ਤੇ ਉਹਨਾਂ ਦੇ ਸਾਥੀਆਂ ਦਾ ਗਾਇਆ। ਸਾਥੀ ਕਿਹੜੇ ਨੇ ਸੀ? ਬੋਲ ਰਾਜ ਸੀ। ਹਾਂਜੀ ਸਾਥੀ ਦਾ ਇਦਾਂ ਕਿਹਾ ਵੀ ਨਸੀਬੋ ਲਾਲ ਤੇ ਉਹਨਾਂ ਦੇ ਸਾਥੀਆਂ ਦਾ ਗਾ। ਅਜਿਦਾ ਮਰਜ਼ੀ ਕਹਿ ਲੋ। ਤਨੀ ਸਾਹਿਬ ਕਹਿੰਦੇ ਤਾਇਆ ਜੀ ਮੈਂ ਤਾਂ ਮੈਲਬੋਰਨ ਜਾ ਰਿਹਾ ਵਾ, ਆਜੋ ਲੈ ਚੱਲਦੇ 8 ਮਹੀਨੇ ਦੇ ਲਈ।
8 ਮਹੀਨੇ ਲਈ ਮੈਲਬੋਰਨ ਕੀ ਗੱਲ ਹੋਈ ਆ ਵੀ ਤੈਨੂੰ ਦੂਸਰਾ ਕੋਈ ਸ਼ਹਿਰ ਚੰਗਾ ਨੀ ਲੱਗਾ?
ਉਹ ਗੁਰੂ ਵੱਲ ਲਾ ਕੇ ਛਾਗੇ ਕੋਈ ਫਲੈਟ ਸੈਟ ਕਿੱਥੇ ਜਾ ਜਾਏਗਾ? ਮੈਲਬੋਰਨ
ਮੈਲਬੋਰਨ ਦੀ ਤਿਆਰੀਆਂ ਨੇ ਭਾਜੀ, ਚਲੋ ਕਰੋ ਇੰਜੋਏ ਉਥੋਂ ਦਾ ਵੀ ਮੌਸਮ।
ਮੌਸਮ ਤੇ ਹਾਲੇ ਮੈਨੂੰ ਲੱਗਦਾ ਵੀ ਸਤਾ ਹੀ ਹੋਣਾ ਕਿ ਬਦਲ ਗਿਆ ਉਧਰ।
ਹਲੇ ਤੇ ਨੀ ਤਾਇਆ ਜੀ, ਬਦਲ ਗਿਆ, ਬਦਲ ਜਾਊਗਾ ਉਹਦਾ।
ਚਲੋ ਬਦਲ ਜਾਣਾ, ਬਦਲ ਬਦਲ ਹੀ ਜਾਣਾ। ਮੌਸਮ ਦੀ ਜਾਂਦੇ ਭਾਜੀ ਭਾਈ।
ਜਸਪਾਲ ਸਿੰਘ ਜੈਨਪੁਰੀ ਤਾਇਆ ਜੀ ਭਾਜੀ ਪਹੁੰਚੇ ਨੇ, ਕਹਿੰਦੇ ਤਾਇਆ ਜੀ ਨੂੰ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੈਨਪੁਰੀ ਸਾਹਿਬ, ਸਤਿ ਸ੍ਰੀ ਅਕਾਲ।
ਕਹਿੰਦੇ ਅੱਜ ਆਪਾਂ ਗੀਤ ਸੁਣਦੇ ਆ ਜੀ ਸੁਖਵਿੰਦਰ ਪੰਛੀ ਦਾ, ਦਿੱਲੀ ਦੇ ਹਵਾਈ ਅੱਡੇ ਤੇ।
ਅੱਛਾ ਜੀ, ਇਹ ਤੇ ਗੀਤ ਅਸੀਂ ਪਹਿਲਾਂ ਸੁਣਿਆ ਨੀ ਜੈਨਪੁਰੀ ਸਾਹਿਬ।
ਤੇ ਤਾਇਆ ਜੀ ਕੋਈ ਆਪਣੇ ਪਿੰਡ ਦੀ ਗੱਲ ਸੁਣਾ ਦਿਓ ਜੀ।
ਉਹ ਪਿੰਡ ਤਾਂ ਸਾਡਾ ਭਾਈ ਏਦਾਂ ਹੀ ਆ, ਠੀਕ ਚੱਲੀਆਂ ਹਾਲੇ ਤੱਕ ਤੇ ਫਿਲਹਾਲ ਦੀ ਘੜੀ। ਸਗੋਂ ਮਾੜੀ ਗੱਲ ਹੋਈ ਕੱਲ, ਬੜਾ ਤਗੜਾ ਭਲਵਾਨ ਸੀ ਪਿੰਡ ਦਾ, ਸਰਵਣ ਭਲਵਾਨ ਅਕਸਰ ਉਹਦੀ ਗੱਲ ਵੀ ਆਪਾਂ ਕਰਦੇ ਰਹੇ
ਜੀ।
2 ਵਜੇ ਨਾਲ ਹੀ ਉਹ ਫੌਤ ਹੋ ਗਿਆ ਤੇ ਇਧਰ ਦਾਸ ਦੀ ਕੁੜੀ ਦਾ ਵਿਆਹ ਇਹਨਾਂ ਰਾਤੀ ਡੀਜੇ ਤੇ, ਉਹ ਗਿੱਧਾ ਭੰਗੜਾ ਪਾਇਆ ਵੀ ਜਿਹੜਾ ਉਹਨੂੰ ਸ਼ਰਧਾਂਜਲੀ ਦੇਣ ਡਿਆ ਹੁੰਦੇ, ਉਹਨਾਂ ਇਧਰੋਂ ਭੰਗੜਾ ਨਾ ਸੂਦਾ ਵੇ, ਉਧਰੋਂ ਵਿਚਾਰੇ ਰੋਣ ਵਾਲੇ ਬੈਠੇ। ਮੈਂ ਅਫਸੋਸ ਕਰਨਗਾ, ਮੈਨੂੰ ਕਹਿੰਦੇ ਵੀ ਦੇਖੇ ਨਾਤ ਕਿੱਦਾਂ ਚੱਕੀ। ਮੈਂ ਕਿਹਾ ਵੀ ਉਹਨਾਂ ਦੀ ਕੁੜੀ ਦਾ ਵਿਆਹ, ਉਹਨਾਂ ਨੂੰ ਚਾਹ ਬਥੇਰਾ ਹੋਊ ਤੇ ਹੁਣ ਕੀ ਕਰ ਸਕਦੇ। ਕਹਿੰਦਾ ਵੀ ਤਾਇਆ ਦੇਖ ਲਾ, ਵੀ ਹੁਣ ਪਹਿਲਾਂ ਸਮੇਂ ਸੀ ਬੰਦੇ ਪਿੰਡ ਚ ਮਰਨਾ ਤੇ ਮਹੀਨਾ ਮਹੀਨਾ ਟੈਲੀਵਿਜ਼ਨ ਹੀ ਨਾ ਕਿਸੇ ਨੇ ਲਾਉਣਾ, ਮਹੀਨਾ ਮਹੀਨਾ ਰੇਡੂਆ ਹੀ ਨਾ ਸੁਣਨਾ, ਤਾਂ ਹੁਣ ਆਉਂਦਾ ਵੀ ਦੇਖ ਲਾ ਇੱਥੇ ਆਪਾਂ ਰੋਂਡਾ ਤੇ ਉੱਥੇ ਉਹਨਾਂ ਨੇ ਭੰਗੜੇ ਪੈਣ ਡਾ। ਮੈਂ ਕਿਹਾ ਦੁਨੀਆਂ ਦਾ ਹੁਣ ਉਹ ਬਦਲਾ ਹੀ ਐਸਾ ਆ ਗਿਆ, ਹੁਣ ਕਿਸੇ ਤੇ ਮਰੇ ਤਾਂ ਕਿਸੇ ਨੂੰ ਕੋਈ ਦੁੱਖ ਹੈ ਹੀ ਨੀ, ਕਰੂ ਪਤਾ ਕੀ।
ਅੱਛਾ ਹੋਇਆ ਕੀ ਉਹਨੂੰ?
ਹੋਣਾ ਕੀ ਸੀ, ਆਈ ਆ ਗਈ ਕਿ ਹੋਣੀ ਆਣ ਮੂਹਰੇ ਟੱਕਰੀ ਹੋਣੀ, ਅੱਗੇ ਕਿਸੇ ਦਾ ਕੋਈ ਜ਼ੋਰ ਚੱਲਦਾ? ਜਦੋਂ ਆਣੀ ਰਾਇਲ ਫਰਿਸ਼ਤਾ ਮੂਹਰੇ ਆ ਕੇ ਕਹਿੰਦਾ ਵੀ ਆ ਹੁਣ ਚੱਲੀਏ, ਵਾਰੀ ਤੇਰੀ ਆ ਗਈ, ਉੱਥੇ ਕੋਈ ਵੀ ਕੱਖ ਵੀ ਬਣ ਗਿਆ, ਹੁਣ ਜਾਣਾ ਹੀ ਪੈਣਾ, ਕਿੱਥੇ ਚੱਲ ਜੂ ਬੰਦਾ, ਭੱਜ ਕੇ ਤੇਰ ਨੂੰ ਜਾਊ। ਮੌਤ ਨੂੰ ਅੱਜ ਤੱਕ ਉਹ ਬਚਿਆ, ਉਹ ਵੀ ਉਹ ਹਾਲਤ ਗਮਗੀਨ ਜਿਹਾ ਵੀ ਆ, ਤੂੰ ਦੱਸ ਦੀ ਕੁੜੀ ਦੇ ਵਿਆਹ ਤੇ ਰੰਗੀਨ ਜਿਹਾ ਵੀ ਆ, ਮੈਸੇਜ ਮੌਸਮ ਆ ਚਾਟ ਪਾਪੜੀਆਂ
ਲਓ ਬੇ। ਤਾਇਆ ਜੀ ਗੀਤ ਜੈਨਪੁਰੀ ਭਾਜੀ ਦੀ ਪਸੰਦ ਦਾ ਜ਼ਰੂਰ ਸੁਣਾਵਾਂਗੇ। ਕਾਫੀ ਸਮੇਂ ਤੋਂ ਆਪਾਂ ਮਸ਼ਹੂਰੀ ਜਾਂ ਬ੍ਰੇਕ ਨਹੀਂ ਲਈ ਹੈ, ਕਿ ਛੋਟੀ ਜਿਹੀ ਬ੍ਰੇਕ ਲੈ ਲਈਏ, ਬ੍ਰੇਕ ਤੋਂ ਬਾਅਦ ਆਪਾਂ ਫਿਰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੁੰਦੇ ਹਾਂ, ਸਰੋਤਿਆਂ ਦੀਆਂ ਗੱਲਾਂ ਬਾਤਾਂ ਸ਼ਾਮਿਲ ਕਰਦੇ ਹਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹਰਮਨ ਸਟੂਡੀਓ, ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ ਜਜ਼ਬਾ ਪੰਜਾਬੀ।
ਜੇ ਅਸੀਂ ਕਿਹਾ ਕਿ ਮਿਲਾਂਗੇ ਜ਼ਰੂਰ, ਤਾਂ ਵਿਸ਼ਵਾਸ ਰੱਖਣਾ ਦੋਸਤੋ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ। ਕੋਈ ਵੀ ਜਾਣਕਾਰੀ ਸਾਡੇ ਨਾਲ ਸਾਂਝਾ ਕਰਨ ਲਈ ਭੇਜੋ ਸਾਨੂੰ ਸੰਦੇਸ਼। info@harmanradio.com ਤੇ।
ਜਲੰਗ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923081 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਮਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 04122923081।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਜੀ ਕੀ ਹੋ ਗਿਆ ਤੁਹਾਨੂੰ? ਰੰਗ ਪੀਲਾ ਪੀਲਾ ਜਿਹਾ ਲੱਗ ਰਿਹਾ ਤੁਹਾਡਾ। ਉਪਤੇਜ ਖਾਈ ਪੀ ਦਾ ਵੀ ਵਧੀਆ, ਨਾ ਸਿਹਤ ਬਣ ਰਹੀ ਆ ਨਾ ਖੂਨ ਬਣ ਰਿਹਾ, ਖਾਂਦੇ ਸਾਰੀ ਪੇਟ ਖਰਾਬ ਹੋ ਜਾਂਦਾ, ਬੜੀਆਂ ਦਵਾਈਆਂ ਖਾਦੀਆਂ ਕੋਈ ਫਰਕ ਨਹੀਂ ਪੈ ਰਿਹਾ। ਉਹ ਤਾਇਆ ਜੀ ਕਿਤੇ ਤੁਹਾਨੂੰ ਕਣਕ ਤੋਂ ਐਲਰਜੀ ਤਾਂ ਨਹੀਂ? ਕਣਕ ਤੋਂ ਐਲਰਜੀ ਉਹ ਡਾਕਟਰ ਵੀ ਹਾਂ ਹੀ ਕਹਿੰਦੇ ਆ, ਉਹ ਇਹਦਾ ਕੋਈ ਇਲਾਜ ਹੈਗਾ? ਤਾਇਆ ਜੀ ਤੁਸੀਂ ਟੈਂਸ਼ਨ ਨਾ ਲਓ, ਤੁਸੀਂ ਜਾਓ ਮਲੇਰਕੋਟਲਾ ਡਾਕਟਰ ਵਿਕਾਸ ਗੁਪਤਾ ਜੀ ਦੇ ਕੋਲ, ਜੋ ਹੋਮਿਓਪੈਥੀ ਦਵਾਈਆਂ ਨਾਲ ਕਣਕ ਦੀ ਐਲਰਜੀ, ਨੱਕ ਦੀ ਐਲਰਜੀ ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਸਕਿਨ ਐਲਰਜੀ ਦਾ ਇਲਾਜ ਕਰਦੇ ਨੇ। ਉਹਨਾਂ ਦਾ 19 ਸਾਲ ਦਾ ਤਜਰਬਾ ਹੈ, ਐਲਰਜੀ ਕਦੇ ਦੁਬਾਰਾ ਨਹੀਂ ਹੋਏਗੀ। ਉਦਾਂ ਉਹਨਾਂ ਦਾ ਨੰਬਰ ਲਿਖਾ ਫਿਰ ਕਾਕਾ। ਲਓ ਜੀ ਜਨਾਬ, ਤੁਸੀਂ ਵੀ ਕਾਲ ਕਰੋ ਡਾਕਟਰ ਵਿਕਾਸ ਗੁਪਤਾ ਜੀ ਨੂੰ, +9198760535563, ਯਾਨੀ ਕਿ +9198760535563, ਤੇ ਜਾਂ ਫਿਰ ਉਹਨਾਂ ਦੇ ਕਲੀਨਿਕ ਤੇ ਵਿਜ਼ਿਟ ਕਰ ਸਕਦੇ ਹੋ। ਰਿਚ ਹੈਲਥ ਕਲੀਨਿਕ, ਰੇਲਵੇ ਰੋਡ, ਮਲੇਰਕੋਟਲਾ, ਨਾਲ ਹੀ ਵਰਲਡ ਕਲਾਸ ਲੇਜ਼ਰ ਅਤੇ ਹੋਰ ਆਧੁਨਿਕ ਤਰੀਕੇ ਨਾਲ ਕੋਸਮੈਟਿਕ ਪ੍ਰੋਬਲਮ ਦੇ ਇਲਾਜ ਦੇ ਲਈ ਮਿਲੋ ਡਾਕਟਰ ਪੂਜਾ ਗੁਪਤਾ ਜੀ ਨੂੰ। ਰਿਚ ਹੈਲਥ ਕਲੀਨਿਕ, ਰੇਲਵੇ ਰੋਡ, ਮਲੇਰਕੋਟਲਾ।
ਯੂ ਆਰ ਲਿਸਨਿੰਗ ਹਰਮਨ ਰੇਡੀਓ ਆਸਟ੍ਰੇਲੀਆ, ਟਰੂਲੀ ਯੂਅਰਸ। ਫਾਰ ਮੋਰ ਇਨਫੋਰਮੇਸ਼ਨ ਵਿਜ਼ਿਟ ਆਵਰ ਵੈਬਸਾਈਟ harmanradio.com।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।
ਜੀ ਪਿਆਰੋ, ਇਸ ਵੇਲੇ ਤੁਸੀਂ ਰੇਡੀਓ ਹਰਮਨ ਦੇ ਨਾਲ ਜੁੜੇ ਹੋਏ ਹੋ। ਰੇਡੀਓ ਹਰਮਨ ਦੇ ਉੱਤੇ ਤੁਹਾਡੇ ਫਰਮਾਇਸ਼ੀ ਪ੍ਰੋਗਰਾਮ ਹਰਮਨ ਸਟੂਡੀਓ ਦੇ ਵਿੱਚ ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਜੀ ਆਇਆਂ ਨੂੰ ਕਰਦੇ ਹਾਂ। ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਕਰਨ ਦੇ ਲਈ ਅਸੀਂ ਇਸ ਸਟੂਡੀਓ ਦੇ ਇਸ ਪਰ ਬੈਠੇ ਹੋ। ਤੁਸੀਂ ਜੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ ਤਾਂ request@harmanradio.com ਤੇ ਸਾਨੂੰ ਈਮੇਲ ਕਰ ਸਕਦੇ ਹੋ, ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਸਾਨੂੰ ਸੁਨੇਹਾ ਜਿਹੜਾ ਉਹ ਭੇਜਿਆ ਜਾ ਸਕਦਾ ਹੈ। ਲਵ ਮਿਲਕੀਤ ਗਾਣਾ ਸੁਖਵਿੰਦਰ ਪੰਛੀ ਦਾ ਤਿਆਰ ਆ ਪੁੱਤੋ। ਤਾਂ ਜੀ ਸੁਖਵਿੰਦਰ ਪੰਛੀ ਦੇ ਵੀ ਗੀਤ ਬੜੇ ਕਮਾਲ ਦੇ ਸੀ। ਆ ਸੁਖਵਿੰਦਰ ਪੰਛੀ ਮਾਣਕ ਗਲਦੀਪ ਦਾ ਹੀ ਖੇਡ ਰਿਹਾ ਕਿ ਕਿਸੇ ਐਵੇਂ ਕਹਿਵਾਈਆਂ, ਚਲੋ ਠੀਕ ਆ ਬਹੁਤਾ ਨਹੀਂ ਚੱਲਿਆ, ਪਹਿਲਾਂ ਚੱਲ ਹਟਿਆ ਜਿਹੜਾ ਚੱਲਣਾ ਸੀ, ਪਹਿਲਾਂ ਡਾਰੀਆਂ ਇਹਨੇ ਚੰਗਾ ਮਾਰੀਆਂ ਤੇ ਬਾਅਦ ਦੇ ਵਿੱਚ ਦੇ ਇੱਕ ਗੀਤ ਇਹਦਾ ਆਇਆ ਸੀ ਸ਼ਾਵਾਂ ਦੀ ਕੁੜੀ ਗਰੀਬ ਦਿੱਤਾ ਮਾਰਨੀ, ਉਦੋਂ ਮਗਰਾਂ ਪੰਛੀ ਨੂੰ ਕਿਸੇ ਨੇ ਨੀ ਉਡਾਇਆ, ਬਾਅਦ ਚ ਆਪ ਹੀ ਡਾਰੀਆਂ ਮਾਰੀਆਂ ਜਿਹੜੀਆਂ ਮਾਰੀਆਂ। ਤੇ ਆਹ ਗੀਤ ਆਪਾਂ ਸੁਣਿਆ ਨੀ ਨਾ, ਉਹ ਸੁਣਦੇ ਆਪਾਂ। ਉਹ ਲਾ ਦੇ ਉਹ ਮਲਕੀ ਤਿਆ, ਉਹ ਮਲਕੀ ਤਿਆ ਤੈਨੂੰ ਲੈ ਜਾ ਕਿਤੇ ਆਪ ਆ ਕੇ ਰੱਬ, ਉਹ ਪੰਛੀ ਦਾ ਵੀ ਕਿਤੇ ਗੀਤ ਸੁਣ ਲਾ, ਅੱਜ ਕਿਤੇ ਯਾਦ ਕੀਤਾ ਜਨਾ ਜੈਨਪੁਰੀ ਸਾਹਿਬ ਨੇ, ਜੈਨਪੁਰੀ ਸਾਹਿਬ ਨੇ ਯਾਦ ਕੀਤਾ ਤੇ ਪੰਛੀ ਨੇ ਦੇ ਦੀਆਂ ਸਿਫਤਾਂ ਬੜੀਆਂ ਕਰਨੀਆਂ ਸੀ, ਸੁਣਦਾ ਹੋਵੇ ਸਹੀ ਜੀ। ਲਓ ਫਿਰ ਸੁਣੀਏ ਤਾਏ ਜੀ।
ਆਹ ਤੇ ਹੋਰ ਹੁਣ ਆਪਾਂ ਕਿਸੇ ਤੋਂ ਹੁਣ ਮਨਜ਼ੂਰੀ ਥੋੜੀ ਬਹੁਤ ਲੈਣੀ ਆ, ਲਾ ਛੱਡ ਗਈ ਤੇ ਕਹਿੰਦੇ ਕੀ ਕਰਨਾ ਪੁੱਛਣਾ।
ਨੂੰ ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ। ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ, ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ। ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ। ਬਲੈਕਬੇਰੀ, ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨ ਇਨ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ। ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ। ਕੋਈ ਵੀ ਵਾਈਫਾਈ ਰੇਡੀਓ ਸੈੱਟ ਤੇ ਵੀ ਸਾਡੇ ਚੈਨਲ ਉਪਲਬਧ ਹਨ।
ਸ਼ਬਦਾਂ ਅਤੇ ਆਵਾਜ਼ ਦਾ ਬਹੁਤ ਗਹਿਰਾ ਸੰਬੰਧ ਹੈ। ਜਦੋਂ ਅੱਖਰਾਂ ਨੂੰ ਆਵਾਜ਼ ਦੇ ਖੰਭ ਲੱਗਦੇ ਨੇ ਤਾਂ ਇਹ ਪਰਵਾਜ਼ ਬਣ ਉਡਾਰੀ ਭਰਦੇ ਨੇ। ਪੰਜਾਬੀ ਸਾਹਿਤ ਦੇ ਅਜਿਹੇ ਕੁਝ ਅਨਮੋਲ ਹਰਫਾਂ ਨੂੰ ਮੈਂ ਸਰਬਜੀਤ ਸਿੰਘ ਆਪਣੀ ਆਵਾਜ਼ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਪੰਜਾਬੀ ਸਾਹਿਤ ਦੀਆਂ ਨਾ ਭੁੱਲਣ ਯੋਗ ਰਚਨਾਵਾਂ ਜਿਵੇਂ ਗਿਆਨੀ ਸੋਹਣ ਸਿੰਘ ਸੀਤਲ ਹੋਰਾਂ ਦਾ ਤੂਤਾਂ ਵਾਲਾ ਖੂਹ, ਨਾਨਕ ਸਿੰਘ ਦੁਆਰਾ ਲਿਖਤ ਮੇਰੀ ਦੁਨੀਆ, ਬਲਵੰਤ ਗਾਰਗੀ ਦਾ ਹੁਸੀਨ ਚਿਹਰੇ, ਅੰਮ੍ਰਿਤਾ ਪ੍ਰੀਤਮ ਜੀ ਦੀ ਰੱਸੀ ਦੀ ਟਿਕਟ ਅਤੇ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਨੂੰ ਆਵਾਜ਼ ਦੀ ਪਰਵਾਜ਼ ਦੁਆਰਾ ਤੁਹਾਡੇ ਤੱਕ ਪਹੁੰਚਾਵਾਂਗਾ, ਸਿਰਫ ਹਰਮਨ ਰੇਡੀਓ ਤੇ ਹਰ ਸੋਮਵਾਰ ਸ਼ਾਮ 7 ਵਜੇ। ਕਿਤਾਬਾਂ ਦੇ ਕੁਝ ਪੰਨੇ ਲੈ ਕੇ ਤੁਹਾਡੇ ਰੂਬਰੂ ਹੋ ਰਿਹਾ ਹਾਂ, ਮੈਂ ਸਰਬਜੀਤ ਸਿੰਘ।
ਆ ਗਏ ਜੀ ਸਰਬਜੀਤ ਸਿੰਘ ਜੀ, ਅਸੀਂ ਵੀ ਮਗਰੋਂ ਆ ਗਏ, ਅਸੀਂ ਵੀ ਕਿਧਰ ਨੂੰ ਜਾਣਾ, ਆਏ ਲਓ ਜੀ। ਆ ਗਿਆ ਤਾਂ ਜੀ ਇੱਕ ਵਾਰੀ ਫਿਰ ਤੋਂ, ਜਿੰਨੇ ਵੀ ਸਾਡੇ ਸਰੋਤੇ ਸੁਣਦੇ ਨੇ ਜੀ, ਉਹਨਾਂ ਨੇ ਵੀ ਕੋਈ ਫਰਮਾਇਸ਼ ਪੂਰੀ ਕਰਨੀ ਆ ਆਪਣੇ ਪ੍ਰੋਗਰਾਮ ਦੇ ਵਿੱਚ, ਤਾਂ ਰਿਕੁਐਸਟ ਐਟ ਦੀ ਰੇਟ ਹਰਮਨ ਰੇਡੀਓ .com ਸਾਡੀ ਈਮੇਲ ਆਈ ਡੀ ਹੈ, ਜਿਸ ਤੇ ਸਾਨੂੰ ਸੁਨੇਹਾ ਭੇਜਣਾ। ਉਹ ਭੇਜ ਦੇਣਗੇ ਵਿਹਲੇ, ਥੋੜਾ ਬਹੁਤ ਆਪਣਾ ਕੰਮ ਧੰਦਾ ਵੀ ਕਰਨਾ, ਤੁਸੀਂ ਦਿਆ ਨੇ ਵੀ ਚਲੋ ਜੇ ਵਿਹਲੇ ਤੇ ਕੰਮ ਹੀ ਕਰੀ ਜਾਣ, ਭਾਵੇਂ ਕੰਮ ਨਾ ਕਰਨਾ, ਸੁਨੇਹਾ ਹੀ ਭੇਜੀ ਜਾਣ, ਉਹ ਨਾ ਉਹ ਬਚਿਆ, ਉਹਨਾਂ ਆਪਣਾ ਕੰਮ ਦੱਸਦਾ ਵੀ ਕਰਨਾ ਜੀ। ਇਹ ਗੱਲ ਤੁਹਾਡੀ ਤਾਜੀ ਮੰਨਣ ਵਾਲੀ ਆ, ਮੰਨਣੀ ਪੈਣੀ ਆ, ਮੰਨਣੇ ਨੂੰ ਕੌਣ ਮੰਨਣੀ ਆ। ਆਪਾਂ ਆਪ ਦੇਖ ਲਈਏ ਵੀ ਜਦੋਂ ਆਪਾਂ ਕੰਮ ਧੰਦੇ ਚ ਲੱਗੇ ਆ ਤੇ ਆਪਣਾ ਧਿਆਨ ਉਹਦਾ ਕੰਮ ਜੀ, ਆ ਆਪਣੀ ਸਿਰਦਰਦੀ ਨਹੀਂ ਆ, ਉਹਨਾਂ ਦੀ ਸਿਰਦਰਦੀ ਵੀ ਨਹੀਂ ਗੀ, ਉਹ ਆਪਣੇ ਤੇ ਆ ਵੀ ਆਪਾਂ ਉਹਨਾਂ ਨੂੰ ਗਾਣ ਗੀਤ ਇਦਾਂ ਦੇ ਸੁਣਾਈ ਹੈ ਜਿਹੜਾ ਉਹਨਾਂ ਨੂੰ ਸੁਣ ਕੇ ਚਿੰਨ ਜੀਏ ਤੇ ਪਸੰਦ ਹੋ ਜਾ। ਆ ਕਈ ਗੀਤ ਐਸੇ ਆ ਜਿਹੜਾ ਚੰਗਾ ਬੜਾ ਬੰਦਾ ਬਿਮਾਰ ਕਰਦੇ, ਤੇ ਕਈ ਐਸੇ ਆ ਵੀ ਚੰਗੇ ਬੜੇ ਬਿਮਾਰ ਵੀ ਠੀਕ ਹੋ ਜਾਂਦੇ। ਸੰਗੀਤ ਦੇ ਵਿੱਚ ਬੜਾ ਜਾਦੂ ਆ। ਆ ਭਾਈਏ ਟੇਬਲ ਗਾ ਜਦੋਂ ਲਿਆਂਦੀ ਆ ਸਨ 1942 ਦੀ ਗੱਲ ਆ। ਅੱਛਾ ਤੁਸੀਂ ਜੰਮੇ ਸੀ ਉਦੋਂ? ਨਹੀਂ ਜੰਮਿਆ ਤੇ ਮੈਂ ਮਗਰੋਂ ਆ, ਮਤਲਬ ਉਹਨਾਂ ਨੇ ਤਾਂ ਪਹਿਲਾਂ ਨੀ ਆਉਂਦੀ। 42 ਚ ਕਦੋਂ ਆਈ ਹੋਣੀ ਟੇਪ? 42 ਚ ਖਰੇ ਤੇ 82 ਚ ਖਰੇ ਤੇ 42 ਏਦਾਂ ਤਾਂ ਅਸੀਂ ਘਰੇ 62 ਚ ਖਰੇ 52 ਚ ਖਰੇ, ਪਤਾ ਨੀ ਮੈਨੂੰ ਹਲੇ ਇੰਨਾ ਨੀ ਚੇਤਾ, ਮਗਰ ਜਰੂਰ 2 ਪੈਂਦਾ ਹੈ। ਅੱਛਾ ਤੇ ਉਹ ਲਿਆਂਦੀ ਨਾ ਟੇਪ ਰਿਕਾਰਡ, ਤੇ ਟੇਪ ਰਿਕਾਰਡ ਦੇ ਵਿੱਚ ਰੀਲ ਜਿਹੜੀ ਪੈਂਦੀ ਸੀ, ਜਿਹੜੀ ਮਗਰੋਂ ਤੋਂ ਪਹਿਲਾਂ ਤੇ ਗਰਾਮੋ ਫੋਨ ਚੱਲਦੇ ਸੀ, ਉਹ ਤਾਂ ਸਾਡੇ ਕਰਮਾਂ ਚ ਰਿਹਾ ਹੀ ਨਹੀਂ, ਤੇ ਨਾ ਇਹਨਾਂ ਕੋਲ ਪੈਸਾ ਤਾਂ ਹੈ ਇਸੇ ਵੀ ਗਰਾਮੋ ਫੋਨ ਲੈ ਲੈਂਦੇ। ਇਹ ਦੁਬਈ ਚੋਂ ਭੇਜੀ ਸੀ ਇਹ ਸੋਹਣੀ, ਜਿਹੜਾ ਜਦੋਂ ਆਪਣੇ ਗੁਆਂਢੀ ਗਿਆ ਸੋਹਣੀ ਹੋਣਾ ਨਾ ਹੈ ਸੀ ਮਿੱਤਰ ਦਾ ਵਾਹ ਵਾਹ ਭਾਈਏ ਹੋਰਾਂ ਦੀ ਘੜੀ ਭੇਜੀ, ਬੜੀ ਤਕੜੀ ਕੰਪਨੀ ਸੀ, ਕੇਸੀਓ ਦੀਆਂ ਉਦੋਂ ਆਉਂਦੀਆਂ ਸੀ, ਕੇਸੀਓ ਦੀਆਂ ਘੜੀਆਂ ਤਾਂ ਬਹੁਤ ਚੱਲਦੀਆਂ ਸੀ ਦੁਬਈ ਦੀਆਂ, ਪਤਾ ਨੀ ਅਖਰਾ ਹੀ ਆਉਂਦੇ ਸੀ, ਅਖਰਾਂ ਵਾਲੀਆਂ ਹੀ ਆਉਂਦੀਆਂ ਸੀ ਆ, ਤੇ ਉਦੋਂ ਹੁਣ ਸੂਈਆਂ ਵਾਲੀਆਂ, ਉਦੋਂ ਅਖਰਾਂ ਵਾਲੀਆਂ ਬਹੁਤੀਆਂ ਚੱਲੀਆਂ ਦੁਬਈ ਵਾਲੀਆਂ, ਹੈਂ ਉਹੋ ਹੀ ਕਹਿੰਦਾ ਮੈਂ, ਬਹੁਤ ਮਸ਼ਹੂਰ ਰਹੀਆਂ ਤਾਂ ਜੀ, ਬਹੁਤ ਤਗੜੇ ਤਗੜੇ ਬੰਦਿਆਂ ਤੋਂ ਹੀ ਉਦੋਂ ਹੁੰਦੀਆਂ ਸੀ, ਤਗੜਿਆ ਤੋਂ ਕਿ ਜੇ ਕੋਈ ਦੁਬਈ ਜਾਂਦਾ ਸੀ ਤਾਂ ਉਹ ਲੈ ਕੇ ਆਉਂਦਾ ਸੀ, ਹੋਰ ਮੁਲਕਾਂ ਜਿੱਥੇ ਕੋਈ ਬਹੁਤੀ ਦੁਨੀਆ ਗਈ ਨਹੀਂ ਸੀ, ਜੇ ਗਈ ਸੀ ਤੇ ਘੜੀ ਉਹਨਾਂ ਕੀ ਲਿਆਉਣੀ, ਬਸ ਆਪ ਹੀ ਨਾ ਆਏ ਉਹਨਾਂ ਕੋਲ ਖੈਰ ਪੁੱਛੀ ਨਾ, ਹੋਰ ਦੁਬਈ ਵਾਲਿਆਂ ਨੇ ਉਹਨੂੰ ਬੱਲੇ ਬੱਲੇ ਸੀ, ਉਹਨੇ ਇੱਕ ਭੇਜੀ ਘੜੀ ਤੇ ਇੱਕ ਇਹ ਭੇਜੀ ਕੇ ਪ੍ਰਕਾਰ ਆ, ਇਹ ਪ੍ਰਕਾਰ ਜਦੋਂ ਅਸੀਂ ਲਾਈ ਤੇ ਸਾਡਾ ਚੇਤੀ ਲਗਾ ਰਹਿਣਾ, ਏਦਾਂ ਲੱਗਣਾ ਵੀ ਜਿੱਦਾਂ ਮਤਲਬ ਕੀ ਕੋਈ ਚੀਜ਼ ਮਿਲ ਗਈ ਆ। ਹੁਣ ਉਹਨੇ ਚਾਰ ਨਹੀਂ ਕਿਸੇ ਵੀ ਚੀਜ਼ ਦੇ ਰਹਿ, ਸਮੇਂ ਦੀਆਂ ਗੱਲਾਂ, ਇੰਨੇ ਚਾਰ ਚੜੇ ਹੋਏ ਹੋਏ ਰੱਬ ਦਾ ਨਾਂ ਲੈਣਾ, ਇੰਨਾ ਪ੍ਰੀਤ, ਇੰਨਾ ਯਾਦ, ਇੰਨੀ ਖੁਸ਼ੀ ਹੋਣੀ ਕਿਸੇ ਗੀਤ ਨੂੰ ਸੁਣ ਕੇ, ਬਸ ਲੱਗਣਾ ਵੀ ਜ਼ਿੰਦਗੀ ਇਹ ਆ। ਹੁਣ ਪਤਾ ਨੀ ਕਿਉਂ ਇੰਨੀ ਖੁਸ਼ੀ ਕਿਸੇ ਚੀਜ਼ ਦੇ ਲਈ ਹੁੰਦੀ ਨੀ। ਹੁਣ ਕੋਈ ਰੁੱਸਿਆ ਵੀ ਮੰਨ ਕੇ ਆ ਜਾ ਜਾਂ ਜਿਹਦੇ ਲਈ ਰੂਹ ਤੜਫਦੀ ਜੇ ਉਹ ਵੀ ਸਾਨੂੰ ਆਣ ਟੱਕਰੇ ਇੰਨੀ ਖੁਸ਼ੀ ਨੀ ਹੋਣੀ ਜਿੰਨੀ ਉਦੋਂ ਨਿੱਕੀਆਂ ਨਿੱਕੀਆਂ ਚੀਜ਼ਾਂ ਤੋਂ ਹੁੰਦੀ। ਤਾਂ ਜੀ ਗੱਲ ਤੁਹਾਡੀ ਸਹੀ ਆ, ਮੌਸਮ ਸਮੇਂ ਬਦਲਦੇ ਨਾਲ ਚਾਹ ਜਿਹੜੇ ਬਹੁਤ ਘੱਟ ਗਏ ਨੇ, ਹੁਣ ਆਮ ਹੀ ਚੀਜ਼ਾਂ ਹੋ ਗਈਆਂ ਨੇ, ਜਿਹੜੀ ਸਾਡੀ ਚੀਜ਼ ਦੀ ਲੋੜ ਆ ਉਹ ਸਾਨੂੰ ਝੱਟ ਹੀ ਮਿਲ ਜਾਂਦੀ। ਆ ਜਿਹੜੇ ਦੁੱਖਾਂ ਤਕਲੀਫਾਂ ਤੋਂ ਕੋਈ ਕਿਸੇ ਚੀਜ਼ ਦੀ ਆਪਾਂ ਡਿਮਾਂਡ ਕਰਦੇ ਹਾਂ, ਸੁਪਨਾ ਲੈਂਦੇ ਹਾਂ, ਜਦੋਂ ਅਸੀਂ ਤੰਗੀਆਂ ਦੋਸ਼ੀਆਂ ਦੇ ਵਿੱਚੋਂ ਉਸ ਚੀਜ਼ ਨੂੰ ਪ੍ਰਾਪਤ ਕਰਦੇ ਹਾਂ ਨਾ ਬੁੱਧਾ, ਉਸ ਪ੍ਰਾਪਤੀ ਦਾ ਜਿਹੜਾ ਸਵਾਦ ਆ ਉਹ ਹੁਣ ਬੜਾ ਥੋੜਾ ਜਿਹਾ ਰਹਿ ਗਿਆ। ਪਹਿਲਾਂ ਤੇ ਬਹੁਤ ਹੀ ਜ਼ਿਆਦਾ ਹੁੰਦਾ ਸੀ, ਹੁਣ ਫੇਰ ਵੀ ਥੋੜਾ ਹੱਦ ਤੱਕ ਉਹ ਇੱਕ ਚੀਜ਼ ਆ ਜਿਹੜੀ ਬੰਦੇ ਨੂੰ ਕੋਈ ਖੁਸ਼ੀ ਦਿੰਦੀ ਹੈ। ਜੇ ਤੂੰ ਕਹੇ ਕੋਈ ਹੋਰ ਖੁਸ਼ੀਆਂ ਕੋਈ ਮਾਇਨੇ ਰੱਖਦੀਆਂ। ਅੱਗੇ ਰੇੜੂਏ ਦੇ ਉੱਤੇ ਕਿਸੇ ਨੇ ਕੋਈ ਚਿੱਠੀ ਪਾ ਦੇਣੀ, ਗਗਨਦੀਪ ਸਾਂਝੀ ਤੇ ਫਲਾਨਾ ਸਾਂਝੀ, ਤੇ ਉਹਨਾਂ ਨੂੰ ਚੜ ਚਾ ਜਾਣਾ ਬਈ ਸਾਡੀ ਚਿੱਠੀ ਪੜੀ ਗਈ ਹੈ, ਹੁਣ ਤੂੰ ਲਾ ਲਾ ਵੀ ਉਹ ਚਾ ਨਹੀਂ ਰਹਿ। ਰੇੜੂਏ ਦੇ ਨਾ ਬੋਲਣਾ, ਓਏ ਹੋਏ ਹੋ ਕਮਲੇ ਛਦਾਈ ਹੋ ਜਾਣਾ, ਚਾਰ ਚਾਰ ਦਿਨ ਪਹਿਲਾਂ ਹੀ ਡੀਕੀ ਜਾਣੀਆਂ ਚਿੱਠੀਆਂ ਪੜੀਆਂ ਜਾਣੀਆਂ। ਮੈਂ ਦੱਸਿਆ ਬੰਦੇ ਦੇ ਵਿੱਚ ਜਿਹੜੇ ਚਾਹ ਨਾ ਉਹ ਬਹੁਤ ਹੱਦ ਤੱਕ ਘੱਟ ਹੀ ਗਿਆ। ਹੁਣ ਚਾਹ ਵੇਖਣਗੇ ਲੱਭਣਗੇ ਮਿਲਦੇ ਨਹੀਂ ਜੀ। ਹੈ ਤਾਂ ਹੈ ਜੀ, ਚੀਜ਼ਾਂ ਤਾਂ ਹੈ ਜੀ, ਬਦਲੀਆਂ ਨੇ ਥੋੜੀਆਂ ਨੇ, ਬਹੁਤ ਜ਼ਿਆਦਾ ਬਦਲੀਆਂ ਦੀਆਂ। ਅੱਜ ਵੀ ਮੈਂ ਤਾਂ ਕਹਿੰਦਾ ਵੀ ਜਿਹੜਾ ਬੰਦਾ ਨਾ ਜ਼ਿੰਦਗੀ ਚ ਨਿਰਾਸ਼ ਹੀ ਆ, ਬੇਜਾਨ ਜੀ ਆ, ਉਹ ਵੀ ਇੱਦਾਂ ਦੀਆਂ ਚੀਜ਼ਾਂ ਦੀਆਂ ਖੋਜ ਕਰੇ ਜਿਹੜੀ ਉਹਨੂੰ ਕੋਈ ਖੁਸ਼ੀ ਦੇਵੇ। ਖੁਸ਼ੀ ਵੀ ਤਾਂ ਹੀ ਮਿਲਣੀ ਹੈ ਜੇ ਬਹੁਤ ਤੰਗ ਹੋ ਕੇ ਜਾਂ ਬੜਾ ਪਰੇਸ਼ਾਨ ਹੋ ਕੇ ਉਹਨੇ ਉਹ ਚੀਜ਼ ਨੂੰ ਪ੍ਰਾਪਤ ਕੀਤਾ, ਚਾਹੇ ਉਹ ਮੁਹੱਬਤ ਆ, ਪਿਆਰ ਆ, ਕੋਈ ਚੀਜ਼ ਪਾਉਣ ਵਾਲੀ, ਹੰਡਾਉਣ ਵਾਲੀ, ਖਾਣ ਵਾਲੀ, ਪੀਣ ਵਾਲੀ, ਜਾਂ ਆਉਣ ਵਾਲੀ ਜਾਂ ਜਾਣ ਵਾਲੀ, ਕੱਖ ਵੀ ਲਾ ਲਓ ਬਈ, ਤੰਗੀਆਂ ਤੋਸ਼ੀਆਂ ਦੇ ਵਿੱਚੋਂ ਮਿਲਣੀ ਚਾਹੀਦੀ ਆ, ਸੰਘਰਸ਼ ਚੋਂ ਮਿਲਣੀ ਚਾਹੀਦੀ ਆ, ਫੇਰ ਕਿਤੇ ਬੇਮਲੂਮੀ ਜੀ ਖੁਸ਼ੀ ਹੁੰਦੀ ਆ, ਨਹੀਂ ਤੇ ਜਦੋਂ ਸੱਚ ਪੁੱਛਿਆ ਤਾਂ ਉਹ ਵੀ ਨਹੀਂ ਹੁੰਦੀ। ਅੱਜ ਹਾਲਾਤ ਹੋਰ ਨੇ, ਹੁਣ ਤੈਨੂੰ ਕੀ ਦੱਸਾਂ, ਕਈ ਚੀਜ਼ਾਂ ਮੈਨੂੰ ਯਾਦ ਆਉਂਦੀਆਂ, ਯਾਦ ਹੀ ਆਉਂਦੀਆਂ, ਉਹਨਾਂ ਨੂੰ ਯਾਦ ਹੀ ਕਰ ਲਈਦਾ। ਹਰ ਬੰਦੇ ਦੀ ਇੱਕ ਫਿਲਮ ਹੁੰਦੀ ਆ, ਇਹਨੂੰ ਵਾਰ ਵਾਰ ਵੇਖਦਾ ਰਹਿੰਦਾ। ਤੁਸੀਂ ਨੌਜਵਾਨ ਆ, ਤੁਹਾਡੀਆਂ ਤੇ ਫਿਲਮਾਂ ਉੱਦਾਂ ਹੀ ਨੇ, ਦੂਸਰੀਆਂ ਜਿਹੜੀਆਂ ਹਿੰਦੀ ਪੰਜਾਬੀ ਅੰਗਰੇਜ਼ੀ ਫਿਲਮਾਂ ਹੀ ਨੇ ਤੁਹਾਨੂੰ ਵੇਖਣ ਤੋਂ ਮੇਲ ਮਿਲਦਾ, ਆਪਦੀ ਜ਼ਿੰਦਗੀ ਦੀ ਤੁਹਾਨੂੰ ਫਿਲਮ ਕੀ ਦੇਖ ਲੈਣੀ। ਪਰ ਜਦ ਤੁਸੀਂ ਥੋੜੇ ਜਿਹਾ ਵੱਡੇ ਹੋਵੋਗੇ, ਤੁਸੀਂ ਫਿਰ ਹੋਰ ਕੋਈ ਫਿਲਮ ਤੁਹਾਨੂੰ ਚੰਗੀ ਲੱਗਣੀ ਨਹੀਂ, ਨਾ ਸਨੀ ਦੇਵਲ ਦੀ, ਨਾ ਯੋਗਰਾਜ ਗੋਗੋਵਾਲ ਦੀ, ਉਦੋਂ ਸਾਨੂੰ ਆਪਦੀ ਫਿਲਮ ਹੀ ਚੰਗੀ ਲੱਗਣੀ ਆ। ਫਿਰ ਤੁਸੀਂ ਉਹ ਰੀਲ ਪੁੱਠੀ ਕਰਕੇ ਬੈਕ ਕਰ ਕਰ ਵੇਖੀ ਜਾਣੀ, ਬੈਕ ਕਰ ਕਰ ਵੇਖੀ ਜਾਣੀ ਆ ਵੀ ਏਦਾਂ ਮੈਂ ਸੀ, ਉਦਾਂ ਮੈਂ ਸੀ, ਇੰਨੀਆਂ ਖੁਸ਼ੀਆਂ ਸੀ, ਆਹ ਚਾਹ ਸੀ, ਉਹ ਸੀ, ਉਹ ਸੀ। ਕਈ ਕੁਛ ਬੰਦਾ ਉਸੇ ਫਿਲਮ ਨੂੰ ਹੀ ਵੇਖ ਵੇਖ ਕੇ ਟਾਈਮ ਸਾਰੀ ਜਾਂਦਾ। ਉਹ ਜਿਹੜੀ ਰੀਲ ਜ਼ਿੰਦਗੀ ਦੀ ਵੇਖਣੀ ਆ, ਉਹ ਉਹਨੂੰ ਬੇ ਇੰਤਹਾ ਖੁਸ਼ੀ ਦੇਣ ਲੱਗ ਜਾਂਦੀ। ਹੋਰ ਦੁਨੀਆਂ ਦਾ ਬਾਹਰੀ ਚਾਹ ਉਹਨੂੰ ਚਾਹ ਦੇ ਨਹੀਂ ਸਕਦਾ, ਕਿਉਂਕਿ ਸਰੀਰ ਚ ਸਤਿਆ ਨਹੀਂ, ਮਨ ਚ ਸ਼ਕਤੀ ਨਹੀਂ, ਜੇ ਵੀ ਯਾਰ ਪੈਸਾ ਧੇਲਾ ਵਾ ਉਹ ਉਹਨੂੰ ਕੁੱਖ ਦੇ ਸਕਦਾ ਹੀ ਨਹੀਂ। ਉਹ ਇੱਕ ਸਮੇਂ ਜਾ ਕੇ ਸਾਰਿਆਂ ਨੂੰ ਪਤਾ ਲੱਗ ਜਾਣਾ ਵੀ ਪੈਸੇ ਦੀ ਜਿਹੜੀ ਤਾਕਤ ਆ ਉਹ ਬੜੀ ਥੋੜੀ ਰਹਿ ਗਈ ਆ। ਤੇ ਬਾਕੀ ਰਾਜ ਚਾਲ ਤਾਇਆ ਜੀ, ਹੋਰ ਹੀ ਕਹਿੰਦੇ ਨੇ ਸਤਿ ਸ੍ਰੀ ਅਕਾਲ ਤਾਇਆ ਜੀ, ਸਤਿ ਸ੍ਰੀ ਅਕਾਲ ਬੁੱਧ ਤਾਇਆ ਜੀ। ਕਹਿੰਦੇ ਅਸੀਂ ਸਾਰੇ ਸੈਲਫਿਸ਼ ਹੋ ਗਏ। ਕੀ ਹੋ ਗਏ? ਮਤਲਬੀ। ਹਾਂ ਮਤਲਬੀ ਹੋ ਗਿਆ ਬੁੱਧ, ਉਹ ਮਤਲਬ ਮਤਲਬੀ ਤੇ ਚਲੋ ਹੋ ਗਏ, ਦੁਨੀਆਂ ਸਾਰੀ ਆ ਮਤਲਬੀ ਤੇ ਹੁਣ ਸਭ ਹੀ ਹੋ ਗਿਆ। ਇਸ ਮਤਲਬ ਦੇ ਵਿੱਚੋਂ ਵੀ ਕੋਈ ਮਤਲਬ ਹੀ ਹੈ ਨਹੀਂ। ਚਲੋ ਮਤਲਬੀ ਹੋਣਾ ਵੀ ਕਿਸੇ ਹੱਦ ਤੱਕ ਠੀਕ ਗਿਣ ਲਈਏ ਜੇ ਆਪਾਂ, ਮਤਲਬੀ ਦਾ ਮਤਲਬ ਆਪ ਦੇ ਤੱਕ ਹੀ ਸੰਬੰਧ, ਆਪਣੇ ਲਈ ਹੀ ਬੰਦਾ ਜੀਂਦਾ, ਆਪਣੇ ਲਈ ਹੀ ਮਰਦਾ, ਆਪਣੇ ਤੱਕ ਹੀ ਮੌਜੂਦ ਆ, ਆਪਣੀ ਖੁਸ਼ੀ ਲਈ ਉਹ ਜੋ ਕਰਦਾ ਕਰਦਾ, ਕਿਸੇ ਨੂੰ ਉਹਨੂੰ ਲੈਣਾ ਦੇਣਾ ਨੀ। ਚਲੋ ਜੀ, ਇੰਨਾ ਵੀ ਸੋਚ ਲਈਏ ਵੀ ਮਤਲਬ ਤੱਕ ਹੀ ਮਹਦੂਦ ਆ, ਮਾਇਆ ਨਾ ਹੁਣ ਮਤਲਬ ਤੱਕ ਵੀ ਨੀ ਮੌਜੂਦ। ਮਤਲਬ ਵੀ ਗਿਆ, ਉਹ ਵੀ ਜਾਂਦਾ ਹੀ ਲੱਗਾ, ਆਪਦੇ ਆਪ ਲਈ ਵੀ ਹੁਣ ਅਸੀਂ ਕੱਖ ਵੀ ਨੀ ਕਰਨ ਜੋਗੇ ਰਹਿ ਗਏ। ਹੁਣ ਦੁਨੀਆ ਜਿਹੜਾ ਤੇ ਸਿਆਣਾ ਨਾ, ਉਹ ਕਿਤੇ 10 ਮਿੰਟ ਬਹਿ ਕੇ ਥੋੜਾ ਜਿਹਾ ਵੀ ਸੋਚਦਾ ਵੀ ਜ਼ਿੰਦਗੀ ਚ ਹੈ ਕੀ, ਰਹਿ ਕੀ ਗਿਆ, ਉਹ ਤੇ ਪਰੇਸ਼ਾਨ ਰਹੁ ਸਾਰੀ ਦਿਹਾੜੀ, ਦਿਹਾੜੀ ਕੀ ਜ਼ਿੰਦਗੀ ਰਹੁ। ਜਿੰਨਾ ਬਹੁਤਾ ਸਿਆਣਾ ਓਨਾ ਹੀ ਉਹ ਬੇਚੈਨ ਰਹੁ, ਓਨਾ ਹੀ ਉਹ ਦੁਖੀ ਰਹੁ। ਜਿੰਨਾ ਹੁਣ ਕੋਈ ਮਤਲਬ ਧਮਾਤੜ ਆ, ਉਹ ਗਾਂਧੀ ਕੱਢਦਾ ਰਹੁ। ਗੱਲ ਕੀ, ਕਿਉਂਕਿ ਉਹਨੂੰ ਹੁਣ ਸਿਆਣੇ ਨੂੰ ਇਹ ਸਮਝ ਆ ਜਾਣੀ ਵੀ ਜ਼ਿੰਦਗੀ ਚ ਖੱਟਣ ਪਾਉਣ ਨੂੰ ਤਾਂ ਰਿਹਾ ਹੀ ਕੱਖ ਨਹੀਂ, ਚਾਹ ਸਾਡੇ ਕੋਈ ਨਹੀਂ ਰਹਿ, ਖਵਾਹਿਸ਼ਾਂ ਅਸੀਂ ਝੱਟ ਪੂਰੀਆਂ ਕਰ ਲੈਂਦੇ ਹਾਂ, ਹਰ ਚੀਜ਼ ਸਾਨੂੰ ਮਿਲਣ ਲੱਗ ਗਈ ਆ, ਕੋਈ ਚੀਜ਼ ਜ਼ਿੰਦਗੀ ਚ ਹੈ ਹੀ ਨਹੀਂ ਵੀ ਜਿਹੜੀ ਰਹਿ ਗਈ ਹੋਵੇ। ਇਸ ਲਈ ਬੰਦਾ ਹੁਣ ਮਤਲਬ ਖੋਰ ਵੀ ਨਹੀਂ ਰਿਹਾ, ਮਤਲਬ ਜੋਗੇ ਵੀ ਨਹੀਂ ਰਿਹਾ, ਬੰਦੇ ਹੁਣ ਪਤਾ ਨਹੀਂ ਹੋ ਕੀ ਗਿਆ, ਸਭ ਬਸ ਆਏ ਚਲਾਏ ਵਾਲਾ ਕੰਮ ਹੀ ਆ। ਤਾਇਆ ਜੀ, ਗੱਲ ਤਾਂ ਫਰਕ ਤਾਂ ਹੈ ਹੀ ਆ ਥੋੜਾ ਜਿਹਾ, ਥੋੜਾ ਕਾਹਨੂੰ, ਸਾਨੂੰ ਤਾਂ ਬਹੁਤ ਜ਼ਿਆਦਾ ਹੀ ਲੱਗਦਾ ਤੁਹਾਡੇ ਲਈ। ਚਲੋ ਹਲੇ ਤੁਹਾਡਾ ਸਮਾਂ ਤੁਹਾਨੂੰ ਇੰਨਾ ਨਹੀਂ ਲੱਗਦਾ, ਫਿਰ ਤੁਹਾਨੂੰ ਤਾਏ ਦੀਆਂ ਗੱਲਾਂ ਸਮਝ ਆਉਣੀਆਂ। ਔਲੇ ਦਾ ਖਾਧਾ ਤੇ ਸਿਆਣੇ ਦਾ ਕਿਹਾ ਬੰਦੇ ਨੂੰ ਮਗਰੋਂ ਪਤਾ ਲੱਗਦਾ, ਜਦੋਂ ਕਾਫੀ ਉਮਰ ਲੰਘ ਜਾਂਦੀ ਫਿਰ ਅਗਲੇ ਨੂੰ ਸਮਝ ਆਉਂਦੀ ਵੀ ਇਹ ਤਾਂ ਗੱਲਾਂ ਜਿਹੜੀਆਂ ਭਾਊ ਕਹਿੰਦਾ ਸੀ 2020 ਦੇ ਵਿੱਚ, ਉਹ ਅੱਜ ਪਤਾ ਲੱਗਦਾ 2050 ਚ, ਤੇ ਉਹਨੂੰ ਕਿਹੜੇ ਤਾਏ ਤੇ ਕਿਹੜੀਆਂ ਤਾਈਆਂ ਫੇਕੇ ਨੇ ਰਹਿਣਾ। ਪਰ ਇਹ ਗੱਲ ਆ ਵੀ ਇਹ ਦਿਖਾਣ ਤੇ ਰਹਿਣਾ ਹੀ ਹੈ, ਬੰਦਾ ਰਵੇ ਜਾਂ ਨਾ ਰਵੇ, ਇਹ ਦਿਖਾਣ ਤੇ ਰਹਿਣਾ ਹੀ ਰਹਿਣਾ। ਤੇ ਦਿਖਾਂਤ ਤੋਂ ਤਾਇਆ ਦੂਰ ਕਿੱਦਾਂ ਹੋਣਾ ਫਿਰ, ਇਹ ਤੇ ਪ੍ਰੋਬਲਮ ਵੀ ਤੇ ਹੱਲ ਵੀ ਤੇ ਚਾਹੀਦਾ। ਹੱਲ ਤੇ ਮੈਂ ਤੈਨੂੰ ਪਹਿਲਾਂ ਹੀ ਦੱਸ ਚੁੱਕਿਆ, ਜਿੰਨੀ ਦੇਰ ਅਸੀਂ ਆਪਣੇ ਆਪ ਦੇ ਨਾਲ ਨਾਤਾ ਨਹੀਂ ਰੱਖਿਆ, ਆਪਣੇ ਆਪ ਨਾਲ ਕਨਵਰਸੇਸ਼ਨ ਨਾ ਕੀਤੀ, ਦੁਨੀਆਂ ਨਾਲ ਤੇ ਅਸੀਂ ਕਨਵਰਸੇਸ਼ਨਾਂ ਕਰਦੇ ਹਾਂ ਬਲੇਰੀਆਂ, ਤੇ ਦੁਨੀਆਂ ਦੇ ਜਵਾਬ ਵੀ ਸਾਨੂੰ ਬੜੇ ਖਤਰਨਾਕ ਸੁਣਨ ਨੂੰ ਮਿਲਦੇ ਆ, ਪਰ ਆਪਣੇ ਆਪ ਨਾਲ ਕਨਵਰਸੇਸ਼ਨ ਕਰਨ ਦੇ ਲਈ ਥੋੜਾ ਆਪਣੇ ਆਪ ਚ ਬੈਠਣਾ ਬਹੁਤ ਜ਼ਰੂਰੀ ਆ, ਫਿਰ ਸਵਾਲਾਂ ਦੇ ਹੱਲ ਹੋਣਗੇ। ਪਰ ਚਾਹ ਖੁਸ਼ੀਆਂ ਤੇ ਹੁਣ ਉੱਡਣ ਵਾਲੇ ਪੰਛੀ ਹੋ ਗਿਆ, ਉਹ ਤੇ ਉੱਡ ਗਿਆ, ਜਿਵੇਂ ਚਿੜੀਆਂ ਚੋਗੀਆਂ ਖੇਤ ਤੇ ਰਹਿ ਕੱਖ ਨੀ ਗਿਆ, ਇਦਾਂ ਉਹ ਸਾਫ਼ ਹੋਇਆ ਪਿਆ। ਤੇ ਹੁਣ ਇਹ ਨੀ ਮੈਨੂੰ ਪਤਾ ਵੀ ਸਾਰਿਆਂ ਦਾ ਹੀ ਇਹ ਹਿਸਾਬ ਆ ਕਿ ਸਾਡੀ ਹੁਣ ਉਮਰ ਹੋ ਗਈ ਆ ਤਾਂ ਇਹ ਹਿਸਾਬ ਕਿਤਾਬ ਆ। ਅੱਛਾ, ਉਹ ਜਿੱਦਾਂ ਮੈਨੂੰ ਜਿਹੜਾ ਖਿਲਰੇ ਸਾਧੂ ਆਉਂਦੇ ਸੀ ਜਿਹੜੇ ਅੰਗ ਪੈਰ ਖਿਲੇ ਜਾਂਦੇ, ਉਹਨੂੰ ਗੱਲ ਕਹੀ ਸੀ, ਉਹ ਕਹਿੰਦਾ ਵੀ ਜਦੋਂ ਦੁਨੀਆਂ ਦੇ ਵਿੱਚ ਬੰਦੇ ਨੂੰ ਸਾਰੇ ਰਸ ਖਤਮ ਹੋ ਜਾਣ, ਦੁਨੀਆਂ ਤੋਂ ਉਹਨੂੰ ਖੁਸ਼ੀਆਂ ਮਿਲਣੋਂ ਹਟ ਜਾਣ, ਦੁਨੀਆਂ ਦੇ ਰਸਾਂ ਚ ਰਸ ਰਵੇ ਨਾ, ਉਦੋਂ ਬੰਦਾ ਪਰਮਾਤਮਾ ਨਾਲ ਜੁੜਦਾ। ਉਹਦਾ ਕਹਿੰਦਾ ਜਿੰਨਾ ਮਰਜ਼ੀ ਉਹਨੂੰ ਡਰਾਈ ਜਾ, ਧਮਕਾਈ ਜਾ, ਉਹਨੂੰ ਛਿੱਤਰ ਪਾਈ ਜਾ, ਉਹਨੂੰ ਧੱਕੇ ਨਾ ਕਿਤੇ ਗੁਰਦੁਆਰੇ ਮੰਦਰ ਲਈ ਜਾ, ਉਹਨੇ ਨਹੀਂ ਉਹ ਜੁੜਨਾ। ਜਿੱਦਣ ਦੁਨੀਆਂ ਦੇ ਰਸ ਖਤਮ ਹੋਣ ਲੱਗ ਹੈ, ਹਰ ਚੀਜ਼ ਬੇਰਸੀ ਹੋ ਗਈ, ਉਦੋਂ ਉਹਦਾ ਰੱਬ ਵੱਲ ਨੂੰ ਜਾਣਾ, ਫਿਰ ਉਹ ਇੱਕ ਉਹ ਆਨੰਦ ਆ ਜਿਹੜਾ ਉਹਨੂੰ ਬਸ ਚਾਹ ਤੇ ਖੁਸ਼ੀ ਦੇ ਸਕਦਾ, ਜਿਹੜਾ ਅਨੰਤ ਦਾ। ਉਦੋਂ ਪਹਿਲਾਂ ਕੱਖ ਨਹੀਂ ਮੈਨੂੰ ਉਦੋਂ ਲੱਗਾ, ਮੈਂ ਕਿਹਾ ਬਾਬਾ ਐਵੇਂ ਰੌਲਾ ਪਾਈ ਜਾਂਦਾ, ਕਿਉਂਕਿ ਉਦੋਂ ਜਵਾਨ ਸੀ, ਉਦੋਂ ਤਾਂ ਨਿੱਕੀ ਨਿੱਕੀ ਚੀਜ਼ ਚ ਰਸ ਆਉਂਦਾ ਸੀ। ਤੇ ਹੁਣ ਕੀ ਆਉਣਾ, ਹੁਣ ਤੇ ਬਸ ਉਹ ਬਾਬੇ ਦੀਆਂ ਗੱਲਾਂ ਚੇਤੇ ਆਉਂਦੀਆਂ, ਇੱਦਾਂ ਤੁਹਾਨੂੰ ਬਾਅਦ ਸਾਡੀਆਂ ਆਉਣੀਆਂ। ਇਹ ਤੇ ਸਮੇਂ ਦੀ ਗੱਲ ਹੀ ਆ ਪੁੱਤ ਜੀ। ਚਲੋ ਤਾਇਆ ਜੀ, ਗੱਲਾਂ ਬਾਤਾਂ ਦੇ ਵਿੱਚੋਂ ਤੁਹਾਡਾ ਗੀਤ, ਕੋਈ ਗੀਤ ਤੇ ਹੁਣ ਫਿਰ ਮੈਂ ਉਹ ਹੀ ਸੁਣੂਗਾ। ਵਾਜਾ ਮਾਰੀਆਂ ਬੁਲਾਇਆ ਕਈ ਵਾਰ, ਮੈਂ ਕਿਸੇ ਨੇ ਮੇਰੀ ਗੱਲ ਨਾ ਸੁਣੀ, ਹਾਏ ਫਿਰ ਬੰਦੇ ਦੀ ਹਾਲਾਤ ਹੋ ਜਾਣਾ, ਉਹ ਆਵਾਜ਼ਾਂ ਮਾਰਦਾ ਫਿਰ ਬਲੇਰਾ, ਫਿਰ ਦੁਨੀਆਂ ਕਿਸੇ ਦੀ ਗੱਲ ਸੁਣਦੀ ਨੀ, ਕਿਉਂਕਿ ਦੁਨੀਆਂ ਗੁੰਗੀ ਤੇ ਬੋਲੀ ਨਾ, ਓਹਨੂੰ ਬੋਲਣ ਨਾ, ਓਹਦੇ ਕੋ ਸ਼ਬਦ ਹੀ ਰਹਿੰਦੇ ਆ ਤੇ ਨਾ ਉਹ ਸੁਣਦੇ ਹੀ ਆ ਕਿਸੇ ਦੀ। ਇਹ ਫਿਰ ਇਸੇ ਗਾਣਾ ਆਲਮ ਲਾਰਦਾ ਇਹ ਹੀ ਢੁਕਦਾ
ਜੀ।
ਇਹਦੇ ਨਾਲ ਹੀ ਤਾਂ ਜੀ ਫਿਰ ਆਪਾਂ ਪ੍ਰੋਗਰਾਮ ਦੀ ਸਮਾਪਤੀ ਵੀ ਕਰਦੇ ਆ। ਸਮਾਪਤੀ ਤਾਂ ਹੋਈ ਪਈ ਆ ਹੁਣ।
ਸਾਰੇ ਕਹਿੰਦੇ ਨੇ ਹੁਕਮ ਰੰਗ ਪੀਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923038 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਮਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ। ਮੋਬਾਈਲ ਨੰਬਰ 04122923038।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514100।
ਆਓ ਜੀ ਆਓ। ਉਹ ਬਿੰਦਰ, ਆ ਦੇਖ ਤਾਂ ਤੇਰਾ ਕੌਣ ਹੈ?
ਹੈਲੋ ਮਾਮਾ ਜੀ।
ਉਹ ਵਾਹ ਸੋਨੂ, ਤੂੰ
ਵੀਰ ਜੀ? ਸਤਿ ਸ਼੍ਰੀ ਅਕਾਲ।
ਉਹ ਭੈਣੇ, ਇਹ ਤਾਂ ਪਹਿਲਾਂ ਬੜਾ ਬਿਮਾਰ ਰਹਿੰਦਾ ਸੀ, ਨਾਲੇ ਇਹਦਾ ਤਾਂ ਰੰਗ ਵੀ ਪੀਲਾ ਜਿਹਾ ਪਿਆ ਰਹਿੰਦਾ ਸੀ, ਨਾਲੇ ਤੂੰ ਤਾਂ ਕਹਿੰਦੀ ਸੀ ਇਹਨੂੰ ਵੀਟ ਤੋਂ ਐਲਰਜੀ ਆ। ਜਿੱਥੇ ਵੀ ਤੁਸੀਂ ਜਾਂਦੇ ਸੀ ਗਲੂਟਨ ਫ੍ਰੀ ਚੀਜ਼ਾਂ ਚੁੱਕੀ ਫਿਰਦੇ ਸੀ, ਪਰ ਹੁਣ ਤਾਂ ਇਹਦਾ ਭਾਰ ਵੀ ਵੱਧ ਗਿਆ ਤੇ ਰੰਗ ਵੀ ਲਾਲ ਹੈ। ਇਹ ਕਮਾਲ ਕਿੱਦਾਂ ਹੋਇਆ
ਵੀਰ ਜੀ? ਸਾਰਾ ਕਮਾਲ ਹੈ ਡਾਕਟਰ ਵਿਕਾਸ ਗੁਪਤਾ ਦਾ।
ਜੀ ਹਾਂ, ਡਾਕਟਰ ਵਿਕਾਸ ਗੁਪਤਾ ਜੋ ਕਿ ਸਪੈਸ਼ਲਾਈਜ਼ਡ ਨੇ ਵੀਟ ਐਲਰਜੀ, ਨੈਜ਼ਲ ਐਲਰਜੀ, ਸਕਿਨ ਐਲਰਜੀ, ਫੂਡ ਐਲਰਜੀ ਅਤੇ ਡਰੱਗ ਐਲਰਜੀ ਵਿੱਚ, ਤੇ ਨਾਲ ਡਾਕਟਰ ਪੂਜਾ ਗੁਪਤਾ ਜੋ ਕਿ ਸਪੈਸ਼ਲਾਈਜ਼ਡ ਨੇ ਇਨ ਦਾ ਟ੍ਰੀਟਮੈਂਟ ਆਫ ਕਾਸਮੈਟਿਕ ਪ੍ਰੋਬਲਮਸ ਵਿਦ ਲੇਟੈਸਟ ਅਮੈਰੀਕਨ ਲੇਜ਼ਰਸ। ਵਧੇਰੀ ਜਾਣਕਾਰੀ ਲਈ ਤੁਸੀਂ ਉਹਨਾਂ ਦੇ ਕਲੀਨਿਕ ਵਿਜ਼ਿਟ ਕਰ ਸਕਦੇ ਹੋ, ਰਿਚ ਹੈਲਥ ਕਲੀਨਿਕ, ਰੇਲਵੇ ਰੋਡ, ਮਲੇਰਕੋਟਲਾ, ਪੰਜਾਬ, ਜਾਂ ਤੁਸੀਂ ਉਹਨਾਂ ਨੂੰ ਕਾਲ ਵੀ ਕਰ ਸਕਦੇ ਹੋ 9876053563 ਤੇ।
ਆਤਮਿਕ